ਵੀ ਕੁਦਰਤ ਵੱਲੋਂ ਦਿੱਤਾ ਅਨਮੋਲ ਤੋਹਫ਼ਾ ਹੈ। ਇਸ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ। ਸੋਹਣੇ ਵਿਚਾਰਾਂ ਲਈ ਬਚਨਵੰਦ ਹੈ ਹਰਮਨ ਰੇਡੀਓ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ ਪਟਿਆਲਾ ਸਟੂਡੀਓ ਤੋਂ ਮੇਰੇ ਨਾਲ ਸਰਬਜੀਤ ਸਿੰਘ ਹੁਣੀ ਹਮੇਸ਼ਾ ਦੀ ਤਰ੍ਹਾਂ ਤਕਨੀਕੀ ਦੇਖਦੇ ਹੀ ਜੁੜੇ ਨੇ। ਸੋ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿਚ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਉਮੀਦ ਕਰਦੀ ਹਾਂ ਕਿ ਸਭ ਰਾਜੀ ਖੁਸ਼ੀ ਤੇ ਹੱਸਦੇ ਖੇਡਦੇ ਹੋਵੋਗੇ ਆਪਣੇ ਆਪਣੇ ਘਰ ਪਰਿਵਾਰਾਂ ਦੇ ਵਿਚ। ਆਪ ਸਭ ਵੱਲੋਂ ਖੁਸ਼ੀਆਂ ਦੇ ਸੁੱਖ ਸੁਨੇਹੇ ਆਉਂਦੇ ਰਹਿਣ ਤੇ ਇੰਜ ਹੀ ਜੀ ਲਹਿਰਾਂ ਬਹਿਰਾਂ ਲੱਗੀਆਂ ਰਹਿਣ, ਇਹੀ ਅਰਦਾਸ ਹੈ। ਸੋ ਜੀ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ 8 ਵਿਸਾਖ 548 ਦੇ ਲਹਿਰਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਲਹਿਰਾਂ ਲਹਿਰਾਂ ਨੇ ਜੀ ਸਾਡੇ ਜਜ਼ਬਾਤਾਂ ਦੀਆਂ, ਅਹਿਸਾਸਾਂ ਦੀਆਂ, ਯਾਦਾਂ ਤੇ ਵਿਚਾਰਾਂ ਦੀਆਂ ਤੇ ਲਹਿਰਾਂ ਨੇ ਸਮਾਜ ਦੀਆਂ। ਇਹ ਲਹਿਰਾਂ ਕਦੇ ਆਪਣੇ ਨਾਲ ਯਾਦਾਂ ਦੇ ਮੋਤੀ ਲੈ ਆਉਂਦੀਆਂ ਨੇ ਤੇ ਕਦੇ ਵਿਚਾਰਾਂ ਦੀਆਂ ਸਿੱਪੀਆਂ। ਸੋ ਅੱਜ ਦਾ ਲਹਿਰਾਂ ਪ੍ਰੋਗਰਾਮ ਆਪਣੇ ਨਾਲ ਕੀ ਲੈ ਕੇ ਆਉਂਦਾ ਜੀ, ਇਹ ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ। ਪਰ ਮੈਨੂੰ ਪਤਾ ਹੈ ਕਿ ਪ੍ਰੋਗਰਾਮ ਦੇ ਅੰਤ ਤੱਕ ਮੈਂ ਤੁਹਾਡਾ ਪਿਆਰ ਜ਼ਰੂਰ ਹੀ ਬਟੋਰ ਕੇ ਲੈ ਜਾਣਾ ਹੈ ਹਮੇਸ਼ਾ ਦੀ ਤਰ੍ਹਾਂ। ਸੋ ਜੀ ਆਪਣਾ ਪਿਆਰ, ਵਿਚਾਰ, ਕੋਈ ਯਾਦ ਜਾਂ ਸਾਡੇ ਤੱਕ ਪਹੁੰਚਾਉਣ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜੀ request@harmanradio.com ਤੇ ਟੈਲੀਗ੍ਰਾਮ ਦੇ ਵਿੱਚ ਤੁਸੀਂ @harmanradio ਰਾਹੀਂ ਹਰਮਨ ਰੇਡੀਓ ਦੇ ਨਾਲ ਸਾਂਝ ਪਾ ਸਕਦੇ ਹੋ, ਲਹਿਰਾਂ ਪ੍ਰੋਗਰਾਮ ਦੇ ਨਾਲ ਸਾਂਝ ਪਾ ਸਕਦੇ ਹੋ ਜੀ। ਸੋ ਇਹ ਦੋ ਆਸਾਨ ਤਰੀਕੇ ਨੇ ਸਾਡੇ ਨਾਲ ਜੁੜਨ ਦੇ। ਪ੍ਰੋਗਰਾਮ ਵਿੱਚ ਕੋਈ ਗੀਤ, ਕੋਈ ਖਬਰ, ਕੋਈ ਵਿਚਾਰ, ਕੋਈ ਯਾਦ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਫੇਰ ਸਮਾਂ ਨਾ ਗਵਾਓ ਜੀ, ਮੈਂ ਉਡੀਕ ਕਰ ਰਹੀ ਹਾਂ, ਚੱਕੋ ਫੋਨ ਤੇ ਕਰੋ ਮੈਸੇਜਸ। ਸੋ ਬਾਕੀ ਸਮੇਂ ਦੀ ਗੱਲ ਹੋਈ ਹੈ ਤੇ ਸਮਾਂ ਵੀ ਅਸੀਂ ਦੱਸਣਾ ਹੈ ਕਿ ਕਿਸ ਦੇਸ਼ ਦੀਆਂ ਘੜੀਆਂ ਦੀਆਂ ਸੂਈਆਂ ਕਿੰਨਾ ਟਾਈਮ ਵਜਾ ਰਹੀਆਂ ਨੇ, ਕੀ ਟਾਈਮ ਦਿਖਾ ਰਹੀਆਂ ਨੇ। ਸੋ ਜੀ ਸ਼ੁਰੂ ਕਰਦੇ ਹਾਂ ਆਕਲੈਂਡ ਤੋਂ। ਆਕਲੈਂਡ ਦੇ ਵਿੱਚ ਇਸ ਵੇਲੇ ਸੁੱਖ ਨਾਲ ਚੰਗੀ ਸਵੇਰ ਚੜ ਗਈ ਹੈ, 10:05 ਸਵੇਰ ਦੇ ਹੋ ਚੁੱਕੇ ਨੇ ਤੇ ਸਿਡਨੀ ਦੇ ਵਿਚ 8:05 ਹੋ ਚੁੱਕੇ ਨੇ ਜੀ। ਵਿਅਸਤ ਜਿਹੜੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਰਿਆਂ ਦੀ। ਬ੍ਰਿਸਬੇਨ ਦੇ ਵਿਚ ਵੀ ਜੀ ਠੀਕ ਇਹੀ ਸਮਾਂ ਚੱਲ ਰਿਹਾ ਹੈ, 8:05 ਹੋ ਗਏ ਨੇ ਤੇ ਜੇ ਮੈਂ ਆਪਣੇ ਘਰ ਦੀ ਸਟੂਡੀਓ ਦੀ ਘੜੀ ਵੱਲ ਨਜ਼ਰ ਮਾਰਾਂ ਤੇ ਇਸ ਵੇਲੇ 7:36 ਹੋ ਗਏ ਨੇ ਜੀ ਐਡੀਲੇਡ ਦੀਆਂ ਘੜੀਆਂ ਤੇ। ਪਰਥ ਦੇ ਵਿਚ ਹਜੇ ਤੱਕ ਹੈ ਜੀ ਤੇ ਸਵੇਰ ਦੇ 6:06 ਹੋ ਚੁੱਕੇ ਨੇ ਪਰਥ ਦੇ ਵਿਚ ਤੇ ਉਸ ਤੋਂ ਅੱਗੇ ਹਾਂਗਕਾਂਗ ਦੀ ਗੱਲ ਕਰੀਏ ਤੇ ਹਾਂਗਕਾਂਗ ਦੀਆਂ ਘੜੀਆਂ ਵੀ ਠੀਕ ਇਹੀ ਸਮਾਂ ਦਿਖਾ ਰਹੀਆਂ ਨੇ। ਪੰਜਾਬ ਦੇ ਵਿਚ ਜੀ ਇਸ ਵੇਲੇ ਵੱਡਾ ਤੜਕਾ ਹੈ, ਅਜੇ ਤੱਕ ਸਵੇਰ ਦੇ 3:36 ਹੋਏ ਨੇ ਤੇ ਇਟਲੀ ਦੇ ਵਿਚ ਅੱਗੇ ਗੱਲ ਕਰਦੇ ਹਾਂ, ਇਟਲੀ, ਜਰਮਨ ਜਾਂ ਯੂਰਪ ਦੀਆਂ ਜਿਹੜੀਆਂ ਬਾਕੀ ਜਿਹੜੀਆਂ ਕੰਟਰੀਆਂ, ਜਿਹੜੇ ਬਾਕੀ ਦੇਸ਼ ਹੈਗੇ ਆ ਉੱਥੇ 6:06 ਹੋਏ ਨੇ ਜੀ 12:00 ਸਵੇਰ ਦੇ। ਸੋ ਜੀ ਅੱਧੀ ਰਾਤ ਚੱਲ ਰਹੀ ਹੈ ਉੱਥੇ ਤੇ ਲੰਡਨ ਦੇ ਵਿਚ ਅਜੇ ਤੱਕ 19 ਅਪ੍ਰੈਲ ਦੀ ਰਾਤ ਦੇ 11:06 ਹੋਏ ਨੇ ਤੇ ਕੈਨੇਡਾ ਦੀ ਗੱਲ ਕਰਦੇ ਹਾਂ ਜੀ, ਵੈਨਕੂਵਰ ਦੇ ਵਿਚ ਇਸ ਵੇਲੇ ਸ਼ਾਮ ਚੱਲ ਰਹੀ ਹੈ 19 ਅਪ੍ਰੈਲ ਦੀ ਤੇ ਉੱਥੇ ਦੀਆਂ ਘੜੀਆਂ ਇਸ ਵੇਲੇ 19 ਅਪ੍ਰੈਲ ਦੀ ਸ਼ਾਮ ਦੇ 3:06 ਦਿਖਾ ਰਹੀਆਂ ਨੇ ਜੀ। ਸੋ ਇਹ ਸੀ ਕੁਝ ਕੁ ਦੇਸ਼ਾਂ ਦਾ ਟਾਈਮ, ਉੱਥੇ ਦੀਆਂ ਘੜੀਆਂ ਕੀ ਵਿਖਾ ਰਹੀਆਂ ਨੇ, ਕੀ ਵਜਾ ਰਹੀਆਂ ਨੇ। ਸੋ ਸਮਾਂ ਕੋਈ ਵੀ ਹੋਵੇ ਜੀ, ਦਿਲ ਵਿਚ ਹਰ ਵਕਤ ਸਰਬੱਤ ਦੇ ਭਰੇ ਦੀ ਅਰਦਾਸ ਹੋਵੇ ਤੇ ਪਰਮਾਤਮਾ ਅੱਗੇ ਇਹੀ ਬੇਨਤੀ ਹੋਵੇ ਕਿ ਉਹ ਮਾੜੇ ਕੰਮਾਂ ਤੋਂ ਬਚਾ ਕੇ ਬਸ ਆਪਣੀ ਯਾਦ ਹਮੇਸ਼ਾ ਦਿਲ ਚ ਵਸਾ ਕੇ ਰੱਖੇ ਸਾਡਿਆਂ ਚ। ਸੋ ਸੁਣਦੇ ਆ ਜੀ ਲਹਿਰਾਂ ਦੇ ਵਿਚ ਪਹਿਲਾ ਗੀਤ ਹਮੇਸ਼ਾ ਦੀ ਤਰ੍ਹਾਂ उस परमात्मा दे नाम दा जी।
माड़ा ना सुना ते माड़ा बोला ना जुबान चो भुले ना जिक्र तेरा कदे मेरे ध्यान चो माड़ा ना सुना ते माड़ा बोला ना जुबान चो भुले ना जिक्र तेरा कदे मेरे ध्यान चो इको थामे मन नू इको थामे मन नू टिकाई मेरे मालका मैनू माड़ कमा तू बचाई मेरे मालका मैनू माड़ कमा तू बचाई मेरे मालका मैनू माड़ कमा तू बचाई मेरे मालका तक्का जे मैं ओट सदा तक्का तेरे नाम दी तक्का जे मैं ओट सदा तक्का तेरे नाम दी देखा तस्वीर सुबह उठ तेरे ताम दी खैर पल्ले नाम वाली खैर पल्ले नाम वाली पाई मेरे मालका
मैनू माड़ कमा तू बचाई मेरे मालका मैनू माड़ कमा तू बचाई मेरे मालका मैनू माड़ कमा तू बचाई मेरे मालका
मिलाई मेरे मालका
मैनू माड़ कमा तू बचाई मेरे मालका मैनू माड़ कमा तू बचाई मेरे मालका मैनू माड़ कमा तू बचाई मेरे मालका
ਤੇ ਤੁਸੀਂ ਸੁਣ ਰਹੇ ਸੀ ਗੀਤ ਮੇਰੇ ਮਾਲਕਾ, ਜਿਸ ਨੂੰ ਵਿਚਾਰਾਂ ਨੂੰ ਬੜੀ ਹੀ ਖੂਬਸੂਰਤ ਤਰੀਕੇ ਨਾਲ ਆਪਣੀ ਆਵਾਜ਼ ਵਿਚ ਪਰੋਇਆ ਸੀ ਰਵਿੰਦਰ ਗਰੇਵਾਲ ਨੇ, ਬੜੀ ਹੀ ਖੂਬਸੂਰਤ ਆਵਾਜ਼ ਦੇ ਨਾਲ ਜਿਹੜੇ ਉਹਨਾਂ ਨੇ ਇਸ ਗੀਤ ਨੂੰ ਗਾਇਆ ਹੈ। ਖੂਬਸੂਰਤੀ, ਹਰ ਕਿਸੇ ਨੂੰ ਖੂਬਸੂਰਤ ਜਾਂ ਸੋਹਣਾ ਦਿਸਣ ਦੀ ਬੜੀ ਚਾਹ ਹੁੰਦੀ ਹੈ ਨਾ, ਤੇ ਅਸੀਂ ਕਿੰਨਾ ਕੁਝ ਕਰਦੇ ਵੀ ਹਾਂ ਜੀ ਆਪਣੀ ਦਿੱਖ ਨੂੰ ਸੋਹਣਾ ਬਣਾਉਣ ਲਈ, ਪਰ ਜੇ ਕਿਤੇ ਅਸੀਂ ਥੋੜਾ ਕੁ ਸਮਾਂ ਆਪਣੇ ਵਿਚਾਰਾਂ ਨੂੰ ਵੀ ਸੋਹਣਾ ਬਣਾਉਣ ਲਈ ਕੱਢ ਸਕੀਏ ਤਾਂ ਫਿਰ ਇੱਕ ਖੂਬਸੂਰਤ ਸਮਾਜ ਦੀ ਜਿਹੜੀ ਸਿਰਜਣਾ ਉਹ ਨਿਸ਼ਚੈ ਹੀ ਹੋ ਸਕਦੀ ਹੈ ਜੀ। ਇਹ ਸਮਾਜ ਜਾਂ ਵਾਤਾਵਰਣ ਨੂੰ ਅਸੀਂ ਸਿਰਫ ਜੇ ਕਹੀਏ ਕਿ ਸਿਰਫ ਫੁੱਲ ਬੂਟੇ ਜਾਂ ਰੁੱਖ ਲਗਾ ਕੇ ਹੀ ਸੋਹਣਾ ਕਰ ਸਕਦੇ ਹਾਂ ਤੇ ਮੈਨੂੰ ਲੱਗਦਾ ਉਹ ਠੀਕ ਵੀ ਹੈ, ਪਰ ਕਿਸੇ ਹੱਦ ਤੱਕ ਜੇ ਅਸੀਂ ਆਪਣੇ ਅੰਦਰੋਂ ਆਉਂਦੀ ਜਿਹੜੇ ਚੰਗੇ ਵਿਚਾਰਾਂ ਦੀ ਮਹਿਕ ਆ ਜੇ ਉਹ ਚ ਫੇਰੇ ਖਿਲਾਰ ਸਕੀਏ ਤਾਂ ਇਸ ਨਾਲ ਜਿਹੜਾ ਸਮਾਜ ਨੂੰ ਬਹੁਤ ਹੋਰ ਵੀ ਸੋਹਣਾ ਬਣਾਇਆ ਜਾ ਸਕਦਾ ਹੈ ਜੀ। ਸੋ ਚੰਗੇ ਵਿਚਾਰ ਹੋਣੇ ਬਹੁਤ ਜ਼ਰੂਰੀ ਨੇ ਤੇ ਹਰਬਨ ਰੇਡੀਓ ਹਮੇਸ਼ਾ ਹੀ ਚੰਗੇ ਵਿਚਾਰਾਂ ਦਾ ਦਮ ਭਰਦਾ ਹੈ ਜੀ। ਸੋ ਤੁਸੀਂ ਵੀ ਕੋਈ ਵਿਚਾਰ ਜਾਂ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤੇ ਅਸੀਂ ਉਡੀਕ ਰਹੇ ਹਾਂ ਜੀ। ਸੋ ਚੰਗੇ ਚੰਗੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਤਾਂ ਕਿ ਹਰਮਨ ਰੇਡੀਓ ਦੀ ਆਵਾਜ਼ ਬਣ ਕੇ ਉਹ ਵਿਚਾਰ ਜਿਹੜੇ ਆ ਅਸੀਂ ਚੁਫੇਰੇ ਖਿਲਾਰ ਸਕੀਏ ਤੇ ਸੋਹਣੇ ਸਮਾਜ ਦੀ ਸਿਰਜਣਾ ਕਰ ਸਕੀਏ ਜੀ। ਵੈਸੇ ਕਹਿੰਦੇ ਆ ਕਿ ਇੱਕ ਵਧੀਆ ਜੁੱਤੀ ਪਾ ਕੇ ਅਸੀਂ ਕਿੰਨੀ ਵੀ ਪਥਰੀਲੀ ਜਾਂ ਕੰਡਿਆਲੀ ਰਾਹ ਦੇ ਉੱਤੇ ਤੁਰ ਸਕਦੇ ਹਾਂ ਹਨਾ, ਪਰ ਜੇ ਕੋਈ ਕੰਡਾ ਜਾਂ ਪੱਥਰ ਸਾਡੀ ਜੁੱਤੀ ਦੇ ਵਿੱਚ ਜਾਂ ਸਾਡੇ ਬੂਟ ਦੇ ਵਿੱਚ ਆ ਜਾਵੇ ਨਾ, ਤੇ ਫਿਰ ਭਾਵੇਂ ਕਿੰਨੀ ਵਧੀਆ ਸੜਕ ਹੋਵੇ, ਕਿੰਨੇ ਵਧੀਆ ਰਸਤੇ ਹੋਣ ਤੇ ਉਹਦੇ ਉੱਤੇ ਤੁਰਨਾ ਵੀ ਜਿਹੜਾ ਮੁਸ਼ਕਿਲ ਹੋ ਜਾਂਦਾ ਹੈ ਨਾ। ਕਿਉਂਕਿ ਗੱਲ ਕੀ ਹੈ ਜੀ ਕਿ ਅਸੀਂ ਬਾਹਰ ਦੀਆਂ ਚੁਣੌਤੀਆਂ ਤੋਂ ਨਹੀਂ ਬਲਕਿ ਅਸੀਂ ਅੰਦਰ ਦੀਆਂ ਕਮਜ਼ੋਰੀਆਂ ਤੋਂ ਹਾਰਦੇ ਹਾਂ, ਤੇ ਗੱਲ ਇਹ ਹੈ ਕਿ ਸਾਨੂੰ ਆਪਣੇ ਅੰਦਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤੇ ਬਾਹਰ ਦੀਆਂ ਜਿਹੜੀਆਂ ਵੀ ਸਥਿਤੀਆਂ ਜਾਂ ਪਰਿਸਥਿਤੀਆਂ ਹੈਗੀਆਂ ਉਹ ਆਪਣੇ ਆਪ ਜਿਹੜੀਆਂ ਨਿਟਾਲ ਹੋ ਜਾਂਦੀਆਂ ਨੇ। ਤੇ ਜੀ ਫਿਰ ਚੰਗੇ ਵਿਚਾਰਾਂ ਦੇ ਲਈ ਜਾਂ ਇਹਨਾਂ ਕਮਜ਼ੋਰੀਆਂ ਨੂੰ ਧੋਣ ਦੇ ਲਈ ਸਾਨੂੰ ਚੰਗਾ ਪੜ੍ਹਨਾ ਚਾਹੀਦਾ ਹੈ, ਚੰਗਾ ਸੁਣਨਾ ਚਾਹੀਦਾ ਤੇ ਚੰਗਾ ਬੋਲਣਾ ਚਾਹੀਦਾ ਹੈ ਜੀ। ਤੇ ਫਿਰ ਤਾਂ ਜੀ ਜੇ ਤੁਸੀਂ ਚੰਗਾ ਬੋਲਦੇ ਆ ਤੇ ਹਰ ਮੌਸਮ ਹਸੀਨ ਤੇ ਹਰ ਦਿਨ ਖੁਸ਼ਗਵਾਰ ਹੈ। ਮੌਸਮ ਦੀ ਗੱਲ ਕਰਦੇ ਆ ਜੀ, ਮੌਸਮ ਬਾਰੇ ਦੱਸਦੀ ਆ ਮੈਂ। ਅੱਜ ਦਾ ਜਿਹੜਾ ਮੌਸਮ ਹੈ ਜੀ, ਜੇ ਮੈਂ ਐਡੀਲੇਡ ਦੇ ਮੌਸਮ ਦੀ ਗੱਲ ਕਰਾਂ ਤੇ ਅੱਜ ਹਲਕੀ ਬੱਦਲਵਾਈ ਜਿਹੜੀ ਆ ਉਹ ਬਣੀ ਹੋਈ ਹੈ, ਅਸਮਾਨ ਤੇ ਬੱਦਲ ਛਾਏ ਹੋਏ ਨੇ, ਪਰ ਜਿੱਦਾਂ ਜਿੱਦਾਂ ਦਿਨ ਚੜੇਗਾ ਤੇ ਤਾਪਮਾਨ ਥੋੜਾ ਠੀਕ ਹੁੰਦਾ ਜਾਏਗਾ ਤੇ ਅੱਜ ਦਾ ਜਿਹੜਾ ਪਾਰਾ ਹੈ ਉਹ 27 ਡਿਗਰੀ ਤੱਕ ਜਾਏਗਾ ਐਡੀਲੇਡ ਦੇ ਤਾਪਮਾਨ ਦਾ। ਤੇ ਸਿਡਨੀ ਦੇ ਵਿੱਚ ਵੀ ਅੱਜ ਹਲਕੀ ਬੱਦਲਵਾਈ ਰਹੇਗੀ ਤੇ ਤਾਪਮਾਨ ਜਿਹੜਾ ਹੈ ਜੀ ਉਹ 24 ਡਿਗਰੀ ਤੱਕ ਜਾਏਗਾ। ਮੈਲਬਰਨ ਦੇ ਵਿੱਚ ਮੌਸਮ ਅੱਜ ਸਾਫ਼ ਦਿਖ ਰਿਹਾ ਹੈ ਤੇ ਤਾਪਮਾਨ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ 29 ਡਿਗਰੀ ਤੱਕ ਚੜੇਗਾ। ਬ੍ਰਿਸਬੇਨ ਦੇ ਵਿੱਚ ਵੀ ਮੌਸਮ ਸਾਫ਼ ਦਿਖ ਰਿਹਾ ਹੈ ਤੇ ਤਾਪਮਾਨ ਉਹੀ ਇੱਥੇ ਵੀ 26-27 ਤੱਕ ਹੀ ਰਹੇਗਾ ਤੇ ਪਰਥ ਦੇ ਵਿੱਚ ਜਿਹੜਾ ਤਾਪਮਾਨ ਹੈ 24 ਡਿਗਰੀ ਰਹੇਗਾ ਪਰ ਸੂਰਜ ਜਿਹੜਾ ਉਹ ਚੜਿਆ ਰਹੇਗਾ, ਮੌਸਮ ਬਿਲਕੁਲ ਸਾਫ਼ ਰਹੇਗਾ। ਤੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿਹੜੀ ਗਰਮੀ ਆ ਉਹਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ। ਸ਼ੁਰੂ ਕੀ ਕਰ ਦਿੱਤੇ ਜੀ, ਪਸਾਰ ਹੀ ਲਏ ਨੇ। ਬਾਕੀ ਪੰਜਾਬ ਦੀਆਂ ਗਰਮੀਆਂ ਬਾਰੇ ਤੁਹਾਨੂੰ ਵੀ ਪਤਾ ਹੀ ਹੈ, ਅਪ੍ਰੈਲ ਲੰਘ ਗਿਆ ਹੈ ਅੱਧਾ ਤੇ ਗਰਮੀ ਹੋਣੀ ਸੁਭਾਵਿਕ ਹੀ ਹੈ ਜੀ। ਤੇ ਪੰਜਾਬ ਦੇ ਵਿੱਚ 38 ਡਿਗਰੀ ਜਿਹੜਾ ਤਾਪਮਾਨ ਜਾਏਗਾ ਤੇ ਮੌਸਮ ਬਿਲਕੁਲ ਸਾਫ਼ ਰਹੇਗਾ। ਸੋ ਇਹ ਤਾਂ ਜੀ ਸੀ ਅੱਜ ਦੇ ਮੌਸਮ ਦਾ ਥੋੜਾ ਬਹੁਤ ਪਤਾ, ਜਿਹੜਾ ਕੁਝ ਕੁ ਸਾਡੇ ਪੰਜਾਬ ਤੇ ਆਸਟ੍ਰੇਲੀਆ ਦੇ ਮੌਸਮ ਦਾ। ਸੋ ਤੁਸੀਂ ਜਿਸ ਸਟੇਜ ਚ ਬੈਠੇ ਹੋ, ਜਿੱਥੋਂ ਵੀ ਪ੍ਰੋਗਰਾਮ ਦੇ ਨਾਲ ਸਾਂਝ ਪਾ ਰਹੇ ਹੋ, ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਮੌਸਮ ਚੱਲ ਰਿਹਾ ਹੈ, ਕੀ ਹਾਲਾਤ ਬਣ ਰਹੇ ਨੇ। ਸੋ ਜ਼ਰੂਰ ਸਾਡੇ ਨਾਲ ਰਾਬਤਾ ਕਾਇਮ ਕਰੋ ਜੀ। ਤੇ ਪ੍ਰੋਗਰਾਮ ਦੇ ਵਿੱਚ ਜੀ ਅਸੀਂ ਅੱਜ ਹਮੇਸ਼ਾ ਦੀ ਤਰ੍ਹਾਂ ਮਿੰਟੂ ਬਰਾੜ ਹੁਣਾਂ ਨੂੰ ਲੈਣਾ ਤੇ ਉਹ ਸਾਡੇ ਨਾਲ ਖਬਰਾਂ ਤੇ ਹੋਰ ਮੁੱਦਿਆਂ ਤੇ ਹਮੇਸ਼ਾ ਦੀ ਤਰ੍ਹਾਂ ਝਾਤ ਮਾਰਨਗੇ ਤੇ ਉਸ ਤੋਂ ਬਾਅਦ ਅੱਜ ਅਸੀਂ ਇੱਕ ਖਾਸ ਮਹਿਮਾਨ ਦੇ ਨਾਲ ਗੱਲਬਾਤ ਕਰਨੀ ਹੈ ਜੀ। ਇੱਕ ਅਜਿਹੀ ਸ਼ਖਸੀਅਤ ਤੁਹਾਡੇ ਰੂਬਰੂ ਕਰਵਾਵਾਂਗੇ ਜੋ ਪੰਜਾਬੀ ਥੀਏਟਰ ਦੇ ਵਿੱਚ ਇੱਕ ਜਗਮਗਾਉਂਦਾ ਤਾਰਾ ਹੈ ਜੀ। ਜੀ ਹਾਂ, ਮਹਿੰਗਾ ਸਿੰਘ ਸੰਗਰ ਨਾਲ ਗੱਲਬਾਤ ਕਰਨ ਦਾ ਸੁਭਾਗ ਹਾਸਲ ਹੋਏਗਾ ਅੱਜ ਸਾਨੂੰ। ਸੋ ਅੱਜ ਅਸੀਂ ਗੱਲ ਕਰਨੀ ਹੈ ਉਹਨਾਂ ਦੇ ਨਾਲ ਪੰਜਾਬੀ ਥੀਏਟਰ ਦੀ, ਨਾਲ ਦੀ ਨਾਲ ਗੀਤ ਸੰਗੀਤ ਵੀ ਹੋਏਗਾ ਤੇ ਬਾਕੀ ਫਿਰ ਚਾਰ ਚੰਦ ਤਾਂ ਜੀ ਤੁਹਾਡੇ ਸੁਨੇਹਾ ਨੇ ਹੀ ਲਾਉਣੇ ਆ, ਤੁਹਾਡੇ ਸੁੱਖ ਸੁਨੇਹੇ ਜੋ ਤੁਹਾਡੇ ਵੱਲੋਂ ਆਉਂਦੇ ਨੇ। ਸੋ ਜੀ ਸਾਂਝ ਪਾਉਣੀ ਆ ਪ੍ਰੋਗਰਾਮ ਦੇ ਵਿੱਚ ਤਾਂ ਕਿ ਲਾ ਸਕੀਏ ਲਹਿਰਾਂ ਅਸੀਂ ਲਹਿਰਾਂ ਦੇ ਇਸ ਪ੍ਰੋਗਰਾਮ ਦੇ ਵਿੱਚ। ਸੋ ਜੀ ਬਿੱਟੂ ਬੋਪਾ ਰਾਏ ਮਿਲਡੂਰਾ ਤੋਂ ਸਾਡੇ ਨਾਲ ਜੁੜੇ ਨੇ ਤੇ ਸਾਰੀ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿ ਰਹੇ ਨੇ ਕਿ ਪ੍ਰੋਗਰਾਮ ਗੋਇੰਗ ਗੁੱਡ ਤੇ ਇੰਜੋਇੰਗ ਰੇਡੀਓ ਵਿਦ ਪਾਲ ਗਿੱਲ ਐਂਡ ਵਰਿੰਦਰ ਚਿੰਮਾ। ਸੋ ਜੀ ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਿੱਟੂ ਗੋਪਾਲ ਰਾਏ ਜੀ ਤੇ ਨਾਲ ਹੀ ਪਾਲ ਗਿੱਲ ਦਾ ਤੇ ਵਰਿੰਦਰ ਹੁਣਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ। ਸੋ ਪ੍ਰੋਗਰਾਮ ਦੇ ਵਿਚ ਸਾਂਝ ਪਾ ਕੇ ਰੱਖਣੀ ਹੈ ਜੀ ਕੋਈ ਸੁਖ ਸੁਨੇਹੇ ਕੋਈ ਖਬਰ ਯਾਦ ਜਾਂ ਕੋਈ ਵਿਚਾਰ ਜਿਹੜਾ ਵੀ ਤੁਸੀਂ ਚਾਹੋ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੀ। ਤੇ ਇਸ ਤੋਂ ਬਾਅਦ ਸੁਰਿੰਦਰ ਕੌਰ ਹੁਣੀ ਸਾਡੇ ਨਾਲ ਜੁੜੇ ਨੇ ਜੀ। ਸੁਰਿੰਦਰ ਕੌਰ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੇ ਕਹਿ ਰਹੇ ਨੇ ਕਿ ਬਹੁਤ ਵਧੀਆ ਅਰਦਾਸ ਕੀਤੀ ਵਾਹਿਗੁਰੂ ਅਰਦਾਸ ਪੂਰੀ ਕਰਨ। ਬਿਲਕੁਲ ਜੀ ਅਰਦਾਸ ਕਹਿੰਦੇ ਉਦੋਂ ਹੀ ਸੋਹਣੀ ਲੱਗਦੀ ਹੈ ਜਦੋਂ ਤੁਹਾਡੇ ਦਿਲ ਚੋਂ ਨਿਕਲੀ ਹੋਵੇ ਜੀ ਤੇ ਸਾਡੇ ਦਿਲ ਚੋਂ ਹਮੇਸ਼ਾ ਹੀ ਇਸ ਸਮਾਜ ਲਈ ਸਾਡੇ ਸਰੋਤਿਆਂ ਦੇ ਸੁੱਖ ਸ਼ਾਂਤੀ ਲਈ ਜਿਹੜੀਆਂ ਅਰਦਾਸਾਂ ਉਹ ਨਿਕਲਦੀਆਂ ਰਹਿੰਦੀਆਂ ਨੇ ਤੇ ਕਹਿੰਦੇ ਨੇ ਕਿ ਅਰਦਾਸ ਤੋਂ ਹੋਰ ਵੀ ਜ਼ਿਆਦਾ ਕਬੂਲ ਹੁੰਦੀ ਹੈ ਜਦੋਂ ਅਸੀਂ ਮਿਲ ਕੇ ਕਰੀਏ। ਇਸ ਕਰਕੇ ਜਿਹੜੇ ਵੀ ਸਾਡੇ ਪ੍ਰੈਜੈਂਟਰ ਹੁੰਦੇ ਆ ਜਦੋਂ ਸਵੇਰੇ ਸਵੇਰੇ ਪ੍ਰੋਗਰਾਮ ਸ਼ੁਰੂ ਕਰਦੇ ਨੇ ਤੇ ਉਹ ਤੁਹਾਡੇ ਸਭ ਦੇ ਨਾਲ ਮਿਲ ਕੇ ਉਸ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਿ ਕਦੀ ਉਹ ਸਾਡੀਆਂ ਜਿਹੜੀਆਂ ਅਰਦਾਸਾਂ ਨੇ ਉਹ ਅਕਾਲ ਪੁਰਖ ਮਨਜ਼ੂਰ ਕਰਨ ਤੇ ਇਹ ਸੋਹਣੇ ਸਮਾਜ ਦੀ ਸਿਰਜਣਾ ਹੋ ਸਕੇ। ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਲਈ ਇਸੇ ਤਰ੍ਹਾਂ ਜੁੜੇ ਰਹੋ ਜੀ। ਸੋ ਜੀ ਅੱਜ 20 ਅਪ੍ਰੈਲ ਦਾ ਦਿਨ ਜਿਹੜਾ ਜੀ ਇਹ ਹਿੰਦੀ ਸਿਨੇ ਜਗਤ ਨਾਲ ਜੁੜੇ ਕਪੂਰ ਪਰਿਵਾਰ ਲਈ ਕੁਝ ਖਾਸ ਹੈ। ਅੱਜ ਜੀ ਰਾਜ ਕਪੂਰ ਦੀ ਜੇਠੀ ਨੂੰ ਤੇ ਰਣਬੀਰ ਕਪੂਰ ਦੀ ਪਤਨੀ ਬਬੀਤਾ ਦਾ ਜਨਮ ਦਿਨ ਹੈ। ਸੋ ਉਹ ਅੱਜ 68 ਵਰਿਆਂ ਦੇ ਹੋ ਗਏ ਨੇ ਤੇ ਆਪਣੇ ਸਮੇਂ ਦੇ ਬੇਹੱਦ ਖੂਬਸੂਰਤ ਅਦਾਕਾਰਾ ਸੀ ਜੀ ਬਬੀਤਾ ਤੇ ਉਹਨਾਂ ਨੇ ਕੁੱਲ 19 ਫਿਲਮਾਂ ਕੀਤੀਆਂ ਨੇ ਜਿਨ੍ਹਾਂ ਦੇ ਵਿਚੋਂ ਕਾਫੀ ਸੁਪਰ ਹਿੱਟ ਰਹੀਆਂ ਨੇ। 1971 ਦੇ ਵਿਚ ਫਿਰ ਉਹ ਰਣਬੀਰ ਕਪੂਰ ਦੇ ਨਾਲ ਵਿਆਹ ਦੇ ਬੰਧਨ ਚ ਬੱਝ ਗਏ ਤੇ ਉਨ੍ਹਾਂ ਦੇ ਘਰ ਦੋ ਖੂਬਸੂਰਤ ਬੇਟੀਆਂ ਕਰੀਨਾ ਕਪੂਰ ਤੇ ਕ੍ਰਿਸ਼ਮਾ ਕਪੂਰ ਨੇ ਜਨਮ ਲਿਆ ਜੋ ਅੱਜ ਜਿਹੜਾ ਬਾਲੀਵੁੱਡ ਜਗਤ ਹੈ ਉਹਦੇ ਉੱਤੇ ਛਾਲੀਆਂ ਹੋਈਆਂ ਨੇ। ਕਾਫੀ ਦੇਰ ਰਾਜ ਕੀਤਾ ਹੈ ਤੇ ਅਜੇ ਤੱਕ ਵੀ ਜਿਹੜੇ ਦਰਸ਼ਕ ਹੈ ਉਨ੍ਹਾਂ ਦੇ ਦਿਲ ਤੇ ਡੂੰਘੀ ਛਾਪ ਛੱਡੀ ਹੋਈ ਹੈ ਉਨ੍ਹਾਂ ਨੇ। ਸੋ ਜੀ ਸੁਣਦੇ ਆ ਫਿਰ ਹੁਣ ਇੱਕ ਗੀਤ ਬਬੀਤਾ ਦਾ। ਇਹ ਗੀਤ ਜਿਹੜਾ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੀ ਇਹ ਹੈਗਾ ਫਿਲਮ ਹਸੀਨਾ ਮਾਨ ਜਾਏਗੀ ਦੇ ਵਿੱਚੋਂ। ਲਤਾ ਮੰਗੇਸ਼ਕਰ ਤੇ ਮੁਹੰਮਦ ਰਫੀ ਦੀ ਆਵਾਜ਼ ਮਿਲੀ ਹੈ ਇਹਨਾਂ ਇਸ ਤੇ ਮਿਊਜ਼ਿਕ ਦਿੱਤਾ ਹੈ ਜੀ ਇਸ ਗੀਤ ਨੂੰ ਕਲਿਆਣ ਜੀ ਅਨੰਤੀ ਹੁਣਾਂ ਨੇ ਤੇ ਇਹ ਜਿਹੜਾ ਗੀਤ ਹੈ ਜੀ ਇਹ ਫਿਲਮਾਇਆ ਗਿਆ ਹੈ ਸ਼ਸ਼ੀ ਕਪੂਰ ਤੇ ਬਬੀਤਾ ਦੇ ਉੱਤੇ। ਮੈਂ ਤੁਹਾਨੂੰ ਇਹ ਸਾਰਾ ਕੁਝ ਇਸ ਕਰਕੇ ਦੱਸ ਦਿੱਤਾ ਹੈ ਕਿ ਤੁਸੀਂ ਹੁਣ ਮੈਨੂੰ ਇਹ ਦੱਸਣਾ ਹੈ ਕਿ ਸ਼ਸ਼ੀ ਕਪੂਰ ਤੇ ਬਬੀਤਾ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਜਾਂ ਸ਼ਸ਼ੀ ਕਪੂਰ ਜਿਹੜੇ ਆ ਉਹ ਬਬੀਤਾ ਦੇ ਕੀ ਲੱਗਦੇ ਨੇ ਰਿਸ਼ਤੇ ਦੇ ਵਿੱਚ। ਸੋ ਜੀ ਤੁਸੀਂ ਦੌੜਾਓ ਆਪਣੇ ਦਿਮਾਗ ਦੇ ਘੋੜੇ ਤੇ ਦੱਸੋ ਮੈਨੂੰ ਤੇ ਨਾਲ ਹੀ ਸੁਣੋ ਇਹ ਪਿਆਰਾ ਜਿਹਾ ਗੀਤ।
ਬੇਬੂਦੀ नजर थी सोए नजारे देखा तुम्हें तो जागे ये सारे
जी तुसे सुन रहे थे जी हसीना मान जाएगी फिल्म दा ए प्यारा जिहा गीत मैनू उम्मीद है कि तुसी सारे ने जरूर इंजॉय कीता होना है ते पर मैनू अजे तक किसी ने ए नहीं दस्या कि शशि कपूर ते बबीता दा आपस च की रिश्ता सी जी सो ए हैगी अज दी बुझारत तुसी मैनू दसना है कि शशि कपूर बबीता दे की लगते सी तो साडे नाल प्रोग्राम दे विच जेडे सरोते जुड़ रहे ने सांझ पा रहे ने मक्खन सोही होना ने हरमीत चन्ना बिट्टू बोपा राय विक्रमजीत सुनी साडे नाल प्रोग्राम दे विच शिरकत कीती उन्होंने बहुत बहुत स्वागत करते हैं जी ते मक्खन सोही आस्ट्रेलिया तो उन्होंने सारे दोस्तों नूं रेडियो सुनने वाले सारे दोस्तों मित्रों नूं सत श्री अकाल कही है ते कहिंदे कि प्रोग्राम सोहना शुरू होया बहुत बहुत धन्नवाद सोही साहब ते नाल ही उन्होंने बड़ी प्यारी जी इक जिहड़ी रचना उह साडे नाल जो मैं तुहाडे सारयां नाल शेयर करन जा रही हां जी लिखा है कि चढ़ी जवानी खून उबाले खांदा सिर्फ मशूक लई लड़ना किसने हक्का खातर अड़क ता सुती कूक पई जो कुड़ियां पिछे लड़दे मर गए किते मिलनी ढोई ना एथे मिलदे चार चुफेरे ने पर नलुआ कोई ना किस दी गर्ज कंबाऊगी हुण कंधा भला कंधार दियां केड़े राह पै गईयां ने नसलां सरदार दियां वाह जी वाह ਅਰਸ਼ਾਂ ਤੋਂ ਫਰਸ਼ਾਂ ਤੇ ਡਿੱਗੇ ਸਾਡੀ ਅੱਖ ਵੀ ਰੋਈ ਨਾ ਇੱਥੇ ਮਿਰਜ਼ੇ ਚਾਰ ਚੁਫੇਰੇ ਨੇ ਪਰ ਨਲੂਆ ਕੋਈ ਨਾ ਅਸੀਂ ਭੰਗੜੇ ਪਾਏ ਪੈਸੇ ਵਾਰੇ ਬੜੇ ਹੀ ਲੱਚਰ ਗੀਤਾਂ ਤੇ ਮੁੰਦੀਆਂ ਛੱਲੇ ਵੱਟ ਵਟਾਏ ਬੜੇ ਪਿਆਰ ਤਵੀਤਾਂ ਦੇ ਜਿਸਮਾਂ ਦੀ ਇਹ ਖੇਡ ਬਣਾ ਲਈ ਪਰ ਰੂਹ ਦਾ ਟੋਹੀ ਨਾ ਇੱਥੇ ਮਿਰਜ਼ੇ ਚਾਰ ਚੁਫੇਰੇ ਨੇ ਪਰ ਨਲੂਆ ਕੋਈ ਨਾ ਪਰ ਕਿਸੇ ਤੋਂ ਝੱਲ ਨੀ ਹੁੰਦਾ ਮਾਂ ਪਿਓ ਦੀਆਂ ਪੀੜਾਂ ਦਾ ਕਿਤੇ ਸਰਵਣ ਪੁੱਤ ਲੱਭਦੇ ਨਾ ਜੱਗ ਰਾਂਝੇ ਹੀਰਾਂ ਦਾ ਕਿਰਦਾਰਾਂ ਤੇ ਜੇ ਲੱਗੀ ਕਾਲਕ ਫਿਰ ਜਾਣੀ ਧੋਈ ਨਾ ਇੱਥੇ ਮਿਰਦੇ ਚਾਰ ਚੁਫੇਰੇ ਨੇ ਪਰ ਨਲੂਗਾ ਕੋਈ ਨਾ ਮੰਜ਼ਿਲ ਤੇ ਕਦ ਪੁੱਜਾਂਗੇ ਜੇ ਭਟਕੇ ਹੀ ਰਹੇ ਰਾਹਾਂ ਤੋਂ ਤਖ਼ਤਾਂ ਤੇ ਕਿੰਜ ਬੈਠਾਂਗੇ ਜੇ ਸੱਖਣੇ ਹੋ ਗਏ ਸਾਹਾਂ ਤੋਂ ਖੁਦ ਬੇੜੀ ਵਿਚ ਛੇਕ ਨੇ ਕੀਤੇ ਕਿਸੇ ਗੈਰ ਡਬੋਈ ਨਾ ਇੱਥੇ ਮਿਲਦੇ ਚਾਰ ਚੁਫੇਰੇ ਨੇ ਪਰ ਨਲੂਆ ਕੋਈ ਨਾ ਬਹੁਤ ਹੀ ਖੂਬ ਸੀ ਮੱਖਣ ਸੋਈ ਆਸਟ੍ਰੇਲੀਆ ਤੋਂ ਉਹਨਾਂ ਨੇ ਸਾਡੇ ਨਾਲ ਇਹ ਰਚਨਾ ਸਾਂਝੀ ਕੀਤੀ ਸੀ ਬਹੁਤ ਹੀ ਖੂਬਸੂਰਤ ਰਚਨਾ ਸੀ ਜੀ ਔਰ ਬਹੁਤ ਹੀ ਸੱਚਾਈ ਝਲਕ ਰਹੀ ਸੀ ਤੁਹਾਡੀ ਰਚਨਾ ਦੇ ਵਿਚ ਤੋ ਪਰ ਖੁਸ਼ੀ ਵੀ ਹੁੰਦੀ ਹੈ ਜੀ ਇਸ ਸਮਾਜ ਦੇ ਵਿਚ ਜਦੋਂ ਲੱਗਦਾ ਹੈ ਕਿ ਇਹੋ ਜਿਹੀ ਸੋਚ ਰੱਖਣ ਵਾਲੇ ਇਨਸਾਨ ਵੀ ਹੈਗੇ ਨੇ ਜੋ ਅੱਜ ਵੀ ਨਲੂਏ ਦਾ ਦਮ ਭਰਦੇ ਨੇ ਜੀ ਤੋ ਖੁਸ਼ੀ ਹੁੰਦੀ ਹੈ ਇਹੋ ਜਿਹੀ ਸੋਚ ਨਾਲ ਤੇ ਚੰਗੇ ਵਿਚਾਰਾਂ ਨਾਲ, ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜਿਹੜਾ ਸੋਹਣਾ ਸਮਾਜ ਬਣਦਾ ਹੈ। ਸੋ ਏਦਾਂ ਦੇ ਸੋਹਣੇ ਸੋਹਣੇ ਜਿਹੜੇ ਵਿਚਾਰ ਆ ਤੁਸੀਂ ਹਮੇਸ਼ਾ ਸਾਂਝੇ ਕਰਦੇ ਰਹੋ। ਹੋ ਸਕਦਾ ਹੈ ਜੀ ਤੁਹਾਡੀਆਂ ਗੱਲਾਂ, ਕਹਿੰਦੇ ਕਿ ਜਿਹੜੀ ਜੰਗ ਹੁੰਦੀ ਹੈ ਉਹ ਸਿਰਫ ਤਲਵਾਰਾਂ ਦੇ ਨਾਲ ਹੀ ਨਹੀਂ ਜਿੱਤੀ ਜਾਂਦੀ, ਕਲਮਾਂ ਦੇ ਨਾਲ ਵੀ ਜਿੱਤੀ ਜਾਂਦੀ ਹੈ। ਹੋ ਸਕਦਾ ਤੁਹਾਡੀ ਕਲਮ ਜੇ ਇਸ ਸਮਾਜ ਦੇ ਵਿੱਚ ਦੋ ਚਾਰ ਨਲੂਏ ਵੀ ਪੈਦਾ ਕਰ ਸਕੇ ਤਾਂ ਸਮਾਜ ਦੀ ਜਿਹੜੀ ਰੂਪ ਰੰਗ ਹੈ ਉਹ ਬਦਲ ਸਕਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਜੀ। ਸੋ ਪ੍ਰੋਗਰਾਮ ਦੇ ਵਿੱਚ ਹੁਣ ਸਾਡੇ ਨਾਲ ਅੱਗੇ ਬਰਾੜ ਸਾਹਿਬ ਨੇ ਵੀ ਜੁੜਨਾ ਹੈ ਤੇ ਉਸ ਤੋਂ ਪਹਿਲਾਂ ਮੈਂ ਜਿਹੜੇ ਮੈਸੇਜਿਸ ਆ ਉਹ ਜ਼ਰੂਰ ਪੜ੍ਹਨਾ ਚਾਹਾਂਗੀ ਜੀ। ਤੇ ਹਰਮੀਤ ਸਿੰਘ ਚੰਨਾ ਹੁਣੇ ਨੇ ਸਾਡੇ ਨਾਲ ਬੱਬੂ ਤੀਰਾ ਤੇ ਨਿੱਕੇ ਦੇ ਨਾਲ ਕੋਬਰਾਮ ਆਸਟ੍ਰੇਲੀਆ ਤੋਂ ਸਾਂਝ ਪਾਈ ਹੈ ਤੇ ਉਹਨਾਂ ਨੇ ਪ੍ਰੋਗਰਾਮ ਦੀ ਤਾਰੀਫ਼ ਕਰਦੇ ਹੋਏ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਸਟਾਫ ਨੂੰ। ਬਹੁਤ ਬਹੁਤ ਸ਼ੁਕਰੀਆ ਹਰਮੀਤ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ। ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਸ਼ੁਰੂ ਹੋਇਆ ਸੀ ਤੇ ਅੱਜ ਉਹਨਾਂ ਨੇ ਪ੍ਰੋਗਰਾਮ ਵਿੱਚ ਗਾਣਾ ਜਿਹੜਾ ਉਹ ਜਾਣੀ ਕਹਾਂ ਗਏ ਵੋ ਦਿਨ ਕਹਿਤੇ ਥੇ ਤੇਰੀ ਰਾਹ ਮੇਂ ਹਿੰਦੀ ਸੌਂਗ ਜਿਹੜਾ ਉਹ ਸੁਣਨ ਦੀ ਫਰਮਾਇਸ਼ ਕੀਤੀ ਹੈ। ਬੜਾ ਹੀ ਖੂਬਸੂਰਤ ਸੌਂਗ ਹੈ ਜੀ, ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾਵਾਂਗੇ ਹਰਮੀਤ ਜੀ। ਤੇ ਉਸ ਤੋਂ ਬਾਅਦ ਬਿੱਟੂ ਬੋਪਾ ਰਾਏ ਮਲਡੂਰਾ ਤੋਂ ਜੁੜੇ ਨੇ ਜੀ ਸਾਡੇ ਨਾਲ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਹਰਮਨ ਫੈਮਲੀ ਨੂੰ ਤੇ ਕਹਿ ਰਹੇ ਨੇ ਕਿ ਵਧੀਆ ਕੰਮ ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸ਼ਿਰਕਤ ਕੀਤੀ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਵਿਕਰਮਜੀਤ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਤੇ ਉਹਨਾਂ ਨੇ ਦੱਸਿਆ ਕਿ ਸ਼ਸ਼ੀ ਕਪੂਰ ਸ਼ਸ਼ੀ ਵਾਸ ਹਰ ਫਿਊਚਰ ਅੰਕਲ ਇਨ ਦਾ ਲਾਅ ਵੈਨ ਸ਼ੀ ਐਕਟਡ ਇਨ ਦਿਸ ਫਿਲਮ। ਜੀ ਹਾਂ ਬਿਲਕੁਲ ਠੀਕ, ਪਰ ਮੈਨੂੰ ਤੁਸੀਂ ਬਿਲਕੁਲ ਠੀਕ ਗੈਸ ਕੀਤਾ, ਪਰ ਇਹਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ, ਪੰਜਾਬੀ ਦਾ ਰਿਸ਼ਤਾ ਪੁੱਛਣਾ ਹੈ ਜੀ ਮੈਂ ਤੇ, ਪੰਜਾਬੀ ਵਿੱਚ ਜਿਹੜਾ ਸ਼ਸ਼ੀ ਕਪੂਰ ਹੈ ਉਹ ਕੀ ਲੱਗਦਾ ਹੈ। ਸੋ ਟਾਈਮ ਹੋ ਗਿਆ ਜੀ ਹੁਣ ਅਸੀਂ ਖਬਰਾਂ ਦਾ ਤੇ ਮੈਨੂੰ ਪਤਾ ਹੈ ਕਿ ਤੁਸੀਂ ਹੁਣ ਮੈਨੂੰ ਸੁਣਨਾ ਬਿਲਕੁਲ ਪਸੰਦ ਨਹੀਂ ਕਰੋਗੇ। ਅਸੀਂ ਹੁਣ ਜਿਹੜੀ ਸ਼ਿਰਕਤ ਕਰਨੀ ਹੈ ਜੀ ਸਾਡੇ ਨਾਲ ਕਰਨੀ ਹੈ ਬਰਾੜ ਸਾਹਿਬ ਹੁਣਾਂ ਨੇ। ਸੋ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਆਵਾਜ਼ ਹੈ ਜਾਂ ਅਜੇ ਤੱਕ ਤਾਲਮੇਲ ਨਹੀਂ ਬੈਠ ਰਿਹਾ। ਚਲੋ ਜੀ ਮੈਂ ਅੱਗੇ ਥੋੜੇ ਜਿਹੇ ਮੈਸੇਜ ਹੋਰ ਲੈਂਦੀ ਹਾਂ ਜੀ। ਸਾਨੂੰ ਇਹ ਮੈਸੇਜ ਆਇਆ ਜੀ, ਮੈਨੂੰ ਇਹਨਾਂ ਦਾ ਨਾਮ ਨਹੀਂ ਪਤਾ ਪਰ ਇਹਨਾਂ ਨੇ HB ਲਿਖਿਆ ਹੈ। ਸੋ ਤੁਹਾਡੀ ਬੜਾ ਸ਼ੁਕਰੀਆ ਸ਼ੁਕਰਗੁਜ਼ਾਰ ਹੋਵਾਂਗੇ ਜੀ ਜੇ ਤੁਸੀਂ ਆਪਣਾ ਨਾਮ ਵੀ ਦੱਸ ਸਕੋ ਤਾਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜਿਹੜਾ ਇੰਟਰੋਡਿਊਸ ਕਰ ਸਕੀਏ ਬਾਕੀ ਸਰੋਤਿਆਂ ਦੇ ਨਾਲ। ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਇਹਨਾਂ ਨੇ ਦੇ ਐਬਰਟਸਫੋਰਡ ਕੈਨੇਡਾ ਤੋਂ ਜੀ। ਇਹ ਇਹਨਾਂ ਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ ਨੇ ਤੇ ਕਹਿੰਦੇ ਅੱਜ ਕਾਫੀ ਵਧੀਆ ਦਿਨ ਆ, ਬਹੁਤ ਧੁੱਪਾ ਤੇ ਗਰਮੀ ਵੀ ਆ। ਠੀਕ ਹੈ ਜੀ, ਤੇ ਤੁਸੀਂ ਧੁੱਪ ਇੰਜੋਏ ਕਰੋ। ਸਰਦੀਆਂ ਤੋਂ ਬਾਅਦ ਕੈਨੇਡਾ ਦੇ ਵਿੱਚ ਧੁੱਪ ਦਾ ਕੀ ਮੁੱਲ ਹੁੰਦਾ ਜੀ ਉਹ ਅਸੀਂ ਜਾਣ ਸਕਦੇ ਹਾਂ। ਤੇ ਕਹਿੰਦੇ ਕਿ ਸ਼ਸ਼ੀ ਕਪੂਰ ਬਬੀਤਾ ਅੰਕਲ ਇਨ ਲਾ ਇਫ ਆਈ ਐਮ ਨੋਟ ਰੋਂਗ ਜਸਟ ਅ ਗੈਸਟ ਹੀ ਨਹੀਂ ਸੀ ਤੇ ਤੁਹਾਡਾ ਗੈਸਟ ਬਿਲਕੁਲ ਠੀਕ ਹੈ। ਉਹ ਬਿਲਕੁਲ ਉਹਨਾਂ ਦੇ ਅੰਕਲ ਇਨ ਲਾ ਹੈਗੇ ਆ। ਤੇ ਹੁਣ ਮੈਂ ਦੇਖਦੀ ਹਾਂ ਕਿ ਮੈਨੂੰ ਪੰਜਾਬੀ ਦੇ ਵਿੱਚ ਕੌਣ ਦੱਸਦਾ ਹੈ, ਆਪਣੇ ਪੰਜਾਬੀ ਰਿਸ਼ਤਿਆਂ ਦੇ ਵਿੱਚ ਉਹ ਕੀ ਲੱਗਦੇ ਨੇ ਉਹ ਕੌਣ ਦੱਸਦਾ ਹੈ। ਸੋ ਜੀ ਇਹਨਾਂ ਦੇ ਨਾਲ ਦੀ ਨਾਲ ਇੱਕ ਬੜੀ ਪਿਆਰੀ ਜਿਹੀ ਫੋਟੋ ਭੇਜੀ ਹੈ। ਇਹਦੇ ਵਿੱਚ ਮੈਨੂੰ ਹੁਣ ਇਹ ਵੀ ਪਤਾ ਕਿ ਇਹਨਾਂ ਦੀ ਆਪਣੀ ਫੋਟੋ ਹੈ। ਬੜੀ ਹੀ ਪਿਆਰੀ ਜਿਹੀ ਖੂਬਸੂਰਤ ਇੱਕ ਪਰਿਵਾਰ ਹੈ ਜੀ। ਇੱਕ ਸਰਦਾਰ ਜੀ ਬੈਠੇ ਹੋਏ ਨੇ ਤੇ ਇੱਕ ਪਾਸੇ ਇਹਨਾਂ ਦੇ ਸਰਦਾਰਨੀ ਬੈਠੇ ਹੋਏ ਨੇ ਜੀ, ਕਾਲੇ ਰੰਗ ਦੀ ਸਾੜੀ ਚ ਬੜੇ ਜੱਚ ਰਹੇ ਨੇ ਤੇ ਵਿਚਕਾਰ ਇੱਕ ਬੜੀ ਹੀ ਪਿਆਰੀ ਛੋਟੀ ਜਿਹੀ।
ਸਾਰੇ ਅਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੁਖਪ੍ਰੀਤ।
ਹਾਂਜੀ
ਮੇਰੀ ਆਵਾਜ਼ ਆ ਰਹੀ ਹੈ ਜੀ?
ਸਤਿ ਸ੍ਰੀ ਅਕਾਲ ਬਰਾੜ ਸਾਹਿਬ। ਹਾਂਜੀ ਹਾਂਜੀ ਆ ਰਹੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਮੇਰੀ ਆਵਾਜ਼ ਆ ਰਹੀ ਹੈ ਜੀ ਸੁਖਪ੍ਰੀਤ? ਹੈਲੋ,
ਬਿਲਕੁਲ ਆ ਰਹੀ ਹੈ ਜੀ। ਹਾਂਜੀ ਆ ਰਹੀ ਹੈ, ਬਿਲਕੁਲ ਆ ਰਹੀ ਹੈ ਬਰਾੜ ਸਾਹਿਬ। ਹੈਲੋ ਤੇ ਚਲੋ ਜੀ ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਸੁਣਦੇ ਆ ਇੱਕ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਹੁਣ ਬਰਾੜ ਸਾਹਿਬ ਹੁਣਾਂ ਨੂੰ ਲੈ ਕੇ ਆਉਂਦੀ ਆ। ਤੁਸੀਂ ਸੁਣੋ ਇਹ ਗੀਤ ਜੀ।
ਮੁਹੱਬਤਾਂ ਦਾ ਮੈਂ ਉਡਾਰੀ ਕਰੂ ਮੁਹੱਬਤਾਂ ਇੱਕ ਫਿਕਰ ਕਮਾਈ ਦਾ ਨੀ ਦੂਜਾ ਪਿਆਰ ਤੇਰੇ ਦਾ ਕਿਹੜਾ ਸੀਨੇ ਤੇ ਫਿਰਦੀ ਆ
ਜੀ ਲੈ ਬਹੁਤ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੇ ਮੈਨੂੰ ਪਤਾ ਤੁਸੀਂ ਇੰਤਜ਼ਾਰ ਕਰ ਰਹੇ ਹੋ ਅੱਗੇ ਪੱਕੀ ਬਰਾੜ ਹੁਣਾਂ ਦਾ ਤੇ ਸਾਡੇ ਨਾਲ ਉਹ ਮੌਜੂਦ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਅਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਦੇ ਹਾਂ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋਣਗੇ ਤੇ ਮਾਫੀ ਚਾਹੁੰਦਾ ਜੀ ਥੋੜੀ ਜਿਹੀ ਦਿੱਕਤ ਆਈ ਸੀਗੀ ਮੇਰਾ ਜੁਆਇਨ ਕਰਨ ਦੇ ਵਿੱਚ ਪਰ ਕੋਈ ਨੀ ਜੀ ਆਪਾਂ ਕਸਰ ਕੱਢ ਦਿਆਂਗੇ ਅਗਲੀ ਪਿਛਲੀ
ਜੀ ਬਿਲਕੁਲ ਬਰਾੜ ਸਾਹਿਬ ਜੀ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕਰੀਏ ਕਿ ਤੁਸੀਂ ਪਹਿਲਾਂ ਇਹ ਭੰਬਲ ਭੂਸਾ ਕਲੀਅਰ ਕਰੋ ਜੀ ਇਹ ਜਿਹੜੀਆਂ ਬੀਜੇਪੀ ਦੀਆਂ ਗੱਡੀਆਂ ਤੁਸੀਂ ਲਈਆਂ ਤੇ ਇਹ ਅੱਛੇ ਦਿਨ ਆਏ ਦੇ ਜਿਹੜੇ ਸਟੇਟਸ ਪਾ ਰਹੇ ਹੋ ਨਾ ਇਹ ਸਾਨੂੰ ਵੀ ਕੋਈ ਲੂਣਾ ਸਕੂਟਰੀ ਦਵਾ ਦਿਓ
ਕਹਿੰਦੇ ਨਾ ਇਨਸਾਨੀਅਤ ਇੱਕ ਨਾ ਇਨਸਾਨੀ ਜਿਹੜੀ ਸੋਚ ਜਾਂ ਮੈਂਟੈਲਿਟੀ ਜਿਹੜਾ ਸ਼ਬਦ ਆ ਹਿੰਦੀ ਨੀ ਪੰਜਾਬੀ ਨੀ ਕਰਨੀ ਆ ਰਹੀ ਪਰ ਬੰਦੇ ਦੀ ਜਿਹੜੀ ਮੈਂਟੈਲਿਟੀ ਹੁੰਦੀ ਹੈ ਜਾਂ ਪੰਜਾਬੀ ਚ ਹੈਗਾ ਇੱਕ ਸ਼ਬਦ ਔਕਾਤ ਸ਼ਾਇਦ ਮੈਨੂੰ ਲੱਗਦਾ ਮੈਂਟੈਲਿਟੀ ਨੂੰ ਕਵਰ ਕਰਦਾ ਔਕਾਤ ਸ਼ਬਦ ਤਾਂ ਉਹ ਇੱਕ ਮੈਂਟੈਲਿਟੀ ਹੁੰਦੀ ਹੈ ਜੀ ਬੰਦਾ ਜਿੱਥੇ ਮਰਜ਼ੀ ਪਹੁੰਚ ਜੇ ਜੋ ਮਰਜ਼ੀ ਸਿਆਣੀਆਂ ਗੱਲਾਂ ਕਰੀ ਜਾਵੇ ਜਾਂ ਮਰਜ਼ੀ ਸਿਆਣਾ ਹੋ ਜੇ ਪਰ ਕਿਤੇ ਨਾ ਕਿਤੇ ਉਹਦੇ ਅੰਦਰਲੀ ਜਿਹੜੀ ਪੜਾਸ ਆ ਉਹਨੂੰ ਤੰਗ ਕਰਦੀ ਰਹਿੰਦੀ ਆ ਉਹ ਕੋਸ਼ਿਸ਼ ਹੁੰਦੀ ਆ ਉਹਨੂੰ ਵੀ ਉਹ ਵੀ ਐਕਸਪੋਜ਼ ਹੋਵੇ ਉਹਨਾਂ ਗੱਲਾਂ ਤੇ ਸੋ ਇਹ ਜਿਹਾ ਇਨਸਾਨ ਮੈਂ ਜੀ ਕਈ ਦਿਨ ਤਾਂ ਸਬਰ ਜਿਹਾ ਰੱਖਿਆ ਵੀ ਆਪਾਂ ਨਹੀਂ ਫੇਸਬੁੱਕ ਤੇ ਪਾਉਣਾ ਜਾਂ ਕੁਛ ਨੀ ਕਰਨਾ ਪਰ ਕੱਲ ਅਚਾਨਕ ਮੇਰੇ ਦੋਸਤ ਨਾਲ ਅਸੀਂ ਦੋਨਾਂ ਨੇ ਰਲ ਕੇ ਗੱਡੀਆਂ ਲਈਆਂ ਸਨ ਤੇ ਉਹਨਾਂ ਨਾਲ ਮੁਲਾਕਾਤ ਹੋਈ ਤਾਂ ਉਹ ਸੰਯੋਗ ਬਣ ਗਿਆ ਦੋਨਾਂ ਦੀ ਫੋਟੋ ਖਿੱਚਣ ਦਾ ਤੇ ਕੱਲ ਫਿਰ ਉਹ ਸਟੇਟਸ ਪਾ ਕੇ ਜਿਹੜੀ ਆਪਣੀ ਜਿਹੜੀ ਮੈਂਟੈਲਿਟੀ ਆ ਉਹ ਆਪਾਂ ਸ਼ੋਅ ਕਰਤੀ ਜੀ ਤੇ ਵੀ ਅਸੀਂ ਵੀ ਇਨਸਾਨੀ ਬੰਦੇ ਆ ਜੀ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਖੁਸ਼ੀ ਆਉਂਦੀ ਆ ਫਿਰ ਉਹ ਖੁਸ਼ੀ ਸਾਂਝੀ ਕਰਨੀ ਬਣਦੀ ਵੀ ਆ ਸਿੱਧੇ ਰੂਪ ਦੇ ਵਿੱਚ ਕਈ ਵਾਰੀ ਕਰਦੇ ਆ ਤਾਂ ਉਹ ਹੋਛਾ ਬਣ ਜਾਏ ਜੀ ਗੱਲਾਂ ਵੀ ਕਹਿ ਦਿੰਦੇ ਲੋਕ ਜਾਏ ਜੀ ਪਰ ਫੇਰ ਵੀ ਬਹਾਨੇ ਨਾਲ ਨਾਲੇ ਤਾਂ ਜੀ ਆਪਦੀ ਖੁਸ਼ੀ ਸਾਂਝੀ ਕਰ ਲਈ ਤੇ ਨਾਲੇ ਥੋੜਾ ਜਿਹਾ ਵਿਅੰਗ ਕੱਸ ਲਿਆ ਸੀ ਇਸ ਕਰਕੇ ਕੱਲ ਸਟੇਟਸ ਪਾਇਆ ਸੀ ਉਹ ਸੰਯੋਗ ਬਣਿਆ ਜੀ ਜਿਹੜਾ ਉਹਨਾਂ ਨੂੰ ਉਹ ਕਹਿੰਦੇ ਵੀ ਤੁਸੀਂ ਕੋਈ ਨੰਬਰ ਕਿਹੜਾ ਲੈਣਾ ਪਰਸਨਲ ਲੈਣਾ ਮੈਂ ਕਿਹਾ ਨਹੀਂ ਜੋ ਵੀ ਰੈਂਡਮਲੀ ਦੇ ਦਿਓ ਤਾਂ ਰੈਂਡਮਲੀ ਉਹ ਬੀਜੇਪੀ ਦਾ ਨੰਬਰ ਆ ਗਿਆ ਸੋ ਇਸ ਕਰਕੇ ਕੱਲ ਥੋੜਾ ਸ਼ੁਗਲ ਲਾਇਆ ਪਰ ਮੈਂ ਦੇਖਿਆ ਮੇਰੇ ਇੱਕ ਪਿੰਡ ਦੇ ਐਡਲੇਡ ਦੇ ਬੰਦੇ ਨੇ ਮੈਂ ਉਹਨਾਂ ਨੂੰ ਮੈਸੇਜ ਤਾਂ ਪਾ ਕੇ ਹਟਿਆ ਤਾਂ ਉਹਨੇ ਮੈਨੂੰ ਬਾਕੀ ਸਾਰਿਆਂ ਨੇ ਤਾਂ ਵਧਾਈਆਂ ਦਿੱਤੀਆਂ ਉਹਨੇ ਲਿਖਿਆ ਸ਼ੇਮ ਔਨ ਯੂ ਸੋ ਪਤਾ ਨੀ ਹੁਣ ਮੈਨੂੰ ਕਿਸ ਗੱਲ ਤੇ ਸ਼ੇਮ ਦੇ ਰਿਹਾ ਇਹ ਤਾਂ ਕਹਿ ਰਿਹਾ ਰੱਬ ਜਾਣੇ ਜਾਂ ਤਾਂ ਹੋ ਸਕਦਾ ਵੀ ਉਹ ਬੀਜੇਪੀ ਦਾ ਭਗਤ ਹੋਵੇ ਜੀ ਤੇ ਉਹਨੂੰ ਨਾ ਗੱਲ ਚੰਗੀ ਲੱਗੀ ਹੋਵੇ ਤੇ ਪਰ ਕੋਈ ਨੀ ਜੀ ਮੇਰਾ ਲੋਕਲ ਐਡਲੇਟ ਦਾ ਗ੍ਰਾਹੀ ਆ ਤੇ ਮੈਂ ਕੋਸ਼ਿਸ਼ ਕਰੂੰਗਾ ਉਹਨੂੰ ਰਿੰਗ ਲਾ ਕੇ ਉਹਨੂੰ ਪੁੱਛੂ ਤਾਂ ਸਹੀ ਵੀ ਇਹੋ ਜਿਹਾ ਮੈਂ ਕਿਹੜਾ ਪੂਛ ਤੇ ਪੈਰ ਧਰਤਾ ਭਰਾਵਾ ਤੇ ਮੈਂ ਵੀ ਕਾਮ ਇਨਸਾਨਾਂ ਵਾਂਗੂ ਕਾਮ ਵਰਤਾਰਾ ਕੀਤਾ
ਜੀ ਜਾਂ ਹੋ ਸਕਦਾ ਹੈ ਉਹ ਐਂਟੀ ਪਾਰਟੀ ਦੇ ਹੋਣ ਤੇ ਉਹਨਾਂ ਨੂੰ ਇਹ ਲੱਗਾ ਹੋਏ ਕਿ ਤੁਸੀਂ ਸੱਚਮੁੱਚ ਹੀ ਬੀਜੇਪੀ ਜੁਆਇਨ ਕਰ
ਦੇਣਾ
ਕੁਛ ਨੀ ਕਹਿ ਸਕਦੇ ਨਾ ਜੀ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਤੁਸੀਂ ਸਾਂਝੀ ਕੀਤੀ ਸਾਰਿਆਂ ਨਾਲ ਤੇ ਕਹਿੰਦੇ ਆ ਕਿ ਖੁਸ਼ੀ ਜਿਹੜੀ ਆ ਉਹ ਵੰਡਿਆ ਦੁੱਗਣੀ ਹੁੰਦੀ ਹੈ ਸੋ ਇਹਦੇ ਵਿੱਚ ਮੈਨੂੰ ਤੇ ਨੀ ਲੱਗਦਾ ਕੋਈ ਗਲਤ ਗੱਲ ਹੈ ਖੁਸ਼ੀਆਂ ਵੰਡਣੀਆਂ ਹੀ ਚਾਹੀਦੀਆਂ ਹੈ ਜੀ ਸੋ ਬਹੁਤ ਬਹੁਤ ਮੁਬਾਰਕਾਂ ਸਾਡੇ ਸਭ ਵੱਲੋਂ ਤੇ ਬਰਾੜ ਸਾਹਿਬ ਖਬਰਾਂ ਦੇ ਵਿੱਚ ਜੇ ਗੱਲਬਾਤ ਕਰੀਏ ਤੇ ਖਬਰਾਂ ਦੇ ਵਿੱਚ ਜਿਹੜੀ ਪਹਿਲੀ ਖਬਰ ਮੈਂ ਕਰਨ ਜਾ ਰਹੀ ਹਾਂ ਉਹ ਕੋਈ ਬਹੁਤ ਸੁਖਾਵੀ ਨਹੀਂ ਹੈਗੀ ਇਹੋ ਜਿਹੀਆਂ ਜਿਹੜੀਆਂ ਖਬਰਾਂ ਸਾਨੂੰ ਸਰਹੱਦੋਂ ਪਾਰ ਅਕਸਰ ਹੀ ਆਉਂਦੀਆਂ ਰਹਿੰਦੀਆਂ ਮਿਲਦੀਆਂ ਰਹਿੰਦੀਆਂ ਨੇ ਤੇ ਪਤਾ ਨੀ ਇਹ ਸਿਲਸਿਲੇ ਕਦੋਂ ਸ਼ੁਰੂ ਹੋਣੇ ਆ ਤੇ ਇਹ ਹਵਾਵਾਂ ਕਦੋਂ ਠੰਡੀਆਂ ਹੋਣੀਆਂ ਜੀ ਤੇ ਇੱਕ ਹੋਰ ਜਿਹੜੇ ਕਿਰਪਾਲ ਸਿੰਘ ਹੁਣਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਪਾਕਿਸਤਾਨ ਦੀ ਜੇਲ੍ਹ ਤੋਂ ਭਾਰਤ ਵਿੱਚ ਵਾਪਸ ਆਈ ਹੈ ਜੀ ਕੱਲ ਸੋ ਬੜੀ ਦੁਖਦਾਈ ਖਬਰ ਹੈ ਤੇ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ ਸਰੋਤਿਆਂ ਨੂੰ
ਬਿਲਕੁਲ ਜੀ ਦੁਖਦਾਈ ਤਾਂ ਖਬਰ ਉਸ ਪਰਿਵਾਰ ਪਹਿਲੇ ਦਿਨ ਤੋਂ ਜਦੋਂ ਤੋਂ ਕਿਰਪਾਲ ਸਿੰਘ ਗਾਇਬ ਹੋਏ ਸੀ ਲਾਪਤਾ ਹੋਏ ਸੀ ਤੇ ਅੰਦਰਲੀਆਂ ਗੱਲਾਂ ਤਾਂ ਕਹਿੰਦੇ ਨੀ ਉਹ ਜਾਣੇ ਉਹ ਰੱਬ ਜਾਣੇ ਵੀ ਅੰਦਰਲੀ ਤਾਂ ਕੀ ਦਾ ਕੀ ਖਿਚੜੀ ਆ ਪਰ ਜਿਹੜਾ ਹੁਣ ਪਰਿਵਾਰ ਦਾ ਹਾਲ ਆ ਦੇਖੇ ਗਏ ਆ ਪਿਛਲੇ ਤਿੰਨ ਚਾਰ ਦਿਨਾਂ ਤੋਂ ਉਹ ਉਦੋਂ ਵੀ ਦੁਖੀ ਕਰਨ ਵਾਲੇ ਆ ਬਹੁਤ ਸਾਰੇ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਬਹੁਤ ਸਾਰੇ ਲੋਕ ਦਾਅਵੇਦਾਰ ਖੜੇ ਹੋ ਰਹੇ ਆ ਜਿਹੜਾ ਨੇ ਕਿ ਕਿਰਪਾਲ ਸਿੰਘ ਨੂੰ ਉਸ ਟਾਈਮ ਚ ਛੱਡ ਦਿੱਤਾ ਸੀ ਜਦੋਂ ਉਹਨਾਂ ਨੂੰ ਲੱਗਿਆ ਵੀ ਹੁਣ ਇਸ ਬੰਦੇ ਤੋਂ ਆਪਾਂ ਕੀ ਕਰਾਉਣਾ ਤਾਂ ਉਹ ਬੰਦੇ ਹੁਣ ਮੈਂ ਇਹਦੀ ਧਰਮ ਪਤਨੀ ਆ ਮੈਂ ਇਹਦਾ ਚਾਚਾ ਮੈਂ ਇਹਦਾ ਤਾਇਆ ਸਰਕਾਰ ਨੇ ਫੇਰ ਉਹਨੂੰ ਸ਼ਹੀਦ ਐਲਾਨ ਕਰਨ ਦੀ ਜਿਹੜੀ ਗੱਲ ਕੀਤੀ ਆ ਤਾਂ ਉਹ ਸ਼ਹੀਦ ਐਲਾਨ ਹੋਣ ਰਾਸ਼ੀ ਮਿਲਣੀ ਆ ਭਾਵੇਂ ਅਸਲੀ ਸ਼ਹੀਦ ਹੋਏ ਲੋਕਾਂ ਨੂੰ ਨਹੀਂ ਮਿਲੀ ਜਾਂ ਨਹੀਂ ਮਿਲਦੀ ਪਰ ਇੱਕ ਇਹੋ ਜਿਹੇ ਸ਼ਹੀਦ ਹੋਇਆ ਨੂੰ ਜਿਹੜੀ ਪਿਰਤ ਪਈ ਆ ਸਰਬਜੀਤ ਤੋਂ ਬਾਅਦ ਉਹ ਪਿਰਤ ਜਿਹੜੀ ਅੱਗੇ ਤੁਰ ਰਹੀ ਆ ਤੇ ਉਸ ਦੇ ਨਤੀਜੇ ਆ ਜੀ ਵੀ ਅੱਜ ਪਰਿਵਾਰ ਜਿਹੜੀ ਆਪੋ ਤਾਂ ਰਿਸ਼ਤਿਆਂ ਦਾ ਘਾਣ ਅਕਸਰ ਅਸੀਂ ਹੁੰਦਾ ਦੇਖਦੇ ਹਾਂ ਤੇ ਅਸੀਂ ਅਕਸਰ ਕਹਿੰਦੇ ਹਾਂ ਵੀ ਮਾਇਆ ਬੜੀ ਵੱਡੀ ਚੀਜ਼ ਆ ਮਾਇਆ ਨਾਲ ਵੱਡੇ ਵੱਡੇ ਨਜ਼ਰਾਂ ਧੀ ਪੁੱਤ ਨਜ਼ਰਾਂ ਫੇਰ ਜਾਂਦੇ ਆ ਜਾਂ ਕੁਛ ਵੀ ਹੋ ਜਾਂਦਾ ਤਾਂ ਉਹ ਅਸੀਂ ਪ੍ਰਤੱਖ ਦੇਖ ਰਹੇ ਹਾਂ ਆਉਣਾ ਪਿਛਲੇ ਕੁਝ ਕੁ ਦਿਨਾਂ ਤੋਂ ਤੇ ਮੈਂ ਇੱਥੇ ਇੱਕ ਹੋਰ ਨਾਲ ਇਸ ਵਾਕਿਆ ਦੇ ਨਾਲ ਸਾਂਝਾ ਕਰਨਾ ਚਾਹੂੰਗਾ ਮੈਂ ਅਜੇ ਤੱਕ ਉਹਦਾ ਓਪਨਲੀ ਜ਼ਿਕਰ ਨਹੀਂ ਕਰ ਸਕਦਾ ਉਸ ਵਾਕਿਆ ਦਾ ਪਰ ਪਿੱਛੇ ਜੇ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਜਿਹ ਚ ਸਾਰਾ ਪਰਿਵਾਰ ਚਲਾ ਗਿਆ ਉਸ ਪਰਿਵਾਰ ਦੇ ਜਿਹੜੇ ਵਾਰਸ ਸਨ ਕੋਈ ਰਿਹਾ ਹੀ ਨਹੀਂ ਸੀ ਪਰ ਅੱਜ ਬੜੀ ਦੁੱਖ ਨਾਲ ਕਹਿ ਰਿਹਾ ਪੈ ਰਿਹਾ ਵੀ ਕੱਲ ਕੋਰਟ ਦੇ ਵਿੱਚ ਇੱਕ ਕੇਸ ਆਇਆ ਜੀ ਆਸਟ੍ਰੇਲੀਆ ਦੇ ਵਿੱਚ ਜਿਹ ਚ ਤਿੰਨ ਵਾਰਸ ਖੜੇ ਹੋ ਗਏ ਇੱਕ ਪਾਸੇ ਉਹ ਮੁੰਡੇ ਦੀ ਭੈਣ ਬਣ ਕੇ ਖੜੀ ਹੋਈ ਹੈ ਇੱਕ ਕੁੜੀ ਦੀ ਭੈਣ ਬਣ ਕੇ ਖੜੀ ਹੋ ਗਈ ਇੱਕ ਜਿਹੜਾ ਉਹਦਾ ਬਿਜ਼ਨਸ ਸਾਂਭਦਾ ਸੀ ਜਿਹੜਾ ਮੈਨੇਜਰ ਉਹ ਖੜਾ ਹੋ ਗਿਆ ਧਿਰ ਕਹਿੰਦਾ ਵੀ ਇਹ ਪਰਿਵਾਰ ਦੀ ਜਿਹੜੀ ਜਾਇਦਾਦ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਪਰਿਵਾਰ ਦੇ ਜਿਹੜਾ ਆਫਸੈਟ ਅਕਾਊਂਟ ਦੇ ਵਿੱਚ 2 ਲੱਖ ਤੋਂ ਉੱਤੇ ਰੁਪਇਆ ਪਿਆ ਇੱਕ ਘਰ ਆ ਹੋਰ ਆ ਬਹੁਤ ਤਾਂ ਉਹ ਇਹੋ ਜਿਹੇ ਲੋਕ ਖੜੇ ਹੋ ਗਏ ਜਿਹੜੇ ਕੀ ਇਹ ਕਿਹਾ ਗਿਆ ਸੀ ਵੀ ਉਸ ਪਰਿਵਾਰ ਦਾ ਕੋਈ ਵੀ ਨਹੀਂ ਬਚਿਆ ਸਾਰੇ ਖਤਮ ਹੋ ਗਏ ਪਰ ਅੱਜ ਇੰਡੀਆ ਤੋਂ ਵੀਜ਼ਾ ਲਵਾ ਕੇ ਉਹ ਇੱਥੇ ਪਹੁੰਚ ਚੁੱਕੇ ਆ ਤੇ ਉਹ ਆਪਸ ਵਿੱਚ ਜਿਹੜੀ ਜ਼ੋਰ ਅਜਮਾਈ ਕਰ ਰਹੇ ਆ ਵੀ ਇਹ ਚੀਜ਼ ਮੇਰੀ ਆ ਤੇ ਇਹ ਚੀਜ਼ ਮੇਰੀ ਆ ਸੋ ਰਿਸ਼ਤਿਆਂ ਦਾ ਘਾਣ ਕੱਲ ਵੀ ਹੁੰਦਾ ਦੇਖਿਆ ਮੈਂ ਇਸ ਘਟਨਾਕ੍ਰਮ ਦੇ ਵਿੱਚ ਤੇ ਕਿਰਪਾਲ ਸਿੰਘ ਵਾਲੇ ਮਾਮਲੇ ਚ ਵੀ ਹੋ ਰਿਹਾ ਲਗਾਤਾਰ ਹੋ ਰਿਹਾ ਸੋ ਇਸ ਕਰਕੇ ਸਾਨੂੰ ਪਹਿਲਾਂ ਤਾਂ ਇਹ ਦੇਖਣਾ ਪੈਣਾ ਵੀ ਜਿਹੜਾ ਕੋਈ ਵੀ ਇਹੋ ਜਿਹਾ ਵਰਤਾਰਾ ਹੁੰਦਾ ਜਾਂ ਇਹਦੇ ਲਈ ਇਹਦੇ ਚ ਸਰਕਾਰ ਦਾ ਕੀ ਰੋਲ ਹੁੰਦਾ ਆਮ ਲੋਕਾਂ ਦਾ ਕੀ ਰੋਲ ਹੁੰਦਾ ਪਰ ਮੈਨੂੰ ਤਾਂ ਇਹ ਲੱਗਦਾ ਵੀ ਜਿਹੜਾ ਕੋਈ ਗਲਤ ਦਾਅਵੇ ਵਾਅਦੇ ਕਰਦਾ ਮੌਕੇ ਤੇ ਛੱਡ ਕੇ ਗਿਆ ਸਰਕਾਰ ਉਹਨਾਂ ਨੂੰ ਇੱਕ ਸਜ਼ਾ ਦੇ ਕੇ ਉਦਾਹਰਨ ਕਾਇਮ ਕਰੇ ਤਾਂ ਕਿ ਗੱਲ ਨੂੰ ਆਉਣ ਵਾਲੇ ਦਿਨਾਂ ਨੂੰ ਫਾਲਤੂ ਦੇ ਦਾਅਵੇ ਵਾਅਦੇ ਕੋਈ ਬੰਦਾ ਨਾ ਕਰ ਸਕੇ ਦੂਜੀ ਕਿਰਪਾਲ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਫੇਰ ਉਹੀ ਦੁਚਿੱਤੀ ਸਰਬਜੀਤ ਦੇ ਮਾਮਲੇ ਵਾਲੀ ਸਾਡੇ ਲਈ ਆ, ਜਿਵੇਂ ਸਰਬਜੀਤ ਨੂੰ ਅਸੀਂ ਕਿਤੇ ਸ਼ਰਾਬੀ ਕਹਿੰਦੇ ਰਹੇ ਕਿਤੇ ਕੁਛ ਕਹਿੰਦੇ ਰਹੇ, ਪਰ ਸਰਕਾਰ ਨੇ ਉਹਨੂੰ ਸ਼ਹੀਦ ਆ ਜਿਹੜਾ ਤੇ ਇਹ ਕਲੀਅਰ ਕਰਤਾ ਸੀ ਵੀ ਉਹ ਸਰਕਾਰੀ ਜੋਬ ਦੇ ਉੱਤੇ ਸੀ ਜਿਹੜੇ ਟਾਈਮ ਚ ਉਹ ਗਿਆ ਤੇ ਸਰਕਾਰ ਉਹਨਾਂ ਨੂੰ ਯੂਜ਼ ਕਰ ਰਹੀ ਸੀ ਸੂਈਆਂ ਦੇ ਤੌਰ ਤੇ ਯੂਜ਼ ਕਰ ਰਹੀ ਸੀ। ਸੋ ਮੈਨੂੰ ਲੱਗਦਾ ਵੀ ਜਿਹੜਾ ਇੱਧਰ ਵੀ ਇਹੀ ਹਾਲ ਆ ਤਾਂ ਕਿਰਪਾਲ ਸਿੰਘ ਵੀ ਕੋਈ ਭੁੱਲ ਭਟਕ ਕੇ ਨਹੀਂ ਉੱਥੇ ਗਿਆ, ਉਹ ਵੀ ਐਜ ਏ ਸੂਈਏ ਦੇ ਤੌਰ ਤੇ ਗਿਆ ਤੇ ਉਹ ਉੱਥੇ ਉਹਦੀ ਸਜ਼ਾ ਭੁਗਤ ਰਿਹਾ ਸੀ। ਪਰ ਕਿਰਪਾਲ ਸਿੰਘ ਬਾਰੇ ਜਿਹੜਾ ਉੱਥੋਂ ਦੇ ਲੋਕਲ ਲੋਕਾਂ ਦਾ ਕਹਿਣਾ, ਉਹ ਇਹ ਦੱਸਦੇ ਆ ਵੀ ਕਹਿੰਦੇ ਉਹ ਇੱਕ ਦੁਕਾਨ ਚਲਾ ਰਿਹਾ ਸੀ ਜੇਲ੍ਹ ਦੇ ਵਿੱਚ ਵੀ ਤੇ ਉਹ ਵਧੀਆ ਦੁਕਾਨਦਾਰ ਤੇ ਕਾਫੀ ਲੋਕ ਉਹਨੂੰ ਜਿਹੜਾ ਪਸੰਦ ਕਰਦੇ ਸੀ ਤੇ ਉੱਥੋਂ ਦੇ ਲੋਕਾਂ ਨੇ ਵੀ ਜਿਹੜਾ ਅਫਸੋਸ ਮਨਾਇਆ ਉਹਦੀ ਮੌਤ ਦੇ ਉੱਤੇ।
ਹਾਂਜੀ ਬਰਾੜ ਸਾਹਿਬ, ਬਿਲਕੁਲ ਸਾਡੀ ਨਿੱਘੀ ਸ਼ਰਧਾਂਜਲੀ ਹੈ ਜੀ ਕਿਰਪਾਲ ਸਿੰਘ ਹੁਣਾਂ ਨਾਲ ਤੇ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਦੁੱਖ ਸਾਂਝਾ ਕਰਦੇ ਹਾਂ ਜੀ। ਤੇ ਅੱਗੇ ਜੀ ਇੱਕ ਹੋਰ ਖਬਰ ਜਿਹੜੀ ਆ ਰਹੀ ਹੈ ਉਹਦੇ ਵਿੱਚ ਇਹ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਹੈ ਜੀ। ਸੋ ਇਹਨਾਂ ਨੇ ਕੱਲ ਕਹਿੰਦੇ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਇੱਕ ਸੱਦੀ ਗਈ ਸੀ ਮੀਟਿੰਗ ਤੇ ਉਹਦੇ ਦੌਰਾਨ ਉਹ ਜਿਹੜੀ ਬੈਠਕ ਚੱਲ ਰਹੀ ਸੀ ਤੇ ਉਹਦੇ ਦੌਰਾਨ ਜਿਹੜੇ ਮੌਜੂਦਾ ਅਧਿਕਾਰੀ ਸੀ ਉਹਨਾਂ ਨੇ ਹੈਰਾਨ ਕਰ ਦਿੱਤਾ ਕਿ ਉਹ ਜਦੋਂ ਮੀਟਿੰਗ ਚੱਲ ਰਹੀ ਸੀ ਤੇ ਉਹਨਾਂ ਨੇ ਫੋਨ ਲਗਾਇਆ, ਯਾਨੀ ਪਰਸਨਲੀ ਬਾਦਲ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਫੋਨ ਕੀਤਾ ਉਹਨਾਂ ਨੂੰ ਕਿ ਮੈਂ ਬਾਦਲ ਬੋਲ ਰਿਹਾ ਤੇ ਉਸ ਤੋਂ ਬਾਅਦ ਉਹ ਬਹੁਤ ਚੱਕੇ ਰਹਿ ਗਏ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਹਦੇ ਬਾਰੇ ਵੀ ਸਰੋਤਿਆਂ ਨੂੰ ਤੁਸੀਂ ਜਾਣਕਾਰੀ ਦਿਓ ਵਿਰਾਟ ਸਾਹਿਬ ਆਪਣੇ ਸ਼ਬਦਾਂ ਚ।
ਬਿਲਕੁਲ ਜੀ, ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਦੀ ਆਪ ਪਾਰਟੀ ਆਈ ਆ ਮੈਦਾਨ ਦੇ ਵਿੱਚ ਉਹਨਾਂ ਨੇ ਇਹਨਾਂ ਲੀਡਰਾਂ ਦਾ ਜਿਹੜੇ ਰਵੱਈਏ ਆ ਕਾਫੀ ਬਦਲੇ ਆ, ਮੰਨਣ ਨਾ ਮੰਨਣੇ ਮੰਨਣਾ ਪਊਆ ਵੀ ਤਬਦੀਲੀ ਦਾ ਜਿਹੜਾ ਕ੍ਰੈਡਿਟ ਤਾਂ ਮਿਲੂਗਾ ਕੇਜਰੀਵਾਲ ਨੂੰ ਹੀ, ਚਾਹੇ ਅਸੀਂ ਕਿਵੇਂ ਮਰਜ਼ੀ ਕਹੀ ਜਾਈਏ ਚੰਗੇ ਮਾੜੇ ਦੀ ਵੱਖਰੀ ਗੱਲ ਆ, ਜੇ ਤਬਦੀਲੀ ਆਈ ਆ ਤਾਂ ਉਹ ਕੇਜਰੀਵਾਲ ਕਰਕੇ ਆਈ ਆ। ਅੱਜ ਜੇ ਕੋਈ ਮੰਤਰੀ ਬਹੁਤ ਬੋਕਰਾਂ ਚੱਕੀ ਫਿਰਦੇ ਆ ਸਫਾਈ ਕਰਨਾ ਚਾਹੁੰਦੇ ਆ ਜਾਂ ਕੁਝ ਵੀ ਆਮ ਲੋਕਾਂ ਚ ਵਿਚਰਨਾ ਚਾਹੁੰਦੇ ਆ ਤਾਂ ਉਥੋਂ ਜਿਹੜੀ ਤਬਦੀਲੀ ਆਈ ਆ। ਤੇ ਕੱਲ ਬਾਦਲ ਸਾਹਿਬ ਨੇ ਵੀ ਫੋਨ ਕੀਤਾ ਜੀ ਲਾਭਕਾਰੀਆਂ ਨੂੰ, ਜਿਹੜੇ ਜਿਹੜੇ ਭਗਤ ਪੂਰਨ ਸਿੰਘ ਯੋਜਨਾ ਜਿਹਨਾਂ ਨੇ ਲਈ ਆ ਜਾਂ ਜਿਹਨਾਂ ਨੂੰ ਦਿੱਤੀ ਗਈ ਆ ਉਹਨਾਂ ਨੇ ਰੈਂਡਮਲੀ ਉਹਨਾਂ ਦੇ ਵਿੱਚੋਂ ਉਹਦੀ ਲਿਸਟ ਚੱਕੀ ਤੇ ਲਿਸਟ ਦੇ ਵਿੱਚ ਜਿਹੜੀ ਉਹਦੀ ਡਿਟੇਲ ਦੇ ਵਿੱਚੋਂ ਫੋਨ ਕੱਢਿਆ ਤੇ ਉਹ ਫੋਨ ਕਾਲ ਲਾ ਲਈ। ਪਰ ਤ੍ਰਾਸਦੀ ਕਈ ਵਾਰੀ ਇਹ ਰਹਿ ਜਾਂਦੀ ਹੈ ਜੀ ਵੀ ਅਨਐਕਸਪੈਕਟਡ ਜਿਹੜੀਆਂ ਗੱਲਾਂ ਆਉਂਦੀਆਂ ਉਹਨਾਂ ਨੂੰ ਮਨ ਨਹੀਂ ਮੰਨਦਾ। ਕਹਿੰਦੇ ਆ ਜੀ ਉਹ ਪ੍ਰਤੱਖ ਦਰਸ਼ੀ ਦੱਸਦੇ ਵੀ ਦੋ ਵਾਰੀ ਤਾਂ ਫੋਨ ਮੂਹਰਲੇ ਨੇ ਕੱਟਦਾ ਵੀ ਕਿਉਂ ਮੂਰਖ ਬਣਾਈ ਜਾਂਦਾ ਯਾਰ ਤੂੰ ਆਪਦਾ ਕੰਮ ਕਰ। ਜਦੋਂ ਉਹਨੇ ਦੋ ਵਾਰੀ ਪ੍ਰਕਾਸ਼ ਕਿਹਾ ਨਾ ਵੀ ਮੈਂ ਪ੍ਰਕਾਸ਼ ਸਿੰਘ ਬਾਦਲ ਬੋਲਦਾ ਤੇਰੇ ਨਾਲ ਗੱਲ ਕਰਨੀ ਆ ਤਾਂ ਮੂਹਰਲੇ ਨੂੰ ਇਹ ਸੋਚ ਵੀ ਨਹੀਂ ਸੀ ਤੇ ਉਹ ਆਦੇ ਤੂੰ ਫੋਨ ਕੱਟਦਾ ਵੀ ਤੂੰ ਯਾਰ ਐਵੇਂ ਕਿਉਂ ਨਾ ਤੂੰ ਕਿਉਂ ਤੰਗ ਕਰੀ ਜਾਂਦਾ ਏਦਾਂ ਕਹਿ ਕੇ ਵੀ ਫੋਨ ਕੱਟਿਆ। ਪਰ ਅਖੀਰ ਉਹ ਰਿਲਾਈਜ਼ ਕਰਾਇਆ ਉਹਨਾਂ ਨੇ ਵੀ ਨਹੀਂ ਵਾਕਈ ਮੈਂ ਪ੍ਰਕਾਸ਼ ਸਿੰਘ ਬਾਦਲ ਬੋਲਦਾ ਤੇ ਮੈਂ ਸਿਹਤ ਬੀਮਾ ਯੋਜਨਾ ਜਿਹੜੀ ਤੁਸੀਂ ਲਈ ਹੈ ਇਹਦੇ ਬਾਰੇ ਪੁੱਛਣਾ ਚਾਹੁੰਦਾ, ਫੀਡਬੈਕ ਲੈਣੀ ਚਾਹੁੰਦਾ। ਤਾਂ ਉਹ ਹੁਣ ਸਾਨੂੰ ਪਤਾ ਹੀ ਆ ਵੀ ਇਹੋ ਜਿਹੇ ਟਾਈਮ ਦੇ ਵਿੱਚ ਇੱਕ ਆਮ ਬੰਦਾ ਕੀ ਫੀਡਬੈਕ ਦੇ ਸਕਦਾ ਤੇ ਕੀ ਐਡੀ ਛੇਤੀ ਉਹਨੂੰ ਕੀ ਫੀਡਬੈਕ ਹੋ ਗਿਆ ਉਹਨੂੰ, ਤਾਂ ਉਂਝ ਉਹ ਇੱਕ ਬੁਖਲਾ ਗਿਆ ਹੋਣਾ ਵੀ ਮੈਨੂੰ ਪੰਜਾਬ ਦਾ ਸੀ ਐਮ ਕਾਲ ਕਰ ਰਿਹਾ, ਉਹਦਾ ਮਾਹੌਲ ਤਾਂ ਵੱਖਰਾ ਹੀ ਹੋ ਗਿਆ ਹੋਣਾ। ਸੋ ਇਹ ਇੱਕ ਵਧੀਆ ਫੰਡਾ ਤਾਂ ਬਣ ਗਿਆ, ਨਿਊਜ਼ ਬਣ ਗਈ ਆ ਤੇ ਚਰਚਾ ਚ ਰਹਿਣ ਦਾ ਇੱਕ ਵਧੀਆ ਸਾਧਨ ਵੀ ਬਣ ਗਿਆ, ਪਰ ਅਸਲੀ ਜਿਹੜੀ ਫੀਡਬੈਕ ਆ ਉਹ ਮਹੀਨੇ ਦੋ ਮਹੀਨੇ ਦੇ ਵਿੱਚ ਆਪ ਹੀ ਤੁਹਾਡੇ ਤੱਕ ਪਹੁੰਚਣ ਲੱਗ ਜੂਗੀ, ਆਪ ਹੀ ਤੁਹਾਡੇ ਤੱਕ ਆਊਗੀ ਵੀ ਕੀ ਉਹ ਯੋਜਨਾ ਦੇ ਤਹਿਤ ਕਿਸੇ ਨੂੰ ਕੀ ਬੈਨੀਫਿਟ ਮਿਲ ਰਿਹਾ ਜਾਂ ਕੀ ਉਹ ਵੀ ਇੱਕ ਦਿਖਾਉਣ ਦੀ ਯੋਜਨਾ ਹੀ ਆ। ਸੋ ਕੱਲ ਦਾ ਇਹ ਘਟਨਾਕ੍ਰਮ ਆ ਜੀ ਜਿਹੜਾ ਅੱਜ ਅਖਬਾਰਾਂ ਲਈ ਇੱਕ ਖੇਡ ਬਣ ਗਿਆ ਜੀ,
ਸੁਰਖੀਆਂ। ਬਿਲਕੁਲ ਬਿਲਕੁਲ ਬਿਲਕੁਲ, ਤੇ ਸਾਡੇ ਨਾਲ ਕੁਝ ਸਰੋਤੇ ਵੀ ਜੁੜੇ ਆ ਜੀ ਵਿਰਾਟ ਸਾਹਿਬ ਤੇ ਨਿਰਵੈਰ ਸਿੰਘ ਨਵੀਂ ਵਿਨੀਪੈਕ ਤੋਂ ਜੁੜੇ ਆ ਜੀ ਸਾਡੇ ਨਾਲ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਤੇ ਕਹਿੰਦੇ ਕਿ ਜੀ ਅੱਜ ਉਹਨਾਂ ਦੇ ਨਾ ਵੋਟਾਂ ਪੈ ਰਹੀਆਂ ਉੱਥੇ ਤੇ ਉਹਨਾਂ ਦਾ ਜਿਹੜਾ ਵਰਕ ਪਲੇਸ ਹੈਗਾ ਉੱਥੇ ਪੂਲਿੰਗ ਬੂਥ ਹੈ ਤੇ ਕਹਿੰਦੇ ਕੋਈ ਪੁਲਿਸ ਵਾਲਾ ਨੀ ਤੇ ਨਾ ਹੀ ਕੋਈ ਰੌਲਾ ਰੱਪਾ ਹੈ ਤੇ ਜਿਹਨਾਂ ਦੀਆਂ ਵੋਟਾਂ ਨਹੀਂ ਬਣੀਆਂ ਮੇਰੇ ਖਿਆਲ ਉਹਨਾਂ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੋਣਾ ਕਿ ਅੱਜ ਵੋਟਾਂ ਨਹੀਂ, ਕੋਈ ਛੁੱਟੀ ਨਹੀਂ ਕੋਈ ਏਦਾਂ ਦਾ ਜੋ ਆਪਣੇ ਪੰਜਾਬ ਚ ਜਾਂ ਇੰਡੀਆ ਚ ਹੁੰਦਾ ਹੈ। ਤੇ ਕਹਿੰਦੇ ਜੀ ਮਜ਼ਾ ਆ ਗਿਆ ਸਾਡੇ ਵੀ ਕਿਤੇ ਇਹੋ ਜਿਹਾ ਹੋ ਜਾਵੇ ਤਾਂ ਅਸੀਂ ਵੀ ਆਪਣੇ ਅਸੀਂ ਬਾਹਰਲੇ ਦੇਸ਼ਾਂ ਵਿੱਚ ਆ ਕੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਹੀ ਸੋਚਦੇ ਆ ਕਿ ਸਾਡਾ ਪੰਜਾਬ ਜਾਂ ਸਾਡਾ ਭਾਰਤ ਕਦੋਂ ਨੂੰ ਏਦਾਂ ਦਾ ਹੋਵੇਗਾ ਨਾ।
ਤੇ ਵਧਾਈਆਂ, ਬਹੁਤ ਮਿਹਰਬਾਨੀ ਆ। ਤੇ ਬਿਲਕੁਲ ਮੈਂ ਨਾ ਜਦੋਂ ਮੈਂ ਵੀ ਨਵਾਂ ਨਵਾਂ ਇੱਥੇ ਆਸਟ੍ਰੇਲੀਆ ਆਇਆ ਤੇ ਮੇਰੀ ਵੀ ਵੋਟ ਬਣੀ ਜਦੋਂ ਤੇ ਮੈਂ ਪਹਿਲੀ ਵਾਰ ਜਦੋਂ ਵੋਟ ਪਾਉਣ ਜਾ ਕੇ ਇੱਥੇ ਬੂਥ ਦਾ ਹਾਲ ਦੇਖਿਆ ਤਾਂ ਆਉਣ ਸਾਰ ਜਿਹੜਾ ਇੱਕ ਹੁਣ ਸ਼ੈਤਾਨ ਦਿਮਾਗ ਹੁੰਦਾ ਕਹਿ ਸਕਦੇ ਆਪੋ ਆਪਦੀ ਸੋਚ ਹੁੰਦੀ ਆ, ਮੇਰੇ ਵਰਗੇ ਨੂੰ ਹਰ ਚੀਜ਼ ਦੇ ਵਿੱਚੋਂ ਕੋਈ ਸਮੀਖਿਆ ਕੋਈ ਨਿਊਜ਼ ਦਿਖਦੀ ਆ ਜਾਂ ਕੋਈ ਇਹੋ ਜਿਹੀ ਗੱਲ ਦਿਖਦੀ ਆ ਵੀ ਜਿਹਦੇ ਚੋਂ ਆਪਾਂ ਕੋਈ ਨਾ ਗੱਲ ਚੋਂ ਗੱਲ ਕੱਢੀਏ। ਤੇ ਮੈਂ ਉਹ ਜਦੋਂ ਦੇਖਿਆ ਆਉਣ ਸਾਰ ਮੈਂ ਚੱਕਿਆ ਕੰਪਿਊਟਰ ਤੇ ਲਿਖਣ ਬੈਠ ਗਿਆ ਮੈਂ ਪਹਿਲਾਂ ਚਾਹੁੰਦਾ ਸੀ ਕੋਈ ਆਰਟੀਕਲ ਲਿਖਾਂ ਲੇਖਾਂ ਵੀ ਮੈਂ ਕਿਹੋ ਜਿਹਾ ਇੱਥੋਂ ਦਾ ਵੋਟਾਂ ਦਾ ਮਾਹੌਲ ਜਾਂ ਕਿਹੋ ਜਿਹਾ ਫਰਕ ਦੇਖਿਆ, ਪਰ ਅਚਾਨਕ ਬੈਠੇ ਨੂੰ ਇੱਕ ਕਵਿਤਾ ਉਤਰੇ ਜੀ, ਤੇ ਵੈਸੇ ਮੇਰਾ ਕਵਿਤਾ ਲਿਖਣਾ ਕੋਈ ਮੇਰਾ ਜਿਹੜਾ ਉਹ ਨੀ ਹੈਗਾ, ਮੇਰਾ ਏਰੀਆ ਨੀ, ਕਵਿਤਾ ਨੀ ਮੈਂ ਲਿਖ ਸਕਦਾ, ਮੈਂ ਵਾਰਤਕ ਦੀ ਲਿਖ ਸਕਦਾ, ਕਵਿਤਾ ਲਿਖੀ ਗਈ ਜੀ ਤੇ ਉਹ ਕਵਿਤਾ ਮੇਰੀ ਤੁਸੀਂ ਯੂਟਿਊਬ ਦੇ ਉੱਤੇ ਨਾ ਇੱਕ PTC ਤੇ ਸ਼ੋ ਆਇਆ ਸੀ ਮੇਰਾ ਤਿਰਛੀ ਨਜ਼ਰ, ਉਹਦੇ ਚ ਵੀ ਮੈਂ ਉਹ ਕਵਿਤਾ ਸੁਣਾਈ ਹੈ, ਬਲਜੀਤ ਬੱਲੀ ਹੋਰਾਂ ਨੇ ਮੇਰੇ ਤੋਂ ਸੁਣੀ ਸੀ ਕਵਿਤਾ, ਤੇ ਉਹ ਸੀ ਮੁਫ਼ਤ ਦੇ ਵਿੱਚ ਵੋਟ। ਹੁਣ ਮੇਰੇ ਪੂਰੀ ਕਵਿਤਾ ਤਾਂ ਯਾਦ ਨਹੀਂ ਹੈ, ਮੈਂ ਜ਼ਰੂਰ ਸੁਣਾਊਂਗਾ ਪਰ ਕਿਸੇ ਦਿਨ, ਪਰ ਉਹ ਮੁਫ਼ਤ ਦੇ ਵਿੱਚ ਵੋਟ ਚ ਮੈਂ ਇਹੀ ਲਿਖਿਆ ਸੀ ਵੀ ਨਾ ਇੱਥੇ ਅੱਜ ਭੁੱਕੀ ਚੱਲੀ, ਨਾ ਫੀਮ ਚੱਲੇ, ਨਾ ਡੋਡੇ ਚੱਲੇ, ਸਾਨੂੰ ਤਾਂ ਵੋਟ ਪਾਉਣੀ ਪਈ, ਕੋਈ ਨਜ਼ਾਰਾ ਨੀ ਆਇਆ ਵੋਟ ਪਾਉਣ ਦਾ, ਬਹੁਤ ਕੀ ਸੀ ਉੱਥੇ ਕਿਤੇ ਪੰਜਾਬ ਚ ਵੋਟਾਂ ਆਉਂਦੀਆਂ, ਲੱਜਤਾਂ ਆ ਜਾਂਦੀਆਂ। ਸੋ ਇਸ ਢੰਗ ਦਾ ਇੱਕ ਮੈਂ ਇੱਕ ਟਾਕ ਸ਼ੋ ਉਸ ਕਵਿਤਾ ਚ ਕਸਿਆ ਸੀ, ਪਰ ਉਹ ਕਵਿਤਾ ਨਿਕਲਣ ਦਾ ਕਾਰਨ ਇਹੀ ਸੀਗਾ ਜਿਵੇਂ ਨਵੀ ਹੋਰਾਂ ਨੂੰ ਅੱਜ ਬੜਾ ਨਜ਼ਾਰਾ ਆਇਆ ਉੱਥੇ ਵੋਟਾਂ ਦਾ ਮਾਹੌਲ ਦੇਖ ਕੇ, ਇਹੀ ਚੀਜ਼ ਮੈਨੂੰ ਉੱਥੇ ਦੇਖ ਕੇ ਲੱਗਿਆ ਵੀ ਇਹ ਕੀ ਹੋ ਰਿਹਾ, ਵੀ ਇੱਥੇ ਕੋਈ ਰੌਲਾ ਹੀ ਨੀ, ਕੋਈ ਚੱਕਰ ਹੀ ਨੀ ਹੈਗਾ ਕਿਸੇ ਕਿਸਮ ਦਾ, ਨਾ ਕਿਸੇ ਨੇ ਸਾਨੂੰ ਕਾਰ ਭੇਜੀ ਵੋਟ ਪਾਉਣ ਵਾਸਤੇ, ਨਾ ਕਿਸੇ ਨੇ ਸਾਨੂੰ ਕੋਈ ਪਰਚੀਆਂ ਵੰਡੀਆਂ, ਤੇ ਪਰ ਮੁਫ਼ਤ ਮੁਫ਼ਤੀ ਵੋਟ ਪਾ ਕੇ ਸਾਨੂੰ ਵਾਪਸ ਆਉਣਾ ਪਿਆ। ਸੋ ਇਹ ਇੱਕ ਚੰਗਾ ਰੁਝਾਨ ਆ ਜੀ, ਪਰ ਅਸੀਂ ਚਾਹੁੰਦੇ ਆ ਵੀ ਇਸ ਤੋਂ ਲੈ ਕੇ ਕੁਛ ਸਿੱਖ ਕੇ, ਕਿਉਂਕਿ ਕਹਿੰਦੇ ਨੀ ਹੁੰਦੇ ਵੀ ਕੋਈ ਵੀ ਬੰਦਾ ਸਮਾਜ ਬਦਲਣ ਲਈ ਇੱਕ ਚੇਨ ਇੱਕ ਯੂਨਿਟ ਤੋਂ ਹੀ ਸ਼ੁਰੂ ਹੁੰਦਾ ਹੁੰਦਾ, ਇੱਕ ਯੂਨਿਟ ਤੋਂ ਸ਼ੁਰੂ ਕਰਕੇ ਤੁਸੀਂ ਕਿਸੇ ਵੀ ਵੱਡੇ ਚੇਂਜਸ ਲਿਆ ਸਕਦੇ ਹੋ। ਸੋ ਜੇ ਅਸੀਂ ਵਿਦੇਸ਼ੀ ਜਾ ਕੇ ਇਸ ਚੀਜ਼ ਦੀ ਅਵੇਅਰਨੈਸ ਫੈਲਾਈਏ, ਇਹ ਚੀਜ਼ ਦਿਖਾਈਏ ਵੀ ਇਲੈਕਸ਼ਨ ਕਿਵੇਂ ਵੀ ਇੱਦਾਂ ਵੀ ਹੋ ਸਕਦੇ ਆ, ਤਾਂ ਹੋ ਸਕਦਾ ਅੱਜ ਨੀ ਤਾਂ 20 ਸਾਲਾਂ ਨੂੰ 30 ਸਾਲਾਂ ਨੂੰ ਚੇਂਜ ਆ ਜੇ।
ਜੀ ਬਿਲਕੁਲ ਬਿਲਕੁਲ ਠੀਕ ਹੈ ਵਿਰਾਟ ਸਾਹਿਬ, ਤੇ ਇਹਨਾਂ ਨੇ ਨਾਲ ਹੀ ਤੁਹਾਨੂੰ ਗੱਡੀ ਦੀਆਂ ਵਧਾਈਆਂ ਦਿੱਤੀਆਂ ਤੇ ਕਹਿੰਦੇ ਸਮਵਨ ਸੈਡ ਕੇਮ ਬਟ ਆਈ ਲਾਈਕ ਟੂ ਸੇ ਪ੍ਰਾਊਡ ਔਨ ਯੂ, ਕੀਪ ਬਲੈਸਡ।
ਥੈਂਕਸ ਲੋਟ ਜੀ, ਥੈਂਕਸ, ਬਹੁਤ ਬਹੁਤ ਮਿਹਰਬਾਨੀ
ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਥ ਪਾਉਣ ਦੇ ਲਈ ਵੈਰ ਜੀ। ਤੇ ਵਿਰਾਟ ਸਾਹਿਬ ਖਬਰਾਂ ਦੇ ਵਿੱਚ ਅੱਗੇ ਗੱਲ ਕਰੀਏ, ਇਹ ਗੱਡੀ ਦੀ ਗੱਲ ਤੇ ਮੇਰੇ ਮਾਇੰਡ ਚ ਆ ਰਿਹਾ ਸੀ ਕਿ ਉਹ ਦਿੱਲੀ ਦੇ ਵਿੱਚ ਜਿਹੜੇ ਔਡ ਤੇ ਈਵਨ ਦਾ ਸ਼ੁਰੂ ਹੋਇਆ ਸੀਗਾ ਉਹ ਪ੍ਰਦੂਸ਼ਣ ਨੂੰ ਠੱਲ ਪਾਉਣ ਦੇ ਲਈ, ਉਹ ਕਿਸ ਤਰ੍ਹਾਂ ਚੱਲ ਰਿਹਾ ਆ, ਕਾਮਯਾਬ ਹੋ ਰਿਹਾ ਤਰੀਕਾ ਆਪ ਦਾ ਜਾਂ ਨਹੀਂ?
ਦੇਖੋ ਤਰੀਕਾ ਤਾਂ ਪਹਿਲਾਂ ਵੀ 15 ਦਿਨ ਸਫਲਤਾ ਪੂਰਵਕ ਚੱਲਿਆ ਸੀ ਤੇ ਹੁਣ ਵੀ 5-6 ਦਿਨ ਹੋ ਗਏ ਚੱਲਦੇ ਨੂੰ, ਪਰ ਹੁਣ ਜਿਹਨੇ ਇਹਨਾਂ ਦਾ ਉਹਨੂੰ ਨਿੰਦਣਾ ਉਸ ਤਰੀਕੇ ਨੂੰ, ਉਹਨੇ ਤਾਂ ਨਿੰਦਣਾ ਹੀ ਆ ਜੀ, ਉਹਦਾ ਜਿੰਨਾ ਮਰਜ਼ੀ ਹੋਰ ਲਾ ਲਓ। ਹੁਣ BJP ਦਾ ਇੱਕੋ ਹੀ MLA ਆ ਤੇ ਉਹਨੇ ਇੱਕ ਧਾਰ ਹੀ ਰੱਖੀ ਹੈ ਵੀ ਚਾਹੇ ਕੁਛ ਵੀ ਹੋ ਜਾਵੇ ਵੀ ਮੈਂ ਅਪੋਜੀਸ਼ਨ ਕਰਨੀ ਆ, ਉਹ ਇੱਕ ਤਾਂ ਹੁੰਦੀ ਹੈਲਦੀ ਅਪੋਜੀਸ਼ਨ, ਇੱਕ ਹੁੰਦੀ ਅਪੋਜੀਸ਼ਨ ਕਰਨੀ ਆ, ਉਹਨੇ ਅਪੋਜੀਸ਼ਨ ਕਰਨੀ ਆ ਚਾਹੇ ਕੁਛ ਵੀ ਹੋ ਜਾਵੇ, ਉਹਨੇ ਘਰੇ ਟਰਾਂਸਪੋਰਟ ਮਿਨਿਸਟਰ ਦਿੱਲੀ ਦਾ ਜਾ ਕੇ ਉਹਨੂੰ ਗੁਲਾਬ ਦੇ ਕੇ ਉਹਨੂੰ ਸ਼ਰਮ ਵੀ ਦੇ ਰਿਹਾ, ਉਹਦੀ ਮਿਹਨਤ ਵੀ ਕਰ ਰਿਹਾ ਵੀ ਤੂੰ ਭਾਈ ਵਿਰੋਧ ਤਾਂ ਛੱਡ ਦੇ, ਜੋ ਸਾਰੀ ਦਿੱਲੀ ਦਾ ਬੱਚਾ ਬੱਚਾ ਇਸ ਨੂੰ ਕਾਮਯਾਬ ਕਰਨ ਚ ਲੱਗਿਆ ਹੋਇਆ ਤੇ ਤੂੰ ਵਿਰੋਧ ਤਾਂ ਛੱਡ ਦੇ। ਉਹ ਆਹਦਾ ਨਹੀਂ ਜੀ, ਫੁੱਲ ਵੀ ਲੈ ਲਿਆ ਸਾਰਾ ਕੁਛ ਵੀ ਕਰ ਲਿਆ, ਪਰ ਉਹ ਤੂੰ 10 ਮਿੰਟਾਂ ਬਾਅਦ ਕੱਢੀ ਕਾਰ ਤੇ ਆ ਕੇ ਸੜਕ ਦੇ ਉੱਤੇ ਕਹਿੰਦਾ ਮੇਰਾ ਚਲਾਨ ਕਰੋ ਜੀ, 2000 ਦਾ ਚਲਾਨ ਕਰਾ ਲਿਆ, ਫਿਰ 3500 ਦਾ ਚਲਾਨ ਕਰਾ ਲਿਆ। ਹੈਰਾਨੀ ਇਸ ਗੱਲ ਦੀ ਹੈ ਵੀ ਇੱਕ BJP ਦਾ MLA ਬਿਨਾਂ ਲਾਇਸੈਂਸ ਤੋਂ ਗੱਡੀ ਚਲਾ ਰਿਹਾ, ਉਹਦੇ ਕੋਲੇ ਲਾਇਸੈਂਸ ਨਹੀਂ ਸੀਗਾ ਉਸ ਟਾਈਮ ਚ, ਤਾਂ ਉਹ ਜੇ ਹੁਣ ਇਹੀ ਵਿਦੇਸ਼ ਚ ਹੁੰਦਾ ਤਾਂ ਤੁਸੀਂ ਤੁਹਾਡੇ ਸਾਹਮਣੇ ਵੀ ਨਾਲੇ ਤਾਂ ਉਹ ਤੋਂ ਅਸਤੀਫਾ ਲੈ ਲੈਣਾ ਸੀਗਾ ਸਰਕਾਰੀ ਤੌਰ ਤੇ ਨਾਲੇ ਉਹਦਾ ਲਾਇਸੈਂਸ ਵੀ ਜ਼ਬਤ ਕਰ ਲੈਣਾ ਸੀ, ਕੈਂਸਲ ਕਰ ਦੇਣਾ ਸੀ। ਸੋ ਉਸ ਚਾਲ ਦੀ ਉਹ ਅਪੋਜੀਸ਼ਨ ਤੇ ਹੇਠੀ ਦਿਖਾ ਰਿਹਾ, ਕਾਰ ਚ ਬੈਠਾ ਉਹਦਾ, ਜਿਹਨੇ ਵੀ TV ਦੇ ਉੱਤੇ ਉਹ ਵੀਡੀਓ ਦੇਖੀ ਹੋਣੀ ਆ ਉਹ ਬਹੁਤ ਹੈਰਾਨ ਹੋਊਗਾ ਵੀ ਉਹ ਏਦਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਕੋਈ ਉਹਨੇ ਬਹੁਤ ਵੱਡਾ ਇੱਕ ਮੋਰਚਾ ਮਾਰ ਦਿੱਤਾ ਹੁੰਦਾ ਚਲਾਨ ਕਰਾ ਕੇ। ਉਹਨੂੰ ਐ ਲੱਗਦਾ ਸੀ ਵੀ ਮੈਂ ਏਡੇ ਵੱਡੇ ਕਾਰ ਚ ਨੂੰ ਇਕੱਲੇ ਬੰਦੇ ਨੇ ਹੀ ਡੈਮ ਲਾ ਕੇ ਉਹਨੂੰ ਬੰਨ ਲਾ ਕੇ ਥੰਮ ਪਾਤਾ ਏਡੇ ਔਡੀਬਨ ਨੂੰ। ਪਰ ਇਹ ਇੱਕ ਛੋਟੀਆਂ ਗੱਲਾਂ ਜੀ, ਸਾਨੂੰ ਜੇ ਸਹਿਯੋਗ ਦੇਣਾ ਚਾਹੀਦਾ। ਮੈਂ ਕੱਲ ਇੱਕ TV ਚੈਨਲ ਨਾਲ ਵੀ ਮੇਰਾ ਪੇਚਾ ਪੈ ਗਿਆ ਸੀ, ਮੈਂ ਕਾਲ ਲਾ ਲਈ ਸੀ ਪਰ ਉਹਨਾਂ ਨੇ ਕਾਲ ਮੇਰੀ ਔਨ ਏਅਰ ਨਹੀਂ ਕੀਤੀ, ਤੇ ਉਂਜ ਸੁਣ ਕੇ ਮੈਨੂੰ, ਮੈਂ ਉਹਨਾਂ ਨੂੰ ਪਹਿਲਾਂ ਜਦੋਂ ਕਹਿਤਾ ਸੀ, ਮੈਂ ਕਿਹਾ ਵੀ ਮੈਂ ਔਨ ਏਅਰ ਗੱਲ ਕਰਨੀ ਚਾਹੁੰਦਾ ਤੁਹਾਡੇ ਡਿਬੇਟ ਦੇ ਵਿੱਚ, ਇੱਕ ਡਿਬੇਟ ਚੱਲ ਰਿਹਾ ਸੀ ਔਡੀਬਨ ਦੇ ਉੱਤੇ, ਤਾਂ ਉਹ ਕਹਿੰਦੇ ਕੀ ਕਹਿਣਾ ਚਾਹੋਗੇ। ਪਹਿਲਾਂ ਮੈਨੂੰ ਉਹਨਾਂ ਨੇ ਸੈਂਸਰ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹ ਸੈਂਸਰ ਚ ਹੀ ਦੱਸਤਾ ਜੀ ਵੀ ਮੈਂ ਤੁਹਾਡੀ ਕਲਾਸ ਹੀ ਲਾਊਂਗਾ ਜੀ, ਹੋ ਸਕਦਾ ਤੁਹਾਨੂੰ ਕਾਲ ਮੇਰੀ ਵਿਚਾਲੋਂ ਕੱਟਣੀ ਪਵੇ, ਤੇ ਮੈਂ ਕਿਹਾ ਵੀ ਵਿਚਾਲੋਂ ਨਾ ਕੱਟਿਓ ਪਰ ਮੈਂ ਜੈਨੂਨ ਤੇ ਸੱਭਿਅਕ ਭਾਸ਼ਾ ਨਾਲ ਗੱਲ ਕਰੂੰਗਾ, ਪਰ ਉਹ ਕਹਿੰਦੇ ਨਹੀਂ ਤੂੰ ਸਾਨੂੰ ਦੱਸ ਦੇ। ਫਿਰ ਮੈਂ ਉਹਨਾਂ ਨੂੰ ਕਿਹਾ ਉਹ ਜਿਹੜਾ ਉਹਨਾਂ ਦਾ ਮੁੱਦਾ ਸੀਗਾ ਚੈਨਲ ਦਾ, ਮੁੱਦਾ ਇਹ ਸੀ ਵੀ ਪਿਛਲੇ 3 ਦਿਨਾਂ ਦੇ ਵਿੱਚ ਜਿਹੜਾ ਪ੍ਰਦੂਸ਼ਣ ਸੀ ਉਹ 270 ਪੁਆਇੰਟ ਤੋਂ ਘਟਿਆ ਨੀ, 270 ਪੁਆਇੰਟ ਹੀ ਪਿਆ, ਤੇ ਕੀ ਫਾਇਦਾ ਹੋਇਆ ਸਾਨੂੰ ਕਹਿੰਦੇ ਔਡ ਈਵਨ ਦਾ। ਪਰ ਮੈਂ ਬੇਵਕੂਫ ਹੋਏ ਜੇ ਚੈਨਲ ਵਾਲੇ ਲੋਕਾਂ ਨੂੰ ਮੈਂ ਇਸੇ ਲਈ ਦੱਸਣਾ ਚਾਹੁੰਦਾ ਸੀ, ਮੈਂ ਗੱਲ ਕਰਨਾ ਚਾਹੁੰਦਾ ਸੀ ਵੀ ਕਿਤੇ ਵੀ ਜਿਹੜੀ ਐਡਾ ਵੱਡਾ ਵਿਗੜਿਆ ਮਾਹੌਲ ਹੁੰਦਾ ਉਹ ਕੋਈ 3 ਦਿਨਾਂ ਦੀਆਂ ਘੱਟ ਕਾਰਾਂ ਚੱਲਣ ਨਾਲ ਨੀ ਫਰਕ ਪੈਂਦਾ,
ਓਹਦਾ ਤਾਂ ਟਾਈਮ ਨਾਲ ਫਰਕ ਪੈਣਾ। ਬਾਕੀ ਜਿਹੜੀ ਕਾਰਾਂ ਨਾਲ ਪ੍ਰਦੂਸ਼ਣ ਆ, ਜੇ ਜਿਹੜਾ ਹਵਾ ਦੇ ਵਿੱਚ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਉਹ 25-30% ਹੀ ਫੈਲਦਾ। ਬਾਕੀ ਚੀਜ਼ਾਂ ਦਾ ਹੋਰ ਇੰਡਸਟਰੀ ਬਹੁਤ ਆਏਗੀ ਜਿਹੜੀ ਪ੍ਰਦੂਸ਼ਣ ਫੈਲਾਉਂਦੀਆਂ। ਕਾਰਾਂ ਨਾਲ ਤਾਂ ਸਭ ਤੋਂ ਵੱਡੀ ਗੱਲ ਤਾਂ ਤੁਸੀਂ ਦੇਖੋ ਵੀ ਸੜਕਾਂ ਦੇ ਜਾਮ ਚੱਕੇ ਗਏ, ਸੜਕਾਂ ਦੇ ਉੱਤੇ ਲੋਕਾਂ ਨੂੰ ਰਾਹਤ ਮਿਲ ਗਈ ਆ। ਸੋ ਜੇ 30 ਪੰਪਾਂ ਨੇ ਖੁਦ ਮੰਨਿਆ ਵੀ ਸਾਡਾ ਪੈਟਰੋਲ ਦੀ ਸੇਲ ਘਟੀ ਆ, ਡੀਜ਼ਲ ਦੀ ਸੇਲ ਘਟੀ ਆ, ਜੇ ਹੁਣ ਡੀਜ਼ਲ ਪੈਟਰੋਲ ਦੀ ਸੇਲ ਘਟੀ ਆ ਤਾਂ ਇਹਦਾ ਮਤਲਬ ਉਹ ਮੱਛਿਆ ਵੀ ਨੀ ਹੋਣਾ, ਉਹਨੂੰ ਅੱਗ ਵੀ ਨੀ ਲੱਗੀ ਹੋਣੀ, ਜੋ ਅੱਗ ਨੀ ਲੱਗੀ ਤਾਂ ਮਤਲਬ ਉਹਦਾ ਪ੍ਰਦੂਸ਼ਣ ਵੀ ਨੀ ਹੋਇਆ ਹੋਣਾ। ਸੋ ਜੇ ਤਾਂ ਇਸ ਢੰਗ ਨਾਲ ਸੋਚੀਏ ਤਾਂ ਇਹਦੇ ਨਤੀਜੇ ਆਉਣਗੇ, ਵਕਤ ਪੈਣ ਨਾਲ ਆਉਣਗੇ। ਸਾਰਾ ਦਿਨ ਅਸੀਂ ਐ ਨਾ ਕਰੀਏ ਵੀ ਇੱਕ ਨਿੰਦਿਆ ਦਾ ਹੀ ਲੜ ਫੜੀਏ ਵੀ ਇਹ ਕੇਜਰੀਵਾਲ ਨੇ ਕੀਤਾ ਤਾਂ ਇਹ ਮਾੜਾ ਹੀ ਕੀਤਾ ਹੋਣਾ, ਜਾਂ ਫਲਾਨੇ ਨੇ ਕੀਤਾ, ਚਾਹੇ ਮੋਦੀ ਨੇ ਜਾਂ ਬਾਦਲ ਨੇ, ਮਾੜਾ ਹੀ ਕੀਤਾ ਹੋਣਾ। ਉਹ ਹੋ ਸਕਦਾ ਉਹਨਾਂ ਨੇ ਵੀ ਚੰਗਾ ਕਰਤਾ ਹੋਵੇ ਕੋਈ, ਪਰ ਅਸੀਂ ਥੋੜਾ ਜਿਹਾ ਉਹਨੂੰ ਟਾਈਮ ਦੇਈਏ ਤੇ ਦੇਖੀਏ ਜ਼ਰੂਰ ਵੀ ਉਹਦੇ ਨਤੀਜੇ ਕੀ ਆਉਂਦੇ ਆ। ਓਵਰ ਨਾਈਟ ਅੱਜ ਤੱਕ ਕੁਛ ਨੀ ਹੋਇਆ ਤੇ ਨਾ ਹੋਵੇ, ਇਹ ਗੱਲ ਸਾਨੂੰ ਦਿਮਾਗ ਚ ਰੱਖਣੀ ਪਊ। ਪਰ ਸਾਡੇ ਚੈਨਲਾਂ ਨੂੰ ਵੀ ਮਸਾਲਾ ਚਾਹੀਦਾ ਜੀ, ਬੜੀ ਤੇਜ਼ੀ ਨਾਲ ਜ਼ੋਰ ਸ਼ੋਰ ਨਾਲ ਕਹਿ ਰਹੇ ਸੀ ਕੋਈ ਫਰਕ ਨੀ ਪੜਾ, 3 ਦਿਨ ਮੇ ਈਵਨ 1% ਜ਼ਿਆਦਾ ਹੁਆ, ਇਹ ਬੋਲੇ ਪੁੱਛਣਾ ਹੋਵੇ ਨਾ ਬੇਵਕੂਫਾਂ ਨੂੰ ਵੀ ਕੀ ਤੁਸੀਂ 3 ਦਿਨਾਂ ਚ ਕਿਹੜਾ ਮੀਟਰ ਲਾ ਲਿਆ।
ਗੱਲ ਇਹ ਆ ਨਾ ਵਿਰਾਟ ਸਾਹਿਬ ਕਿ ਸੁਣਨ ਵਾਲੇ ਵੀ ਜਿਹੜੇ ਹੁੰਦੇ ਆ, ਸੁਣਾਉਣ ਵਾਲੇ ਤੇ ਸੁਣਾ ਦਿੰਦੇ ਆ, ਬਟ ਜਿਹੜੇ ਸੁਣਨ ਵਾਲੇ ਉਹਨਾਂ ਦੀਆਂ ਬਹੁਤੀ ਗਿਣਤੀ ਉਹ ਹੁੰਦੀ ਆ ਜਿਹੜੀ ਉਹਨਾਂ ਦੀਆਂ ਗੱਲਾਂ ਨੂੰ ਮੰਨ ਲੈਂਦੀ ਆ, ਔਰ ਜੋ ਕਹਿੰਦੇ ਆ ਉਹਨਾਂ ਨੂੰ ਸੱਚ ਮੰਨ ਕੇ ਕਬੂਲ ਕਰ ਲੈਂਦੇ ਆ ਔਰ ਪਿੱਛੇ ਲੱਗ ਜਾਂਦੇ ਆ। ਗੱਲ ਇਹ ਆ ਕਿ ਜਿਹੜੇ ਅੱਗੇ ਦਰਸ਼ਕ ਆ ਜਾਂ ਸਰੋਤੇ ਆ ਉਹਨਾਂ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਕਿ ਸਾਨੂੰ ਕੀ ਪਰੋਸਿਆ ਜਾ ਰਿਹਾ, ਇਹ ਅਸੀਂ ਕੀ ਖਾਣਾ ਤੇ ਕੀ ਛੱਡਣਾ ਆ, ਇਹ ਸਮਝ ਉਹਨਾਂ ਚ ਵੀ ਹੋਣੀ ਚਾਹੀਦੀ ਹੈ।
ਦੇਖੋ ਮੈਂ ਤਾਂ ਨੋਟ ਕੀਤੀ ਆ ਪਿਛਲੇ ਨਾ ਕਾਫੀ ਚਿਰਾਂ ਤੋਂ, ਵੈਸੇ ਤਾਂ ਦੇਖ ਰਹੇ ਸੀਗੇ ਪਰ ਮੈਂ ਆਪਦੇ ਘਰ ਵੀ ਨੋਟ ਕੀਤੀ ਆ ਵੀ ਅੱਜ ਕੱਲ ਨਾ ਪਾਕਿਸਤਾਨੀ ਚੈਨਲ ਬਹੁਤ ਚੱਲ ਰਹੇ ਆ। ਪਾਕਿਸਤਾਨੀ ਚੈਨਲ ਜਿਹਦੇ ਕੋਲੇ ਜਿਹੜੇ ਆਈਪੀ ਬਾਕਸ ਚ ਉਹਨਾਂ ਦੇ ਬਹੁਤ ਚੱਲ ਰਹੇ ਆ, ਤੇ ਜਿਹਨਾਂ ਕੋਲੇ ਵੱਡੀ ਡਿਸ਼ ਲੱਗੀ ਹੋਈ ਆ ਉਹ ਵੱਡੀ ਡਿਸ਼ ਵਾਲਿਆਂ ਨੂੰ ਮੈਂ ਦੱਸਣਾ ਚਾਹੂੰਗਾ, ਕਿਉਂਕਿ ਮੇਰੀ ਲਾਈਨ ਆ MPG4 ਬਾਕਸ ਲਾ ਕੇ ਨਾ, ਤੇ ਉਹਨਾਂ ਕੋਲੇ 100-150 ਫ੍ਰੀ ਦਾ ਚੈਨਲ ਚੱਲ ਪੈਂਦਾ ਅੱਜ ਕੱਲ, ਕੋਈ ਉਹਦਾ ਪੇ ਵੀ ਨੀ ਕਰਨਾ ਤੁਸੀਂ। ਉਹ ਜੇ ਡਿਸ਼ ਤੁਹਾਡੇ ਕੋਲ ਆਲਰੇਡੀ ਸੈਟਅਪ ਆ ਤਾਂ ਇੱਕ ਤੁਸੀਂ ਬਾਕਸ ਹੀ ਚੇਂਜ ਕਰਨਾ, ਤਾਂ ਉਸ ਦੇ ਵਿੱਚ ਨਾ ਪਾਕਿਸਤਾਨ ਦੇ ਘੱਟੋ ਘੱਟ 25-30 ਚੈਨਲ ਚੱਲਦੇ ਆ, ਹਮ ਟੀਵੀ, ਆਰਿਆ ਟੀਵੀ, ਏ ਪਲੱਸ, ਬਹੁਤ ਸਾਰੇ ਚੈਨਲ। ਪਰ ਤੁਸੀਂ ਕੱਲੇ ਕੱਲੇ ਪ੍ਰੋਗਰਾਮ ਦਾ ਜੇ ਮਿਆਰ ਦੇਖੋ ਤੁਸੀਂ ਹੈਰਾਨ ਰਹਿ ਜਾਓ। ਉਹਨਾਂ ਦੇ ਟਾਕ ਸ਼ੋਅ ਦੇਖੋ, ਉਹਨਾਂ ਸ਼ੋਅ ਜਿਹੜੇ ਆਉਂਦੇ ਆ ਉਹ ਦੇਖੋ, ਤਾਂ ਤੁਸੀਂ ਹੈਰਾਨ ਰਹਿ ਜਾਓ ਵੀ ਉਹਨਾਂ ਦਾ ਜਿਹੜਾ ਮਾਰਨਿੰਗ ਸ਼ੋਅ ਆਉਂਦਾ ਨਾ, ਉਹਦੇ ਵਿੱਚ ਕਿਸ ਢੰਗ ਨਾਲ ਉਹ ਕਿਹੋ ਜਿਹੇ ਗੈਸਟ ਲੈ ਕੇ ਆਉਂਦੇ ਆ, ਕਿਹੋ ਜਿਹੇ ਸਵਾਲ ਕਰਦੇ ਆ, ਤੇ ਕਿੰਨੇ ਕਿੰਨੇ ਮਸਲਿਆਂ ਦੇ ਹੱਲ ਕਰਦੇ ਆ, ਜਿਹੜੇ ਪਾਕਿਸਤਾਨ ਨੂੰ ਅਸੀਂ ਕਹਿੰਦੇ ਆ ਵੀ ਉਹਨੂੰ ਤਾਂ ਪਤਾ ਹੀ ਨੀ, ਉਹ ਤਾਂ ਜਮੇ ਉਹ ਆ, ਪਰ ਤੁਸੀਂ ਘਰ ਦੇ ਵਿੱਚ ਇੰਡੀਅਨ ਟੀਵੀ ਲਾਉਣੋਂ ਹਟ ਜਾਓਗੇ। ਜਿਹੜੇ ਇੰਡੀਅਨ ਟੀਵੀ ਦੇਖਦੇ ਆ ਜਾਂ ਇੰਡੀਅਨ ਨਿਊਜ਼ ਦਿੰਦੇ ਆ, ਉਹ ਹਟ ਛੱਡ ਜਾਂਦੇ ਆ ਜਦੋਂ ਪਾਕਿਸਤਾਨ ਦੇ ਲਾਈਵ ਸ਼ੋਅ ਦੇਖਦੇ ਆ। ਇਹੋ ਜਿਹੀ ਵੀ ਨੌਬਤ ਆ ਜਾਂਦੀ ਹੈ ਸਾਨੂੰ, ਅਸੀਂ ਘਰ ਦੇ ਵਿੱਚ ਕਈ ਵਾਰੀ ਉਹ ਲੱਗਿਆ ਹੁੰਦਾ ਤਾਂ 4-4 ਚੈਨਲਾਂ ਦੇ ਉੱਤੇ ਮਾਰਨਿੰਗ ਸ਼ੋਅ ਆ ਰਿਹਾ, ਤੇ ਸਮਝ ਨੀ ਆਉਂਦੀ ਵੀ ਕਿਹੜਾ ਦੇਖੀਏ, ਚਾਰੇ ਇੱਕ ਦੂਜੇ ਤੋਂ ਵੱਧ ਕੇ ਆ। ਸੋ ਭਾਵੇਂ ਆ ਵੀ ਸਾਡਾ ਜਿਹੜੇ ਚੈਨਲ ਦਾ ਨਾ ਉਹ ਕੱਲੇ ਹੁਣ ਪੈਸੇ ਵਾਲੇ ਪਾਸੇ ਪੈ ਗਏ ਆ, ਤੇ ਬਸ ਜਿੱਧਰੋਂ ਪੈਸਾ ਮਿਲਦਾ ਤੇ ਉਹਦੇ ਤੇ, ਜਾਂ ਸੰਸਨੀਖੇਜ ਜਿਹੜਾ ਮੀਡੀਆ ਉਹ ਵੰਡ ਦੀ ਕੋਸ਼ਿਸ਼ ਦੇ ਵਿੱਚ ਆ, ਹੋਰ ਕੁਛ ਨੀ
ਜੀ। ਬਿਲਕੁਲ ਠੀਕ ਆ ਜੀ, ਗੱਲ ਇਹ ਹੈ ਕਿ ਉਹ ਪਾਕਿਸਤਾਨੀ ਜਿਹੜੇ ਉਹ ਸਾਦਗੀ ਔਰ ਉਹੀ ਸਭਿਅਤਾ ਦੇ ਨਾਲ ਜੁੜੇ ਹੋਏ ਨੇ ਅਜੇ ਤੱਕ ਵੀ, ਮੈਨੂੰ ਲੱਗਦਾ ਕਾਫੀ ਹੱਦ ਤੱਕ। ਤੇ ਮੈਨੂੰ ਵੀ ਵਿਰਾਟ ਸਾਹਿਬ, ਕਈ ਮੇਰੀਆਂ ਜਿਹੜੀਆਂ ਫਰੈਂਡ ਸਰਕਲ ਹੈਗਾ ਉਹਨਾਂ ਨੇ ਮੈਨੂੰ ਕਈ ਵਾਰ ਕਿਹਾ ਕਿ ਪਾਕਿਸਤਾਨੀ ਡਰਾਮੇ ਦੇਖੇ ਕਦੀ ਤੂੰ, ਬੜੇ ਵਧੀਆ ਹੁੰਦੇ ਆ। ਚਲੋ ਖੈਰ ਮੇਰੇ ਕੋਲ ਟਾਈਮ ਨੀ ਹੁੰਦਾ ਇੰਨਾ, ਪਰ ਉਹਨਾਂ ਨੇ ਵੀ ਮੈਨੂੰ ਇਹੀ ਗੱਲ, ਯਾਨੀ ਤੁਸੀਂ ਜਿਸ ਤਰ੍ਹਾਂ ਖ਼ਬਰਾਂ ਦੀ ਗੱਲ ਕਹੀ, ਜੇ ਅਸੀਂ ਉਹ ਜਿਹੜੇ ਡਰਾਮਾ ਜਿਹੜੇ ਆਉਂਦੇ ਹੈਗੇ ਆ, ਜਿਹੜੇ ਸੀਰੀਅਲ ਆਉਂਦੇ ਉਹਨਾਂ ਦਾ ਮਿਆਰ ਦੀ ਵੀ ਗੱਲ ਕਰੀਏ, ਤੇ ਜਿਹੜੇ ਪਾਕਿਸਤਾਨੀ ਡਰਾਮੇ ਆ ਨਾ ਉਹ ਬਹੁਤ ਹੀ ਵਧੀਆ ਮਿਆਰ ਦੇ ਤੇ ਬੜੇ ਸਿੰਪਲ ਜਿਹੇ ਹੁੰਦੇ ਆ ਬੜੇ। ਤੇ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਹੁਣ ਗੱਲ ਹੋਈ ਡਰਾਮੇ ਦੀ ਤੇ ਥੀਏਟਰ ਮੇਰੇ ਮਾਇੰਡ ਵਿੱਚ ਆ ਗਿਆ, ਤੇ ਅੱਜ ਅਸੀਂ ਪ੍ਰੋਗਰਾਮ ਦੇ ਅੱਗੇ ਮਹਿੰਗਾ ਸਿੰਘ ਹੁਣਾ ਸੰਗਰ ਹੁਣਾਂ ਦੇ ਨਾਲ ਗੱਲਬਾਤ ਕਰਨੀ ਆ, ਜਿਹੜੇ ਪੰਜਾਬੀ ਥੀਏਟਰ ਨਾਲ ਜੁੜੇ ਹੋਏ ਨੇ। ਵਿਰਾਟ ਸਾਹਿਬ
ਜੀ, ਜੀ ਜੀ ਬਿਲਕੁਲ, ਉਹ ਸਾਡੇ ਐਡੀਲੇਡ ਦਾ ਇੱਕ ਵਧੀਆ ਮਾਣਮਤੀ ਹਸਤੀ ਹੈ ਜੀ, ਤੇ ਆਪਦੇ ਆਪ ਨੂੰ ਉਹਨਾਂ ਨੇ ਪਿਛਲੇ 3-4 ਸਾਲਾਂ ਜਿੱਥੇ ਜ਼ਿੰਦਗੀ ਦੇ ਵਿੱਚ ਸੈੱਟ ਕੀਤਾ, ਨਾਲ ਨਾਲ ਉਹਨਾਂ ਨੇ ਆਪਣਾ ਸ਼ੌਂਕ ਦੁਬਾਰਾ ਸ਼ੁਰੂ ਕੀਤਾ ਜੀ ਪਿਛਲੇ 1-1.5 ਸਾਲ ਤੋਂ, ਤੇ ਹਰ ਸਾਲ ਤਕਰੀਬਨ ਇੱਕ ਅੱਧਾ ਉਹ ਡਰਾਮਾ ਕਰਾਉਣ ਦੀ, ਨਾਟਕ ਕਰਾਉਣ ਦੀ ਜਿਹੜੀ ਮਨਸ਼ਾ ਰੱਖਦੇ ਆ। ਤੇ ਸਭ ਤੋਂ ਵਧੀਆ ਗੱਲ ਇਹ ਆ ਜੀ, ਉਹ ਸਾਰਾ ਪਰਿਵਾਰ ਹੀ ਆਰਟਿਸਟਿਕ ਪਰਿਵਾਰ ਆ, ਤੇ ਸਾਨੂੰ ਕਈ ਵਾਰੀ ਕਹੀ ਜਾਂਦਾ ਨਾ ਅਸੀਂ, ਮੈਂ ਤਾਂ ਸ਼ੁਕਰ ਮਨਾਉਣਾ ਹੁੰਦਾ ਜਦੋਂ ਕੋਈ ਇਹੋ ਜਿਹਾ ਪਰਿਵਾਰ ਜਾਂ ਇਹੋ ਜਿਹੀ ਫੈਮਿਲੀ ਜਾਂ ਇਹੋ ਜਿਹੇ ਲੋਕ ਤੁਹਾਡੇ ਆਲੇ ਦੁਆਲੇ ਤੁਹਾਡੇ ਸ਼ਹਿਰ ਚ ਆਉਂਦੇ ਆ, ਤਾਂ ਉਹ ਮੈਂ ਤਾਂ ਇਸ ਚੀਜ਼ ਲਈ ਬਹੁਤ ਸ਼ੁਕਰ ਗੁਜ਼ਾਰ ਹੁੰਦਾ ਵੀ ਸਾਡੇ ਏਰੀਏ ਦੇ ਵਿੱਚ ਵੀ ਇਹੋ ਜਿਹੇ ਲੋਕ ਹੈਗੇ ਜਿਹਨਾਂ ਦੀ ਅਸੀਂ ਕਿਤੇ ਨਾ ਕਿਤੇ ਵੇਲੇ ਕੁ ਵੇਲੇ ਤਾਂ ਸੰਗਤ ਮਾਣ ਹੀ ਲੈਂਦੇ ਹਾਂ ਨਾ। ਸੋ ਬਹੁਤ ਕੁਝ ਸਿੱਖਣ ਤੋਂ ਮਿਲਦਾ ਉਹਨਾਂ ਤੋਂ।
ਜੀ ਬਰਾੜ ਸਾਹਿਬ ਬਿਲਕੁਲ ਤੇ ਇੱਕ ਮੇਰੇ ਮਨ ਚ ਇੱਕ ਜਿਹੜੀ ਖਬਰ ਆ ਉਹ ਰੜਕ ਰਹੀ ਹੈ ਜੇ ਉਹਦੇ ਬਾਰੇ ਵੀ ਤੁਸੀਂ ਥੋੜਾ ਜਿਹਾ ਦੱਸਦੇ ਜਾਓ ਜਾਂਦੇ ਜਾਂਦੇ ਇਹ ਜਿਹੜੀ ਕੌਫੀ ਵਿਦ ਕੈਪਟਨ ਦਾ ਜਿਹੜਾ ਹੈਗਾ ਨਾ ਇਹਦੇ ਬਾਰੇ ਥੋੜੀ ਜਿਹੀ ਗੱਲ ਤੁਸੀਂ ਸਰੋਤਿਆਂ ਨਾਲ ਕਰ ਦਿਓ ਜੀ।
ਬਿਲਕੁਲ ਜੀ, ਕੌਫੀ ਵਿਦ ਕੈਪਟਨ ਜਿਹੜੀ ਉਹ ਉਸੇ ਚੀਜ਼ ਦਾ ਹਿੱਸਾ ਜੀ ਜਿਹੜਾ ਇੱਕ ਪਲਾਨਿੰਗ ਕੀਤੀ ਹੋਈ ਆ ਕਰੋੜੀ ਮੱਲ ਵੱਲੋਂ ਜਾਂ ਕਿਸ਼ੋਰੀ ਮੱਲ ਲਾ ਲਓ ਜਾਂ ਜਿਹਨਾਂ ਨੂੰ ਉਹਨਾਂ ਨੇ ਇੰਨੇ ਪੈਸੇ ਦੇ ਕੇ ਹਾਇਰ ਕੀਤਾ ਉਹ ਉਹਨਾਂ ਦਾ ਬਣਾਇਆ ਹੋਇਆ ਫੰਡਾ ਜੀ। ਉਸ ਫੰਡੇ ਤੱਕ ਦੇ ਜ਼ਰੀਏ ਜਿਹੜਾ ਕੈਪਟਨ ਸਾਹਿਬ ਨੂੰ ਜਿਹੜਾ ਇੰਟਰੋਡਿਊਸ ਕੀਤਾ ਜਾਂਦਾ ਪਹਿਲੇ ਐਪੀਸੋਡਾਂ ਦੇ ਵਿੱਚੋਂ ਤੇ ਤੁਸੀਂ ਹੁਣ ਦੇ ਐਪੀਸੋਡ ਦੇਖੋਗੇ ਤਾਂ ਉਹ ਚ ਕਾਫੀ ਤਬਦੀਲੀਆਂ ਆਈਆਂ। ਜਿਹੜਾ ਪਹਿਲਾਂ ਡਾਇਰੈਕਟ ਸਵਾਲ ਸੀਗੇ ਉਹ ਅੱਜ ਕੱਲ ਲਿਖ ਕੇ ਸਵਾਲ ਆਉਣ ਲੱਗ ਗਏ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਸਵਾਲ ਪੁੱਛਣ ਲੱਗ ਗਏ ਤਾਂ ਕਿ ਥੋੜਾ ਜਿਹਾ ਜਿਹੜਾ ਡਾਇਰੈਕਟ ਟਕਰਾਓ ਹੋ ਰਿਹਾ ਸੀਗਾ ਕਈ ਥਾਂ ਦੇ ਉੱਤੇ ਉਹਨੂੰ ਰੋਕਣ ਲਈ ਉਹ ਕੀਤਾ ਗਿਆ। ਪਰ ਜਿਹੜੀ ਓਵਰਆਲ ਹੋਈ ਹੈ ਜੀ ਓਵਰਆਲ ਕੈਪਟਨ ਦੀ ਇਮੇਜ ਆ ਜਿਹੜੀ ਮਹਾਰਾਜੇ ਵਾਲੀ ਗੱਲ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਨੂੰ ਐਜ਼ ਏ ਕੈਪਟਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹੁਣ ਇੱਕ ਗੱਲ ਤੁਸੀਂ ਉੱਥੇ ਰੜਕਦੀ ਵੀ ਆ ਤੇ ਇੱਕ ਗੱਲ ਦੇਖਣ ਚ ਵੀ ਮਹਿਸੂਸ ਹੁੰਦੀ ਆ। ਹੁਣ ਅਸੀਂ ਅੰਗਰੇਜ਼ੀ ਚ ਕਿਸੇ ਨੂੰ ਬੁਲਾਉਣਾ ਜਾਂ ਇੰਗਲਿਸ਼ ਚ ਜੇ ਕਿਸੇ ਨਾਲ ਗੱਲ ਕਰਦੇ ਆ ਤਾਂ ਇੰਗਲਿਸ਼ ਚ ਮਿਸਟਰ ਕਹਿ ਸਕਦੇ ਹਾਂ ਅਸੀਂ, ਮਿਸਟਰ ਨਾਲ ਸਨਮਾਨ ਦੇ ਸਕਦੇ ਹਾਂ, ਜਾਂ ਜੇ ਕੋਈ ਗੱਲਬਾਤ ਨਾਰਮਲ ਕਰਾਂਗੇ ਤਾਂ ਸਾਨੂੰ ਯੂ ਹੀ ਵਰਤਣਾ ਪੈਣਾ ਉਹਦੇ ਲਈ, ਯੂ ਸ਼ਬਦ ਹੀ ਰਹੂਗਾ ਚਾਹੇ ਕੁਝ, ਕਿਉਂਕਿ ਇੰਗਲਿਸ਼ ਹੈ, ਇੰਗਲਿਸ਼ ਦਾ ਇੱਕ ਦਾਇਰਾ ਹੀ ਇੰਨਾ, ਇਸ ਢੰਗ ਨਾਲ ਹੀ ਉਹ ਬੋਲੀ ਜਾਂਦੀ ਆ। ਪਰ ਜੇ ਹੁਣ ਤੁਹਾਨੂੰ ਪੰਜਾਬੀ ਦੇ ਵਿੱਚ ਕੈਪਟਨ ਕਹਿਣਾ ਤਾਂ ਨਾ ਤਾਂ ਸ਼੍ਰੀਮਾਨ ਕੈਪਟਨ ਜੀ ਜੱਚਦੇ ਆ ਤੇ ਨਾ ਉਹਦੇ ਚ ਜਾਂ ਤਾਂ ਕਿਹਾ ਜਿਹੜਾ ਨਾਰਮਲ ਆਪਾਂ ਗੱਲ ਕਰਦੇ ਆ। ਪਰ ਹੁਣ ਜਿਹੜੀ ਕਿਸ਼ੋਰੀ ਮੱਲ ਦੀ ਜਿਹੜੀ ਇੱਕ ਜਿਹੜੀ ਸੋਚ ਆ ਉਹ ਸੋਚ ਇਹ ਆ ਵੀ ਉਹਨੇ ਇਹਨੂੰ ਆਮ ਬੰਦਾ ਸ਼ੋਅ ਕਰਨਾ ਕੈਪਟਨ ਨੂੰ, ਕੋਸ਼ਿਸ਼ ਆ ਉਹਨੂੰ ਵੀ ਕੈਪਟਨ ਦੀ ਜਿਹੜੀ ਇਮੇਜ ਆ ਲੋਕਾਂ ਚ ਇਹ ਜਾਵੇ ਵੀ ਇਹ ਮਹਾਰਾਜਾ ਨਹੀਂ ਹੈ, ਸਾਫ਼ ਸੂਫ ਨਹੀਂ, ਇਹ ਆਮ ਇਨਸਾਨ ਆ, ਹਰ ਬੰਦੇ ਦੀ ਪਹੁੰਚ ਆ, ਇਹ ਆਪ ਪਾਰਟੀ ਦੀ ਕਾਟ ਕੱਟਣ ਲਈ ਉਹਨਾਂ ਨੇ ਇਹ ਪਤਾ ਚੱਲਿਆ। ਤਾਂ ਤੁਸੀਂ ਨੋਟ ਕਰੋਗੇ ਉੱਥੇ ਜਿਹੜੀਆਂ ਕੁੜੀਆਂ ਜਿਹੜੀਆਂ ਕਿ ਕੈਪਟਨ ਦੀ ਚੌਥੇ ਹਿੱਸੇ ਉਮਰ ਦੀਆਂ ਕੁੜੀਆਂ ਆਉਣੀਆਂ ਜਿਹੜੀਆਂ ਕਿ ਉਹ ਐਂਕਰਿੰਗ ਕਰਦੀਆਂ ਤਾਂ ਉਹਨਾਂ ਦੀ ਜਿਹੜੀ ਬੋਲਚਾਲ ਦੀ ਭਾਸ਼ਾ ਮੈਂ ਬੜੀ ਹੈਰਾਨ ਸੀ, ਬੜਾ ਹੈਰਾਨੀ ਨਾਲ ਗੱਲ ਦੇਖਿਆ ਜਦੋਂ ਉਹਨੇ ਕੁੜੀ ਨੇ ਇਹ ਕਿਹਾ ਕੈਪਟਨ ਸ਼ੁਰੂ ਕਰੀਏ ਗੱਲ, ਕੈਪਟਨ ਐਂ ਕਰੀਏ, ਕੈਪਟਨ ਵੋ ਕਰੀਏ, ਜਿਹੜਾ ਕਿ ਪੰਜਾਬੀ ਦੇ ਵਿੱਚ ਇਹ ਗੱਲ ਬੜੀ ਔੜ ਲੱਗਦੀ ਹੈ ਤੇ ਜੱਚਦੀ ਵੀ ਨਹੀਂ ਸੀਗੀ, ਕਿਉਂਕਿ ਜਦੋਂ ਤੁਸੀਂ ਪੰਜਾਬੀ ਚ ਗੱਲ ਕਰਨੀ ਚਾਹੋ ਤਾਂ ਕੁਛ ਵੀ ਹੈ ਤੁਹਾਨੂੰ ਥੋੜਾ ਜਿਹਾ ਤਾਂ ਇਹ ਕਰਨੇ ਪੈਂਦਾ ਉਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਗੱਲ ਕਰਾਂਗੇ, ਨਾ ਕਿ ਅੰਗਰੇਜ਼ਾਂ ਵਾਂਗੂ ਗੋਰਿਆਂ ਵਾਂਗੂ ਆਪਦੀ ਮਾਂ ਪਿਓ ਦਾ ਨਾਂ ਲੈ ਕੇ ਐਂ ਕਹਾਂਗੇ ਵੀ ਮਿਸਟਰ ਡੇਵਿਡ ਤੂੰ ਕੀ ਕਰੀ ਜਾਂਦਾ ਜਾਂ ਏਦਾਂ ਨਹੀਂ ਕੋਈ ਗੱਲ ਹੋਊਗੀ, ਸਾਨੂੰ ਪਾਪਾ ਜੀ ਪਿਤਾ ਜੀ ਬਾਪੂ ਜੀ ਕਹਿਣਾ ਪੈਂਦਾ। ਸੋ ਇਹ ਜਿਹੜੀ ਕਈ ਵਾਰੀ ਕੀ ਹੁੰਦਾ ਨਾ ਓਵਰ ਫਲੋ ਵੀ ਕਰ ਜਾਂਦੇ ਆ ਕਈ ਚੀਜ਼ਾਂ ਜਦੋਂ ਜ਼ਿਆਦੇ ਹੋਣ ਤਾਂ ਕੋਈ ਬੜੀ ਜੱਟਦੀ ਨਹੀਂ ਗੱਲ, ਜਦੋਂ ਐਂ ਕਿਹਾ ਜਾਂਦਾ ਕੈਪਟਨ ਐਂ ਕਰੀਏ ਕੈਪਟਨ ਵੋ ਕਰੀਏ ਉਹਦੇ ਨਾਲ ਮੈਨੂੰ ਕੋਈ ਲੱਗਦਾ ਨਹੀਂ ਵੀ ਕੈਪਟਨ ਦਾ ਕੱਦ ਵੱਡਾ ਹੋ ਰਿਹਾ ਜਾਂ ਆਮ ਲੋਕ ਇਸ ਗੱਲ ਨੂੰ ਸਮਝ ਨਹੀਂ ਪਾ ਰਹੇ। ਪਰ ਕੁੱਲ ਮਿਲਾ ਕੇ ਜੀ ਪੈਸੇ ਦੇ ਜ਼ੋਰ ਦੇ ਉੱਤੇ ਤੁਸੀਂ ਕੁਛ ਵੀ ਕਰ ਸਕਦੇ ਹੋ ਤੇ ਪਲਾਨਿੰਗ ਹਮੇਸ਼ਾ ਹੀ ਕਾਮਯਾਬ ਹੁੰਦੀ ਆ। ਕੋਈ ਵੀ ਤੁਸੀਂ ਘਰ ਪਾਉਣਾ ਕੁਛ ਵੀ ਚੀਜ਼ ਕਰਨੀ ਹੈ ਜੇ ਤੁਸੀਂ ਪਲਾਨ ਕਰਕੇ ਚੱਲੋਗੇ ਤਾਂ ਹੋ ਸਕਦਾ ਉਹਦੇ ਨਤੀਜੇ ਚੰਗੇ ਆਉਣ, ਤੇ ਬਿਨਾਂ ਪਲਾਨ ਕਰਨ ਵਾਲੇ ਦੇ ਨਤੀਜੇ ਤਾਂ ਬਸ ਇੱਕ ਲੋਟਰੀ ਹੁੰਦੇ ਆ ਵੀ ਹੋ ਸਕਦਾ ਚੰਗੇ ਆ ਜਾਣ ਪਰ ਚਾਂਸ ਬਹੁਤ ਘੱਟ ਹੁੰਦੇ ਆ। ਸੋ ਕੈਪਟਨ ਬੜੀ ਪਲਾਨਿੰਗ ਨਾਲ ਉਤਰ ਰਹੇ ਆ ਜੀ ਇਸ ਵਾਰ ਤੇ ਦੋ ਤਿੰਨ ਜਿਹੜੀਆਂ ਪਾਰਟੀਆਂ ਜਿਵੇਂ ਲੌਂਗੋਵਾਲ ਗਰੁੱਪ ਆ ਉਹਨੂੰ ਤੋੜਿਆ ਗਾ ਤੇ ਸੁਰਜੀਤ ਸਿੰਘ ਲੌਂਗੋਵਾਲ ਦੀ ਸਾਰਾ ਪਰਿਵਾਰ ਆ ਜਿਹੜਾ ਉਹ ਰਲ ਗਿਆ ਇਸ ਕੈਪਟਨ ਦੇ ਮੁਹਿੰਮ ਦੇ ਵਿੱਚ ਤੇ ਹੋਰ ਵੀ ਜਿਹੜੀਆਂ ਨਿੱਕੇ ਨਿੱਕੇ ਥਾਵਾਂ ਦੇ ਉੱਤੋਂ ਰੋਜ਼ ਹੀ ਆ ਰਹੇ ਆ। ਉਹਦੇ ਨਾਲ ਕਾਂਗਰਸ ਦੀ ਆਪਾਂ ਇਹ ਇਗਨੋਰ ਨਹੀਂ ਕਰ ਸਕਦੇ ਵੀ ਕਾਂਗਰਸ ਸਟਰੋਂਗ ਨਹੀਂ ਹੋ ਰਹੀ, ਕਾਂਗਰਸ ਸਟਰੋਂਗ ਹੋ ਰਹੀ ਅੱਗੇ ਨਾਲੋਂ ਪਰ ਨਤੀਜਿਆਂ ਦਾ ਅਜੇ ਵੀ ਜਿਹੜਾ ਬਹੁਤ ਜ਼ਿਆਦਾ ਸ਼ਸ਼ੋਪੰਜ ਬਣਿਆ ਹੋਇਆ ਵੀ ਪੰਜਾਬ ਚ ਆਉਣ ਵਾਲੇ ਟਾਈਮ ਕੀ ਬਣੂਗਾ। ਪਰ ਮੈਂ ਪਿਛਲੇ ਤਕਰੀਬਨ ਹਰ ਮਹੀਨੇ ਕੋਸ਼ਿਸ਼ ਕਰ ਰਿਹਾ ਅਫੀਸ਼ੀਅਲ ਰਿਪੋਰਟਸ ਲੈਣ ਦੀ, ਪਿਛਲੇ ਮਹੀਨੇ ਜਦੋਂ ਮੈਂ ਰਿਪੋਰਟ ਲਈ ਸੀਗੀ ਅਫੀਸ਼ੀਅਲ ਤੌਰ ਦੇ ਉੱਤੇ ਆਪਣੇ ਸੈੱਲਾਂ ਦੇ ਜ਼ਰੀਏ ਤਾਂ ਹੱਥ ਜਿਹੜਾ ਅਕਾਲੀ ਦਲ ਦਾ ਬਹੁਤ ਉੱਚਾ ਸੀ ਉਸ ਟਾਈਮ ਤੇ। ਪਰ ਜਿਹੜੇ ਅੱਜ ਦੀ ਜੇ ਦੇਖੀਏ ਗੱਲ ਕਰੀਏ, ਮੇਰੀ ਤਿੰਨ ਕੁ ਦਿਨ ਪਹਿਲਾਂ ਗੱਲ ਹੋ ਰਹੀ ਸੀਗੀ ਚੰਡੀਗੜ੍ਹ ਦੇ ਵਿੱਚ ਸੈਕਟਰੀਏਟ ਦੇ ਵਿੱਚ, ਤਾਂ ਅੱਜ ਦੀ ਜਿਹੜੀ ਪੋਜੀਸ਼ਨ ਇਹ ਆਉਂਦੀ ਆ ਵੀ ਜੇਤੂ ਅੱਜ ਵੀ ਅਕਾਲੀ ਬੀਜੇਪੀ ਹੀ ਦਿਖਾਈ ਦੇ ਰਿਹਾ ਜਿਹੜੀਆਂ ਅੰਦਰੂਨੀ ਰਿਪੋਰਟਾਂ ਮੁਤਾਬਕ, ਪਰ ਕੈਪਟਨ ਅੱਗੇ ਨਾਲੋਂ ਸਟਰੋਂਗ ਹੋ ਕੇ ਨਿਕਲ ਰਿਹਾ ਤੇ ਜਿਹੜੀ ਆਪ ਪਾਰਟੀ ਦੀ ਜਿਹੜੀ ਪੋਜੀਸ਼ਨ ਸੀ ਉਹ ਇੱਕ ਵਾਰੀ ਸਟੇ ਹੋਈ ਹੈ। ਜਿਹੜੀ ਸ਼ੁਰੂ ਦੇ ਵਿੱਚ ਆਪ ਪਾਰਟੀ ਬੜੀ ਤੇਜ਼ੀ ਨਾਲ ਉਭਰ ਕੇ ਆ ਰਹੀ ਸੀ ਪੰਜਾਬ ਦੇ ਵਿੱਚ, ਕਈ ਕੰਮ ਬੜੀ ਤੇਜ਼ੀ ਨਾਲ ਹੋ ਰਹੇ ਸੀ, ਉਹ ਹੁਣ ਸਲੋ ਹੋ ਗਿਆ, ਸਲੋ ਡਾਊਨ ਹੋ ਗਿਆ। ਪਤਾ ਨਹੀਂ ਉਹਨਾਂ ਦੀ ਜਿਹੜੀਆਂ ਰੈਲੀਆਂ ਜਾਂ ਪੰਜਾਬ ਬੋਲਦਾ ਮੁਹਿੰਮ ਆ ਜਿਹੜੀ ਉਸ ਢੰਗ ਨਾਲ ਉਹਨੂੰ ਮੀਡੀਆ ਹੁੰਗਾਰਾ ਨਹੀਂ ਦੇ ਰਿਹਾ ਜਾਂ ਖਬਰਾਂ ਨਹੀਂ ਉਨੀਆਂ ਬਣ ਰਹੀਆਂ, ਇਹ ਇੱਕ ਵੱਖਰਾ। ਜਿਹੜੀ ਅੱਜ ਦੀ ਜਿਹੜੀ ਜੇ ਗੱਲ ਕਰੀਏ ਤਾਂ ਲੇਟੈਸਟ ਗੱਲ ਦੇ ਵਿੱਚ ਇਹ ਦਿਖਾਈ ਦੇ ਰਿਹਾ ਵੀ ਅਕਾਲੀ ਭਾਜਪਾ ਦਾ ਜਿਹੜਾ ਹੱਥ ਹਜੇ ਵੀ ਉੱਚਾ, ਪਰ ਕਾਂਗਰਸ ਉਹਨਾਂ ਦੇ ਕਾਫੀ ਲਾਗੇ ਹੋਈ ਖੜੀ ਆ ਤੇ ਆਪ ਪਾਰਟੀ ਤੋਂ ਬਾਅਦ ਜਿਹੜੀ ਅਫੀਸ਼ੀਅਲ ਤੌਰ ਤੇ ਰਿਪੋਰਟ ਮੰਨੀ ਜਾਂਦੀ ਆ। ਹੁਣ ਦਿਲ ਨੂੰ ਦਲਾਸੇ ਦੇਣ ਤੇ ਮੇਰੇ ਵਰਗਾ ਜੇ ਮਰਜ਼ੀ ਕਹਿ ਦਈਏ ਵੀ 117 ਦੀਆਂ 17 ਸੀਟਾਂ ਆਪ ਜਿੱਤੂਗੀ ਜਾਂ ਉਹ ਜਿੱਤੂਗੀ, ਉਹ ਇੱਕ ਦਿਲ ਨੂੰ ਦਲਾਸੇ ਹੋ ਸਕਦੇ ਆ, ਤੇ ਜਾਂ ਇਹ ਵੀ ਹੋ ਸਕਦਾ ਵੀ ਅੱਜ ਉਹ ਨਵੇਸਲੇ ਪੈ ਜਾਣੇ ਇਸ ਚੀਜ਼ ਤੋਂ ਤੇ ਕੱਲ ਨੂੰ ਉਹ ਉਹਨਾਂ ਨੂੰ ਜਦੋਂ ਨੂੰ ਇਲੈਕਸ਼ਨ ਹੋਣ ਉਦੋਂ ਤੱਕ ਉਂਝੀ ਆਪਣਾ ਜਿਹੜਾ ਉਹ ਆਧਾਰ ਖਰਾਬ ਕਰ ਲੈਣ। ਸੋ ਦੇਖਦੇ ਆ ਆਉਣ ਵਾਲੇ ਦਿਨਾਂ ਚ, ਹਰ ਮਹੀਨੇ ਆਪਾਂ ਇਹ ਰਿਪੋਰਟ ਆ ਜਿਹੜੀ ਅਫੀਸ਼ੀਅਲ ਅੰਦਰ ਖਾਤੇ ਦੀ ਜਰੂਰ ਲਵਾਂਗੇ ਤੇ ਪਤਾ ਕਰਦੇ ਰਹਾਂਗੇ ਵੀ ਕੀ ਪੋਜੀਸ਼ਨ ਆ।
ਜੀ ਬਰਾੜ ਸਾਹਿਬ, ਸੋ ਦੇਖੋ ਇਹ ਹੁਣ ਜਿਹੜਾ ਪੰਜਾਬ ਦੀਆਂ ਚੋਣਾਂ ਦਾ ਜਿਹੜਾ ਊਠ ਆ ਉਹ ਕਿਸ ਰੁੱਖ ਬੈਠਦਾ ਆ। ਸੋ ਸਰਗਰਮੀਆਂ ਭੱਠੀਆਂ ਹੋਈਆਂ ਨੇ ਤੇ ਏਦਾਂ ਦੀਆਂ ਖਬਰਾਂ ਸਾਨੂੰ ਰੋਜ਼ ਹੀ ਸੁਣਨ ਨੂੰ ਕਰਨ ਨੂੰ ਮਿਲਦੀਆਂ ਨੇ ਹੁਣ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਮੈਨੂੰ ਪਤਾ ਹੈ ਕਿ ਤੁਹਾਡਾ ਬੜਾ ਕੀਮਤੀ ਸਮਾਂ ਤੁਸੀਂ ਕੰਮ ਕਾਰਾਂ ਤੇ ਜਾਣਾ ਹੋਏਗਾ। ਸੋ ਅੱਜ ਦਾ ਦਿਨ ਚੜ੍ਹਦੀਆਂ ਕਲਾਂ ਚ ਬੀਤੇ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ।
ਬਹੁਤ ਮਿਹਰਬਾਨੀ ਸੁਖਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਵਿਰਾਟ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਏਸੀ ਵਿਰਾਟ ਸਾਹਿਬ ਸਾਡੇ ਨਾਲ ਖਬਰਾਂ ਦੀ ਸਾਂਝ ਪਾਈ ਤੇ ਤੁਹਾਡੇ ਕਈ ਸ਼ੰਕੇ ਇਹਨਾਂ ਨੇ ਦੂਰ ਕੀਤੇ ਹੋਣਗੇ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ ਤੇ ਸਮਾਂ ਬ੍ਰੇਕ ਦਾ ਵੀ ਹੋ ਚੁੱਕਿਆ, ਪਰ ਮੈਂ ਉਸ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹਾਂਗੀ ਜੀ। ਬਿੱਟੂ ਬੋਪਾ ਰਾਏ ਮਿਲੜੂਰਾ ਤੋਂ ਸਾਡੇ ਨਾਲ ਜੁੜੇ ਨੇ ਤੇ ਉਹ ਜੀ ਹਰਜੀਤ ਹਰਮਨ ਦਾ ਸੌਂਗ ਸੁਣਨਾ ਚਾਹ ਰਹੇ ਨੇ। ਸੋ ਜ਼ਰੂਰੀ ਜੀ ਅਸੀਂ ਪ੍ਰੋਗਰਾਮ ਦੇ ਵਿੱਚ ਸੌਂਗ ਲਗਾਵਾਂਗੇ ਪਰਦੇਸੀ, ਪਰਦੇਸੀ ਸੌਂਗ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ। ਸੋ ਉਸ ਤੋਂ ਬਾਅਦ ਨਰਿੰਦਰ ਰਹਿਲ ਮੈਲਬਰਨ ਤੋਂ ਜੁੜੇ ਨੇ ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ। ਤੇ ਇਹਨਾਂ ਨੇ ਜੀ ਜਿਹੜਾ ਮੈਂ ਕੁਐਸਚਨ ਪੁੱਛਿਆ ਸੀ ਕਿ ਸ਼ਸ਼ੀ ਕਪੂਰ ਬਬੀਤਾ ਦੇ ਕੀ ਲੱਗਦੇ ਨੇ, ਇਹਨਾਂ ਦਾ ਇਹਨਾਂ ਨੇ ਪੰਜਾਬੀ ਦੇ ਵਿੱਚ ਹੀ ਉੱਤਰ ਦਿੱਤਾ ਹੈ। ਇਹਨਾਂ ਨੇ ਕਿਹਾ ਉਹ ਪਤਿਓਰਾ ਸੀ ਜੀ। ਬਿਲਕੁਲ ਜੀ, ਸ਼ਸ਼ੀ ਕਪੂਰ ਜਿਹੜੇ ਆ ਉਹ ਬਬੀਤਾ ਦੇ ਪਤਿਓਰੇ ਨੇ। ਸੋ ਐਚ ਬੀ ਦਾ ਜਿਹੜਾ ਸਾਡਾ ਰਹੱਸ ਸੀ ਉਹ ਖਤਮ ਹੋ ਗਿਆ ਜੀ। ਮੈਂ ਇਹ ਜਿਹੜੇ ਐਚ ਬੀ ਤੋਂ ਸਾਨੂੰ ਮੈਸੇਜਿਸ ਆ ਰਹੇ ਸੀ, ਮੈਂ ਇਹਨਾਂ ਦਾ ਨਾਮ ਪੁੱਛਿਆ ਸੀ ਜੋ ਇਹਨਾਂ ਦਾ ਬੜਾ ਹੀ ਪਿਆਰਾ ਨਾਮ ਹਰਪ੍ਰੀਤ ਸੋਚੀਏ ਹਰਪ੍ਰੀਤ ਨੇ। ਸੋ ਤੇ ਇਹਨਾਂ ਨੇ ਇੱਕ ਜਿਹੜੀ ਫੋਟੋ ਭੇਜੀ ਸੀ ਉਹਨਾਂ ਬਾਰੇ ਇਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ, ਕਹਿੰਦੇ ਨਹੀਂ ਜੀ ਮੇਰੀ ਨਹੀਂ ਸੀ, ਕਿਊਟ ਲੱਗੀ ਇਸ ਲਈ ਸ਼ੇਅਰ ਕਰ ਦਿੱਤੀ। ਪਰ ਚਲੋ ਜੀ, ਬੜੀ ਹੀ ਪਿਆਰੀ ਜੀ ਫੋਟੋ ਸੀ ਸਾਰੇ। ਇਹ ਇੱਕ ਇਹਨਾਂ ਦੇ ਵਿੱਚ ਲਿਖਿਆ ਹੋਇਆ ਸੀ ਕਿ ਖੁਸ਼ਕਿਸਮਤ ਹੁੰਦੇ ਨੇ ਉਹ ਮਾਂ ਪਿਓ ਜਿਨ੍ਹਾਂ ਦੇ ਘਰ ਪਹਿਲੀ ਔਲਾਦ ਧੀ ਜਨਮ ਲੈਂਦੀ ਹੈ। ਸੋ ਬਿਲਕੁਲ ਠੀਕ ਜੀ। ਸੋ ਮੈਂ ਵੀ ਬੜੀ ਖੁਸ਼ਕਿਸਮਤ ਆ, ਮੇਰੇ ਘਰ ਵੀ ਜਿਹੜੀ ਪਹਿਲੀ ਔਲਾਦ ਉਹ ਧੀ ਦੀ ਆ। ਤੋ ਮੈਂ ਤੁਹਾਡੇ ਨਾਲ ਬਿਲਕੁਲ ਇਸ ਗੱਲ ਤੇ ਸਹਿਮਤ ਹਾਂ ਕਿ ਖੁਸ਼ਕਿਸਮਤ ਹੁੰਦੇ ਨੇ ਉਹ ਪਰਿਵਾਰ। ਸੋ ਜੀ ਇਹ ਧੀਆਂ ਨਾਲ ਵੀ ਰੱਬ ਸਭ ਨੂੰ ਨਵਾਜ਼ੇ। ਹਮੀਤ ਸਿੰਘ ਚੰਨਾ ਸਾਡੇ ਨਾਲ ਪ੍ਰੋਗਰਾਮ ਵਿਚ ਜੁੜੇ ਨੇ ਤੇ ਉਹਨਾਂ ਨੇ ਵੀ ਦੱਸਿਆ ਹੈ ਕਿ ਹੀ ਇਜ਼ ਚਾਚਾ ਸਹੁਰਾ ਬਿਕੋਜ਼ ਐਲਡਰ ਇਨ ਫੈਮਿਲੀ ਵਾਜ਼ ਪ੍ਰਿਥਵੀ ਰਾਜ ਕਪੂਰ। ਜੀ ਹਾਂ, ਚਾਚਾ ਸਹੁਰਾ ਤੇ ਚਾਚਾ ਸਹੁਰਾ ਨੂੰ ਪੰਜਾਬੀ ਦੇ ਵਿਚ ਪਤਿਓਰਾ ਕਹਿੰਦੇ ਨੇ, ਜਿਸ ਤਰ੍ਹਾਂ ਸਾਨੂੰ ਨਪਿੰਦਰ ਮਹਿਲ ਹੁਣਾਂ ਨੇ ਦੱਸਿਆ ਪਹਿਲਾਂ ਹੀ। ਸੋ ਸਨੀ ਸਿੰਘ ਹੁਣੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ ਜੀ ਤੇ ਉਹਨਾਂ ਨੇ ਇੱਕ ਬੜਾ ਪਿਆਰਾ ਜਿਹਾ ਮੈਸੇਜ ਭੇਜਿਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਇੰਜੋਏ ਕਰ ਰਹੇ ਨੇ। ਤੇ ਇਹਨਾਂ ਨੇ ਇੱਕ ਵਿਚਾਰ ਭੇਜਿਆ ਜੀ ਸਾਨੂੰ, ਲਿਖਿਆ ਹੈ, ਸ਼ਰਧਾ ਗਿਆਨ ਦਿੰਦੀ ਹੈ, ਨਿਮਰਤਾ ਮਾਨ ਦਿੰਦੀ ਹੈ, ਕਾਬਲੀਅਤ ਸਥਾਨ ਦਿੰਦੀ ਹੈ ਤੇ ਜੇ ਤਿੰਨੋ ਹੀ ਮਿਲ ਜਾਣ ਤਾਂ ਇਨਸਾਨ ਨੂੰ ਹਰ ਜਗ੍ਹਾ ਸਨਮਾਨ ਮਿਲਦਾ ਹੈ ਜੀ। ਬਿਲਕੁਲ ਠੀਕ ਕਿਹਾ ਜੀ, ਇਹ ਸ਼ਰਧਾ ਨਿਮਰਤਾ ਤੇ ਕਾਬਲੀਅਤ ਇਹ ਤਿੰਨੋ ਮਿਲ ਜਾਣ ਤੇ ਫਿਰ ਸਕਸੈਸ ਜਿਹੜੀ ਹੈ, ਜਿਹੜਾ ਸਨਮਾਨ ਹੈ ਉਹ ਜ਼ਰੂਰ ਹੀ ਮਿਲਦਾ ਹੈ। ਸੋ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਇਸ ਤਰ੍ਹਾਂ ਹੀ ਸਾਂਝ ਪਾਈ ਰੱਖੋ ਪ੍ਰੋਗਰਾਮ ਦੇ ਵਿੱਚ, ਸੋ ਆਪਣੇ ਸੁੱਖ ਸੁਨੇਹੇ ਸਾਡੇ ਨਾਲ ਸਾਂਝੇ ਕਰਦੇ ਰਹੋ। ਰਾਜੀ ਭੰਗੂ ਸਿੰਘਾਪੁਰ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ ਜੀ, ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਏਅਰਪੋਰਟ ਤੋਂ ਸੁਣ ਰਿਹਾ ਜੀ, ਗੋਇੰਗ ਟੂ ਇੰਡੀਆ ਜੀ। ਰਾਜੀ ਭੰਗੂ ਜੀ ਤੁਸੀਂ ਇੰਡੀਆ ਜਾ ਰਹੇ ਹੋ ਜੀ, ਮੈਂ ਕੱਲ ਵੀ ਪ੍ਰੋਗਰਾਮ ਦੇ ਵਿੱਚ ਸੁਣਿਆ ਸੀ। ਸੋ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ, ਹੈਪੀ ਜਰਨੀ ਐਂਡ ਸੇਫ ਜਰਨੀ, ਤੇ ਤੁਸੀਂ ਖੂਬ ਇੰਜੋਏ ਕਰੋ ਇੰਡੀਆ ਦੇ ਵਿੱਚ ਤੇ ਰਾਜੀ ਖੁਸ਼ੀ ਵਾਪਿਸ ਆਓ, ਤੇ ਹੋ ਸਕੇ ਤੇ ਸਾਡੇ ਨਾਲ ਇੰਡੀਆ ਤੋਂ ਵੀ ਸਾਂਝ ਪਾ ਕੇ ਰੱਖਿਓ, ਨਹੀਂ ਤੇ ਜੀ ਕੋਈ ਗੱਲ ਨੀ, ਤੁਹਾਨੂੰ ਮਿਸ ਕਰਾਂਗੇ ਤੇ ਦੁਬਾਰਾ ਜਦੋਂ ਵੀ ਆਓ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਪਣੀ ਜਿਹੜੀ ਹਾਜ਼ਰੀ ਲਗਵਾਇਓ। ਤੇ ਵਿਕਰਮਜੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਮੈਨੂੰ ਲੱਗਦਾ ਜਿਹੜੀ ਅਸੀਂ ਪਾਕਿਸਤਾਨੀ ਬਾਰੇ ਗੱਲਬਾਤ ਕਰ ਰਹੇ ਸੀਗੇ, ਉਹਨਾਂ ਦੇ ਕਲਚਰ ਬਾਰੇ ਇਹਨਾਂ ਨੇ ਲਿਖਿਆ ਹੈ ਕਿ ਜੀ ਸਾਡਾ ਕਲਚਰ ਹਾਈਜੈਕ ਹੋ ਗਿਆ ਹੈ ਜੀ, ਬੰਬੇ ਕਲਚਰ ਆ ਗਿਆ ਹੈ। ਬਿਲਕੁਲ ਠੀਕ ਹੈ ਵਿਕਰਮਜੀਤ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਈਮੇਲ ਜ਼ਰੀਏ ਦੇਵ ਨਿੱਜਰ ਹੁਣੀ ਜੁੜੇ ਨੇ ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਤੇ ਇਹਨਾਂ ਨੇ ਕਿਹਾ ਹੈ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਇੰਜੋਏ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਤੇ ਇਹਨਾਂ ਨੇ ਜਿਹੜਾ ਗੈਸ ਕੀਤਾ ਲਿਖਿਆ ਕਿ ਸ਼ਸ਼ੀ ਕਪੂਰ ਬਬੀਤਾ ਦੇ ਦਦਿਓਰਾ ਸਾਹਿਬ ਸਨ, ਦਦਿਓਰਾ ਸਾਹਿਬ
ਓ ਜੀ ਮੈਨੂੰ ਲੱਗਦਾ ਮੈਂ ਹੀ ਗਲਤ ਹੋ ਗਈ, ਬਿਲਕੁਲ ਦਦਿਓਰਾ ਹੀ ਸੀ, ਪਤਿਓਰਾ ਤੇ ਨਹੀਂ ਜੀ, ਗਦਿਓਰਾ ਤੇ ਪ੍ਰਿਥਵੀ ਰਾਜ ਕਪੂਰ ਸੀ, ਪਤਿਓਰਾ ਸ਼ਸ਼ੀ ਕਪੂਰ ਉਹਨਾਂ ਦੇ ਪਤਿਓਰਾ ਸੀ, ਜਿਹੜੇ ਦਦਿਓਰਾ ਸੀ ਉਹਨਾਂ ਦੇ ਪ੍ਰਿਥਵੀ ਰਾਜ ਕਪੂਰ ਸੀ। ਪਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਮੂਲੀਅਤ ਕਰਨ ਲਈ ਤੇ ਪ੍ਰੋਗਰਾਮ ਨੂੰ ਪਸੰਦ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦੇਵ ਜੀ। ਸੁਰਿੰਦਰ ਪਾਲ ਖਟਕਰ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਸ਼ਸ਼ੀ ਕਪੂਰ ਬਬੀਤਾ ਦੇ ਪਤਿਓਰਾ ਜੀ ਸੀ। ਬਿਲਕੁਲ ਜੀ ਤੁਸੀਂ ਠੀਕ ਕਿਹਾ, ਸੋ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਵਿਕਰਮਜੀਤ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿ ਰਹੇ ਨੇ ਜੀ ਮਿੰਟੂ ਬਰਾੜ ਰੌਕਸ, ਬਹੁਤ ਬਹੁਤ ਸ਼ੁਕਰੀਆ ਵਿਕਰਮਜੀਤ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਬਰਾੜ ਸਾਹਿਬ ਨੇ ਸੁਣੀ ਲਿਆ ਹੋਣਾ ਜੀ ਤੁਹਾਡੀ ਜਿਹੜੀ ਸਿਫਤ ਤੁਸੀਂ ਕੀਤੀ ਹੈ, ਸੋ ਪ੍ਰੋਗਰਾਮ ਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਦੇ ਵਿੱਚ ਹੁਣ ਵਿਹਲਾ ਹੋ ਗਿਆ ਜੀ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅਸੀਂ ਇੱਕ ਖਾਸ ਮਹਿਮਾਨ ਨੂੰ ਆਪਣੇ ਨਾਲ ਲੈਣਾ ਹੈ, ਸੋ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।
ਜੂਰਿਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾਅ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲਾਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਗ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼, ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ ਚ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰਦੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਸੀਡੀ ਬੈਟਰੀਜ਼ ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 7 ਦਿਨ ਉਪਲਬਧ ਹਨ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04-34-641-327।
ਜਰੰਗ ਸਿਟੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04-12-292-3080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04-12-292-3080।
ਨੇ ਕਪਿਲ ਸ਼ਰਮਾ ਦੇ ਸ਼ੋਅ ਤੋਂ ਨਸੀਮ ਵਿੱਕੀ, ਜ਼ਾਫਰੀ ਖਾਨ, ਆਗਾ ਮਜੀਦ, ਸੋਬੀਆ ਖਾਨ, ਸਲੀਮ ਅਲਬੇਲਾ, ਸਾਇਮਾ ਖਾਨ। ਇਸ ਤੋਂ ਇਲਾਵਾ ਪਰਫਾਰਮ ਕਰਨਗੇ ਕਿੰਗ ਬੀ ਚੌਹਾਨ, ਖੁਰਮ ਫਰਜਾਦ ਐਂਡ ਫੋਕ ਸਿੰਗਿੰਗ ਬਾਈ ਮਨੀਸ਼ ਕੁਮਾਰ ਤੇ ਭੰਗੜਾ ਬਾਈ FBI। ਟਿਕਟ ਸਿਲਵਰ $39, ਗੋਲਡ $59, ਪਲੈਟਿਨਮ $99, VIP $149।
ਸੋ ਪਹੁੰਚਣਾ ਨਾ ਭੁੱਲਣਾ ਸੋਮਵਾਰ 25 April ਸ਼ਾਮ 5:30 ਐਟ C3 ਕਾਨਫਰੰਸ ਵੈਨਿਊ 108-120 ਸਲੋ ਵਾਟਰ ਰੋਡ ਨਿਊ ਸਾਊਥ ਵੇਲਸ ਫਾਰ ਟਿਕਟਸ ਵਿਜ਼ਿਟ premiertickets.com.au ਫਾਰ ਮੋਰ ਇਨਫੋ ਕਾਲ ਸਫਰ ਖਾਨ 0421-850-110
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੋਂ ਤੁਹਾਡਾ ਚਹੇਤਾ ਪ੍ਰੋਗਰਾਮ ਲੈ ਕੇ ਸੋ ਜੀ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀਗਾ ਕਿ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਖਾਸ ਸ਼ਖਸੀਅਤ ਨਾਲ ਉਹ ਸ਼ਖਸੀਅਤ ਨਾਲ ਜੋ ਪੰਜਾਬੀ ਥੀਏਟਰ ਦੀਆਂ ਜੜ੍ਹਾਂ ਨੂੰ ਜੀ ਆਸਟ੍ਰੇਲੀਆ ਦੀ ਧਰਤੀ ਤੇ ਵੀ ਪਾਣੀ ਪਾਉਣ ਲਈ ਹਰਦਮ ਯਤਨਸ਼ੀਲ ਹੈ ਕਹਿੰਦੇ ਨੇ ਜੀ ਕਿ ਸ਼ੌਕ ਤੇ ਜਨੂੰਨ ਅੱਗੇ ਕੋਈ ਵੀ ਔਕੜ ਜ਼ਿਆਦਾ ਦੇਰ ਨਹੀਂ ਟਿਕਦੀ ਹੈ ਨਾ ਧਰਤੀ ਕੋਈ ਵੀ ਹੋਵੇ ਦੇਸ਼ ਕੋਈ ਵੀ ਹੋਵੇ ਪਰ ਪੰਜਾਬ ਤੇ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲੇ ਤੇ ਉਸਨੂੰ ਪਿਆਰ ਕਰਨ ਵਾਲੇ ਜਿਹੜੇ ਆ ਉਹ ਆਪਣੇ ਰਸਤੇ ਬਣਾ ਹੀ ਲੈਂਦੇ ਨੇ ਜੀ ਸੋ ਅਜਿਹੀ ਇੱਕ ਸ਼ਖਸੀਅਤ ਜੋ ਆਪਣੇ ਰਸਤੇ ਬਣਾਉਂਦੀ ਤੁਰ ਪਈ ਤੇ ਬਸ ਹੌਲੀ ਹੌਲੀ ਕਾਫਲਾ ਬਣਦਾ ਗਿਆ ਸੋ ਜੀ ਅੱਜ ਸਾਊਥ ਆਸਟ੍ਰੇਲੀਆ ਵਿੱਚ ਕੋਈ ਵਿਰਲਾ ਹੀ ਹੋਊਗਾ ਜੋ ਮਹਿੰਗਾ ਸਿੰਘ ਸੰਗਲ ਤੇ ਫੇਕ ਲਾਈਫ ਥੀਏਟਰੀਕਲ ਜਿਹੜਾ ਗਰੁੱਪ ਹੈਗਾ ਉਹਦੇ ਨਾਮ ਤੋਂ ਵਾਕਿਫ ਨਾ ਹੋਵੇ ਸੋ ਜੀ ਸਵਾਗਤ ਕਰਦੇ ਹਾਂ ਜੀ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸੰਗਲ ਸਾਹਿਬ ਦਾ ਹਾਂਜੀ ਸੰਗਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ
ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਹਾਂਜੀ ਹਾਜ਼ਰ ਹਾਂ ਜੀ ਦੱਸੋ ਕਿਸ ਵਿਸ਼ੇ ਤੇ ਗੱਲਬਾਤ ਕਰਨੀ ਹੈ
ਸਭ ਤੋਂ ਪਹਿਲਾਂ ਤੇ ਮੈਂ ਜੀ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿਉਂਕਿ ਮੈਂ ਪਰਸਨਲੀ ਇਹਨਾਂ ਨੂੰ ਮਿਲੀ ਹੋਈ ਹਾਂ ਜੀ ਤੇ ਬੇਹੱਦ ਸਾਦਾ ਜਿਹੇ ਇਨਸਾਨ ਨੇ ਤੁਸੀਂ ਇਹਨਾਂ ਨੂੰ ਦੇਖੋਗੇ ਪਹਿਲੀ ਵਾਰ ਮਿਲੂਗੇ ਤੇ ਤੁਹਾਨੂੰ ਲੱਗਦਾ ਕਿ ਅੱਛਾ ਇੰਨੇ ਸਾਦਾ ਇਨਸਾਨ ਔਰ ਬਿਲਕੁਲ ਕਿ ਕਿਸ ਤਰ੍ਹਾਂ ਐਕਟਿੰਗ ਕਿਸ ਤਰ੍ਹਾਂ ਹੋਏਗੀ ਪਰ ਜਦੋਂ ਮੈਂ ਇਹਨਾਂ ਨੂੰ ਐਕਟਿੰਗ ਕਰਦੇ ਦੇਖਦੀ ਹਾਂ ਨਾ ਤਾਂ ਇੱਕ ਹੋਰ ਹੀ ਜਿਹੜੇ ਸੰਗਲ ਸਾਹਿਬ ਉਹ ਨਜ਼ਰ ਆਉਂਦੇ ਨੇ ਸੋ ਬਾ ਕਮਾਲ ਹੈ ਜੀ ਇਹ ਬੜੇ ਹੀ ਕਿਰਤੀ ਇਨਸਾਨ ਨੇ ਬੜੇ ਸਾਦਾ ਇਨਸਾਨ ਨੇ ਤੇ ਖੇਤਾਂ ਦੇ ਨਾਲ ਅਸੀਂ ਖੇਤਾਂ ਦੀ ਗੱਲ ਕਰੀ ਦੀ ਆ ਪਰ ਖੇਤਾਂ ਦੇ ਨਾਲ ਇਹ ਅਜੇ ਵੀ ਜੁੜੇ ਹੋਏ ਨੇ ਉਹ ਮਿੱਟੀ ਦਾ ਮੋਹ ਜਿਹੜਾ ਉਹ ਅਜੇ ਵੀ ਇਹਨਾਂ ਦੇ ਖੂਨ ਪਸੀਨੇ ਦੇ ਵਿੱਚ ਹੈਗੇ ਆ ਜੀ ਸੋ ਉਹ ਹੋਰ ਗੱਲ ਦੱਸਾਂ ਜਦੋਂ ਅਸੀਂ ਇਹਨਾਂ ਨੂੰ ਹੁਣ ਫੋਨ ਲਗਾਇਆ ਸਟੂਡੀਓ 'ਚ ਤੇ ਮੈਂ ਇਹਨਾਂ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਗੱਲਬਾਤ ਕਰਨੀ ਆ ਤੇ ਫਿਰ ਮੈਂ ਪੁੱਛਿਆ ਕਿ ਕੀ ਕਰ ਰਹੇ ਹੋ ਕਹਿੰਦੇ ਜੀ ਮੈਂ ਤੇ ਖੇਤਾਂ ਵਿੱਚ ਆ ਸੋ ਏਦਾਂ ਦੀ ਸ਼ਖਸੀਅਤ ਸੋਚੋ ਜੀ ਜੋ ਆਸਟ੍ਰੇਲੀਆ ਆਣ ਕੇ ਜੋਬ ਵੀ ਕਰਦੇ ਨੇ ਖੇਤਾਂ ਦੇ ਵਿੱਚ ਪਸੀਨਾ ਵੀ ਵਹਾਉਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਥੀਏਟਰ ਹੈ ਉਹਦੀਆਂ ਜੜ੍ਹਾਂ ਨੂੰ ਵੀ ਪਾਣੀ ਪਾਉਣ ਦਾ ਕੰਮ ਕਰਦੇ ਨੇ ਸੋ ਹੱਥ ਜੋੜ ਕੇ ਜੀ ਪ੍ਰਣਾਮ ਹੈ ਤੁਹਾਨੂੰ ਸੰਗਤ ਸਾਹਿਬ ਸਾਡਾ
ਨਹੀਂ ਜੀ ਏਡੀ ਵੱਡੀ ਸ਼ਖਸੀਅਤ ਕਾਫੀ ਗੱਲਾਂ ਕਹਿ ਦਿੱਤੀਆਂ ਮੈਨੂੰ ਲੱਗਦਾ ਨੀ ਵੀ ਮੈਂ ਏਡੀ ਵੱਡੀ ਸ਼ਖਸੀਅਤ ਹੈਗਾ ਪਰ ਠੀਕ ਹੈ ਜੀ ਕੋਸ਼ਿਸ਼ ਕਰੀ ਦੀ ਵੀ ਪਰਮਾਤਮਾ ਦੇ ਹੁਕਮ ਚ ਰਹੀਏ ਤੇ ਮਿਹਨਤ ਕਰਦੇ ਰਹੀਏ ਬਸ ਆਖਰੀ ਦਮ ਤੱਕ ਜਦੋਂ ਤੱਕ ਸਰੀਰ ਚੱਲਦਾ ਹੈ
ਜੀ ਸੰਗਤ ਸਾਹਿਬ ਅੱਛਾ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਸਰੋਤੇ ਉਹਨਾਂ ਨੂੰ ਆਪਣੇ ਪਿਛੋਕੜ ਬਾਰੇ ਦੱਸੋ ਕਿ ਤੁਸੀਂ ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਹੋ
ਬੇਸਿਕਲੀ ਜੀ ਦੇਖੋ ਮੈਂ ਜਿੱਥੋਂ ਦਾ ਮੇਰਾ ਜਨਮ ਦੀ ਮੈਂ ਜੇ ਗੱਲ ਕਰਾਂ ਤੇ ਗੰਗਾਨਗਰ ਤੇ ਪੰਜਾਬ ਦੇ ਰਾਜਸਥਾਨ ਤੇ ਪੰਜਾਬ ਦੇ ਬਾਰਡਰ ਤੇ ਇੱਕ ਪਿੰਡ ਹੈਗਾ ਛੋਟਾ ਜਿਹਾ ਖੂਈ ਕੁੜਾ ਰਿਕੁੰਦਰਾ ਉੱਥੇ ਮੇਰਾ ਬਰਥ ਹੋਇਆ ਸੀ ਤੇ ਮੇਰੀ ਜਿਹੜੀ ਪੜ੍ਹਾਈ ਹੈ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਉਹ ਅਬੋਹਰ ਦੇ ਨਾਲ ਇੱਕ ਪਿੰਡ ਹੈ ਆਲਮਗੜ੍ਹ ਉੱਥੇ ਮੈਂ ਪੜ੍ਹਿਆ ਤੇ ਉਸ ਤੋਂ ਬਾਅਦ ਨੌਵੀਂ ਦਸਵੀਂ ਤੇ ਗਿਆਰਵੀਂ ਉਦੋਂ ਪਲੱਸ ਟੂ ਨਹੀਂ ਹੁੰਦੀ ਸੀ ਹਾਇਰ ਸੈਕੰਡਰੀ ਹੁੰਦੀ ਸੀ ਤੇ ਨੌਵੀਂ ਦਸਵੀਂ ਗਿਆਰਵੀਂ ਜਿਹੜੀ ਮੈਂ ਅਬੋਹਰ ਵਿਖੇ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਪੜ੍ਹਾਈ ਮੈਨੂੰ ਮੌਕਾ ਨਹੀਂ ਮਿਲਿਆ ਘਰ ਦੇ ਕੁਛ ਹਾਲਾਤ ਐਸੇ ਸੀ ਕਿ ਮੈਂ ਕਾਲਜ ਜਾ ਸਕਾਂ ਲੇਕਿਨ ਨਾਲ ਮੈਂ ਜਿਸ ਟਾਈਮ ਮੈਂ ਹਾਇਰ ਸੈਕੰਡਰੀ ਦੇ ਵਿੱਚ ਸੀ ਉਦੋਂ ਮੈਂ ਕੰਮ ਵਗੈਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਈਵਨ ਮੈਂ ਕਹੂੰਗਾ ਵੀ 8ਵੀਂ 9ਵੀਂ ਕਲਾਸ ਤੋਂ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੈਂ ਪੇਰੈਂਟਸ ਤੇ ਬੋਝ ਨਹੀਂ ਬਣਿਆ, ਮੈਂ ਆਪਦਾ ਹੀ ਮਤਲਬ ਜੋ ਵੀ ਮੈਨੂੰ ਕੰਮ ਮਿਲਦਾ ਸੀ, ਕੰਮ ਦੀ ਕਦੀ ਮੈਂ ਗੁਰੇਜ਼ ਨਹੀਂ ਕੀਤੀ, ਭਾਵੇਂ ਉਹ ਕੋਈ ਦਿਹਾੜੀ ਹੋਵੇ ਜਾਂ ਕੋਈ ਕਿਸੇ ਮਜ਼ਦੂਰੀ ਕਰਨੀ ਹੋਵੇ, ਕੁਛ ਵੀ ਹੋਵੇ, ਵਟ ਐਵਰ, ਵੀ ਮੈਂ ਜ਼ਿਮੀਦਾਰਾਂ ਨਾਲ ਵੀ ਚਲਾ ਜਾਂਦਾ ਸੀ, ਮਿਸਤਰੀਆਂ ਨਾਲ ਵੀ ਚਲਾ ਜਾਂਦਾ ਸੀ, ਮੈਂ ਕਦੀ ਗੁਰੇਜ਼ ਨਹੀਂ ਕੀਤਾ ਇਸ ਗੱਲ ਤੋਂ। ਤੇ ਉਹ ਜਿਹੜਾ ਆਪ ਹੀ ਥੋੜੀ ਅਰਨਿੰਗ ਬਹੁਤ ਕਰਕੇ ਥੋੜੀ ਬਹੁਤ ਜਿਹੜੀ ਸੀ ਮੈਂ ਆਪਣੀ ਪੜ੍ਹਾਈ ਨਾਲ ਜਾਰੀ ਰੱਖੀ। 3-4 ਸਾਲ ਮੈਨੂੰ ਬ੍ਰੇਕ ਵੀ ਲੈਣੀ ਪਈ ਪੜ੍ਹਾਈ ਦੇ ਵਿੱਚੋਂ, ਕਿਉਂਕਿ ਤੁਸੀਂ ਸੋਚ ਸਕਦੇ ਹੋ ਵੀ ਮੈਂ ਹੁਣ ਆਪਣਾ ਵਿਖਿਆਨ ਤਾਂ ਨਹੀਂ ਕਰ ਸਕਦਾ। ਵੀ ਤੁਸੀਂ ਦੇਖੋ ਵੀ ਮੈਂ ਉਹ ਇਨਸਾਨ ਹਾਂ ਜਿਹਨੇ ਆਪਦੇ ਘਰ ਚ ਪਹਿਲਾ ਬਲਬ ਮੈਂ ਆਪ ਲਵਾਇਆ ਸੀ। ਇੱਕ ਰਾਤ ਬਲਬ ਜਿਸ ਦਿਨ ਲੱਗਿਆ, ਲਾਈਟ ਲਵਾਈ ਅਸੀਂ ਤੇ ਸਾਰਾ ਟੱਬਰ ਅਸੀਂ ਉਸ ਬਲਬ ਦੇ ਥੱਲੇ ਬੈਠੇ ਰਹੇ, ਸਿਰਫ ਕਮਲੇ ਹੋ ਗਏ ਵੀ ਅੱਜ ਸਾਡੇ ਘਰੇ ਲਾਈਟ ਲੱਗੀ ਆ। ਤੇ ਉਹ ਮਤਲਬ ਮੈਂ ਮੇਰੀ ਪਹਿਲੀ ਤਨਖਾਹ ਜਾਂ ਦੂਜੀ ਤਨਖਾਹ ਹੋਊਗੀ ਜਦੋਂ ਮੈਂ ਲਾਈਫ ਸਟਾਰਟ ਕੀਤੀ। ਮੈਂ ਮਤਲਬ 11ਵੀਂ ਕਰਨ ਤੋਂ ਬਾਅਦ ਉੱਥੇ ਇੱਕ ਹੋਰ ਇੱਕ ਕਾਫੀ ਵੱਡਾ ਪ੍ਰੋਜੈਕਟ ਹੈਗਾ ਸੀ, ਭਵਾਨੀ ਕੋਟਨ ਸਪਿਨਿੰਗ ਮਿੱਲ, ਅੱਜ ਕੱਲ੍ਹ ਬੰਦ ਹੋ ਚੁੱਕੀ ਉਹ। ਸੋ ਉੱਥੇ ਮੈਂ ਜੋਬ ਸਟਾਰਟ ਕੀਤੀ ਐਜ਼ ਏ ਲੈਬ ਇਨਵੈਸਟੀਗੇਟਰ, ਮਤਲਬ ਉੱਥੇ ਥਰੈਡ ਵਗੈਰਾ ਦੀ ਚੈਕਿੰਗ ਹੁੰਦੀ ਸੀ, ਫਾਈਬਰ ਦੀ ਚੈਕਿੰਗ ਹੁੰਦੀ ਸੀ। ਤੋ ਉੱਥੋਂ ਸ਼ੁਰੂ ਕੀਤੀ ਜੀ ਲਾਈਫ, ਮੈਂ ਤਕਰੀਬਨ 10-11 ਸਾਲ ਮੈਂ ਉਹਦੇ ਵਿੱਚ ਉਸ ਲਾਈਨ ਦੇ ਵਿੱਚ ਰਿਹਾ, ਮਤਲਬ ਟੈਕਸਟਾਈਲ ਲਾਈਨ ਦੇ ਵਿੱਚ। ਲੇਕਿਨ ਬਾਅਦ ਦੇ ਵਿੱਚ 3-4 ਸਾਲਾਂ ਬਾਅਦ ਮੈਨੂੰ ਫੁਰਨਾ ਫੁਰਿਆ, ਕਿਸੇ ਨੇ ਮਿਹਣਾ ਹੀ ਮਾਰ ਦਿੱਤਾ ਵੀ ਪੜ੍ਹਾਈ ਜਿਹੜੀ ਗ੍ਰੈਜੂਏਸ਼ਨ ਉਹ ਬਹੁਤ ਜ਼ਰੂਰੀ ਆ। ਲੰਘਦੇ ਟੱਪਦੇ ਤੋਂ ਗੱਲ ਜੀ ਚੁੱਭ ਗਈ ਤੇ ਮੈਂ ਗ੍ਰੈਜੂਏਸ਼ਨ ਵਾਲੇ ਪਾਸੇ ਹੋ ਗਿਆ। ਮੈਂ ਗ੍ਰੈਜੂਏਸ਼ਨ ਕਰ ਲਈ ਪ੍ਰਾਈਵੇਟ ਤੌਰ ਤੇ ਹੀ, ਤੇ ਕਿਤਾਬਾਂ ਕਿਤੋਂ ਮੈਂ ਲੈ ਕੇ, ਸਮਟਾਈਮ ਕਿਤਾਬਾਂ ਵੀ ਨਹੀਂ ਹੁੰਦੀਆਂ ਸੀ ਲੇਕਿਨ ਫੜ ਫੜਾ ਕੇ ਤੇ ਕਰ ਕੁਰ ਕੇ ਤੇ ਮਤਲਬ ਕਿਸੇ ਤਰੀਕੇ ਨਾਲ ਮੈਂ ਗ੍ਰੈਜੂਏਸ਼ਨ ਕੰਪਲੀਟ ਕਰ ਲਈ। ਫਿਰ 95 ਦੇ ਵਿੱਚ ਇੱਕ ਮੇਜਰ ਕਹਿ ਸਕਦੇ ਹੋ ਤੁਸੀਂ ਵੀ ਮੇਰੇ ਟਰਨ ਆਈ ਲਾਈਫ ਦੇ ਵਿੱਚ, ਵੀ ਮੈਨੂੰ ਬੈਂਕ ਚ ਜੋਬ ਮਿਲ ਗਈ, ਐਗਰੀਕਲਚਰ ਡਿਵੈਲਪਮੈਂਟ ਬੈਂਕ, ਜਿਹੜਾ ਕਿ ਡਾਇਰੈਕਟਲੀ ਜਿਹੜਾ ਫਾਰਮਰਸ ਨੂੰ ਡੀਲ ਕਰਦਾ। ਉਹਦੇ ਚ ਜੋਬ ਨੇ ਮਤਲਬ ਮੈਨੂੰ ਕਾਫੀ ਕੁਛ ਦਿੱਤਾ, ਮੈਨੂੰ ਮਤਲਬ ਮਿਹਨਤ ਕਰਨ ਦੇ ਮੌਕੇ ਦਿੱਤੇ। ਮੋਰ ਓਵਰ ਮਤਲਬ ਜਿਹੜੀ ਫੈਮਿਲੀ ਲਾਈਫ ਸੀ, ਜਿਹੜੀ ਮੇਰੀ ਇਕਨੋਮੀਕਲ ਜਿਹੜੇ ਬੇਸਿਸ ਸੀ, ਥੋੜੇ ਠੀਕ ਹੋਣੇ ਸ਼ੁਰੂ ਹੋ ਗਏ। ਸੋ 95 ਚ ਮੇਰੀ ਮੈਰਿਜ ਵੀ ਹੋਈ ਸੀ। ਸੋ ਕਾਫੀ ਕਾਫੀ ਟਰਨਿੰਗ ਪੁਆਇੰਟ ਆਏ ਉਸ ਟਾਈਮ ਮੇਰੀ ਲਾਈਫ ਦੇ ਵਿੱਚ। ਤੇ ਉਹ ਬਸ ਮੇਰਾ ਲਾਈਫ ਪਾਰਟਨਰ ਵੀ ਵਧੀਆ ਸੀ ਮੇਰਾ, ਉਹਨਾਂ ਨਾਲ ਮਿਲ ਕੇ ਮਤਲਬ ਸਹਾਰੇ ਨਾਲ ਅਸੀਂ ਮਤਲਬ ਥੋੜਾ ਥੋੜਾ ਲਾਈਫ ਨੂੰ ਅਗਾਂਹ ਖਿੱਚਣਾ ਸ਼ੁਰੂ ਕੀਤਾ। ਤੇ 15-16 ਸਾਲ ਬੈਂਕ ਚ ਕੰਮ ਕਰਨ ਤੋਂ ਬਾਅਦ ਇੱਧਰ ਆਸਟ੍ਰੇਲੀਆ ਨੂੰ ਮਨ ਬਣ ਗਿਆ ਵੀ ਆਸਟ੍ਰੇਲੀਆ ਮੂਵ ਕਰਦੇ ਆ। ਉਹ ਵੀ ਮੈਨੂੰ ਇਹ ਲੱਗਦਾ ਸਮ ਹਾਓ ਵੀ ਜਦੋਂ ਮੈਂ ਲੋਕਾਂ ਕੋਲੋਂ ਗੱਲਾਂ ਸੁਣਦਾ ਸੀ ਵੀ ਫਲਾਨੇ ਨੇ 2 ਕਿੱਲੇ ਜ਼ਮੀਨ ਵੇਚ ਕੇ ਆਪਣਾ ਮੁੰਡਾ ਬਾਹਰ ਭੇਜਿਆ, ਫਲਾਨੇ ਨੇ 4 ਮਹੀਨੇ ਜੀ ਚੰਡੀਗੜ੍ਹ ਤਿਆਰੀ ਕਰਵਾਈ ਮੁੰਡੇ ਨੂੰ ਬਾਹਰ ਭੇਜਿਆ, ਮੈਨੂੰ ਇਹ ਲੱਗਦਾ ਸੀ ਕੋਈ ਬਹੁਤ ਵੱਡੀ ਪ੍ਰਾਪਤੀ ਕਰਨ ਵਾਲੀ ਗੱਲ ਹੈ ਵੀ ਇਹ ਸ਼ਾਇਦ ਮਤਲਬ ਨਾ ਮੈਨੂੰ ਕਰਨੀ ਚਾਹੀਦੀ ਹੈ ਵੀ ਮੈਂ ਜਿਹੜੇ ਵੀ ਬਾਹਰ ਜਾਂਦੇ ਨੇ ਵੀ ਇੱਕ ਬਹੁਤ ਵੱਡਾ ਕੋਈ ਫਲਿੰਟ ਹੈ, ਕੋਈ ਚਮਕਦਾ ਸਿਤਾਰਾ ਹੈ ਜਿਹਨੂੰ ਫੜਨ ਦੀ ਕੋਸ਼ਿਸ਼ ਲੱਗੇ ਹੋਏ ਨੇ ਸਾਰੇ, ਤੇ ਮੈਂ ਉਸ ਪਾਸੇ ਲੱਗ ਪਿਆ। ਤੇ ਬਸ ਉਹ ਅੱਜ ਇੱਥੇ ਆ ਕੇ ਲੱਗਦਾ ਵੀ ਯਾਰ ਕੋਈ ਏਡੀ ਵੱਡੀ ਗੱਲ ਨੀ ਸੀ, ਵੀ ਠੀਕ ਹੈ ਕਰ ਲਿਆ ਕੋਈ ਇੱਕ ਸਟੈਪ ਜਿਹਾ ਹੀ ਲੈ ਲਿਆ। ਤੇ ਬਟ ਉਸ ਟਾਈਮ ਮੈਨੂੰ ਇਹ ਲੱਗਦਾ ਸੀ ਵੀ ਨਹੀਂ ਯਾਰ ਇਹ ਪ੍ਰਾਪਤੀ ਕਰਨੀ ਨਾ ਆਪਣੇ ਆਪ ਦੇ ਵਿੱਚ ਵੀ ਇੱਕ ਅਚੀਵਮੈਂਟ ਹੋਏਗੀ, ਤੇ ਤਾਂ ਕਰਕੇ ਇੱਥੇ ਮੈਂ ਆ ਗਿਆ। ਜਿੱਥੋਂ ਤੱਕ ਥੀਏਟਰ ਦਾ ਸਵਾਲ ਹੈ, ਥੀਏਟਰ
ਪ੍ਰਾਪਤੀ ਨੂੰ ਆਪਣੇ ਸਿਰ ਤੇ ਨਾ ਚੜਨ ਦੇਣਾ, ਯਾਨੀ ਤੁਸੀਂ ਕਰਦੇ ਗਏ ਜ਼ਿੰਦਗੀ ਤੁਸੀਂ ਦੱਸ ਰਹੇ ਹੋ ਕਿ ਜਿਸ ਤਰ੍ਹਾਂ ਤੁਸੀਂ ਕਿੱਥੋਂ ਸ਼ੁਰੂ ਕੀਤੀ ਹੈ ਨਾ, ਇੱਕ ਘਰ ਦੇ ਵਿੱਚ ਜਿਹੜਾ ਚਾਨਣ ਆ ਉਹ ਵੀ ਤੁਸੀਂ ਆਪਣੀ ਤਨਖਾਹ ਦੇ ਨਾਲ ਕਰਵਾਇਆ, ਔਰ ਅੱਜ ਰੱਬ ਨੇ ਤੁਹਾਨੂੰ ਸੁੱਖ ਨਾਲ ਚੰਗੇ ਭਾਗ ਲਾਏ ਹੋਏ ਨੇ, ਚੰਗਾ ਨਾਮ ਵੀ ਹੈ ਤੁਹਾਡਾ, ਔਰ ਸੁੱਖ ਨਾਲ ਘਰ ਬਾਰ ਵੀ ਸਾਰਾ ਕੁਛ ਠੀਕ ਹੈ, ਬੱਚੇ ਬੜੇ ਪਿਆਰੇ ਨੇ ਤੁਹਾਡੇ, ਮੈਂ ਉਹਨਾਂ ਨੂੰ ਮਿਲੀ ਹੋਈ ਹਾਂ। ਸੋ ਗੱਲ ਇਹ ਹੈ ਕਿ ਉਸ ਪ੍ਰਾਪਤੀ ਨੂੰ ਸਿਰ ਤੇ ਨਾ ਚੜਨ ਜਿਹੜਾ ਮੈਨੂੰ ਲੱਗਦਾ ਉਹ ਹੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਜ਼ਿੰਦਗੀ ਦੀ। ਨਹੀਂ
ਪਤਾ ਨੀ ਹੁਣ ਦੇਖੋ ਜੀ, ਮੈਂ ਸਮਟਾਈਮਸ ਲੋਕ ਕਹਿੰਦੇ ਨੇ ਬੈਠ ਕੇ ਆਪਾਂ ਅੱਖਾਂ ਬੰਦ ਕਰਕੇ ਸੋਚੀਏ ਅਸੀਂ ਕੀ ਕਰਦੇ ਹਾਂ, ਸਾਡਾ ਆਉਣ ਵਾਲਾ ਕੱਲ ਕੀ ਹੋਣਾ ਚਾਹੀਦਾ, ਸਾਡਾ ਪਾਸਟ ਕੀ ਸੀ, ਸਾਡਾ ਫਿਊਚਰ ਕੀ ਸੀ। ਮੈਨੂੰ ਕੋਈ, ਮੈਂ ਅੱਖਾਂ ਬੰਦ ਕਰਕੇ ਬੈਠਣ ਦੀ ਕੋਸ਼ਿਸ਼ ਜੇ ਕਰਾਂ ਵੀ ਤੇ ਮੈਨੂੰ ਕੋਈ ਬਾਹਲੀਆਂ ਕੈਲਕੂਲੇਸ਼ਨ ਜੀ ਮੈਂ ਕਰ ਨਹੀਂ ਪਾਉਂਦਾ। ਮੈਨੂੰ ਇਹ ਲੱਗਦਾ ਵੀ ਯਾਰ ਹੁਣ ਜੋ ਖੜੇ ਇੱਥੇ ਕੁਛ ਕਰਦੇ ਰਹੀਏ, ਜੇ ਕੱਲ ਸਵੇਰੇ ਉੱਠ ਪਏ ਤੇ ਫਿਰ ਕਰ ਲਾਂਗੇ, ਜੇ ਨਹੀਂ ਤੇ ਫਿਰ ਤਾਂ ਖਤਮ ਹੈ ਕਹਾਣੀ। ਤੇ ਉਹ ਇੱਕ ਦਿਨ ਦੇ ਹਿਸਾਬ ਨਾਲ ਮਤਲਬ ਮੈਂ ਜੀ ਲੈਂਦਾ, ਕੋਈ ਬਾਹਲੀਆਂ ਲੰਮੀਆਂ ਪਲੈਨਿੰਗ ਨਹੀਂ ਲੈ ਕੇ ਚੱਲਿਆ ਮੈਂ, ਕੋਈ ਬਾਹਲੇ ਮਨ ਚ ਕਦੀ ਉਹ ਰੱਖੇ ਨੀ, ਮਤਲਬ ਖਿਆਲ ਵੀ ਪਈ ਐ ਕਰਨਾ, 5 ਸਾਲਾਂ ਨੂੰ ਐਂ ਕਰਨਾ, 10 ਸਾਲਾਂ ਨੂੰ ਐਂ ਕਰਨਾ। ਲੇਕਿਨ ਇਹ ਵੀ ਮਤਲਬ ਮੈਂ ਕਹਿੰਦਾ ਵੀ ਜਿਹੜੇ ਦਿਨ ਤੁਸੀਂ ਹੈਗੇ ਹੋ ਉਹਨੂੰ ਖੁੱਲ ਕੇ ਕੰਮ ਕਰੋ, ਖੁੱਲ ਕੇ ਆਪਦੇ ਸਰੀਰ ਨੂੰ ਮਤਲਬ ਜੀਓ, ਉਹਨੂੰ ਜੋ ਵੀ ਜਿਸ ਵੀ ਤਰੀਕੇ ਨਾਲ ਤੁਸੀਂ ਜੀਣਾ ਚਾਹੁੰਦੇ ਹੋ ਉਹਨੂੰ ਖੁੱਲ ਕੇ ਜੀ ਲਓ। ਜ਼ਿੰਦਗੀ ਜਿਹੜੀ ਆ, ਮੈਨੂੰ ਇਹ ਲੱਗਦਾ ਵੀ ਜ਼ਿੰਦਗੀ ਜਿਹੜੀ ਆ ਉਹ ਜੀਣ ਲਈ ਹੈ, ਕੱਟਣ ਲਈ ਨਹੀਂ। ਜੇ ਤੁਸੀਂ ਬਹਿ ਕੇ ਕੱਟ ਦਿਓਗੇ ਸਾਰਾ ਦਿਨ ਤੇ ਮੈਨੂੰ ਲੱਗਦਾ ਵੀ ਉਹ ਸਮਾਂ ਤਾਂ ਵਾਪਸ ਆਉਣਾ ਨਹੀਂ ਹੈ। ਸੋ ਮੈਂ ਗੱਲ ਕਰ ਰਿਹਾ ਸੀ ਵਿੱਚ ਜਦੋਂ ਥੀਏਟਰ ਦੀ ਜੇ ਮੈਂ ਗੱਲ ਕਰਾਂ, ਤੇ ਜਿਸ ਟਾਈਮ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਮੈਂ ਟੈਕਸਟਾਈਲ ਲਾਈਨ ਚ ਸੀ, ਉੱਥੇ 11 12 ਸਾਲ ਕੰਮ ਕੀਤਾ ਤੇ ਉੱਥੇ ਹਰੇਕ ਸਾਲ ਨਾਲ ਮਿਲ ਦੇ ਵਿੱਚ 15 ਅਗਸਤ ਨੂੰ ਫੰਕਸ਼ਨ ਕਰਾਇਆ ਜਾਂਦਾ ਸੀ। ਉਦੋਂ ਕਾਫੀ ਸਕੂਲਾਂ ਸਕਾਲਾਂ ਦੇ ਬੱਚੇ ਆਪਣੀਆਂ ਆਈਟਮਾਂ ਵਗੈਰਾ ਲੈ ਕੇ ਆਉਂਦੇ ਹੁੰਦੇ ਸੀ, ਲੇਕਿਨ ਮੈਂ ਉੱਥੇ ਇੰਪਲੋਈ ਸੀ ਤੇ ਇੰਪਲੋਈਜ਼ ਨੂੰ ਮੌਕਾ ਦਿੰਦੇ ਸੀ, ਉਹ ਕੁਝ ਸੈਗਮੈਂਟ ਇੰਪਲੋਈਜ਼ ਵਾਸਤੇ ਵੀ ਰੱਖਦੇ ਸੀ। ਤੇ ਪਹਿਲੀ ਦਫਾ ਮੈਨੂੰ ਇੱਕ ਪੋਇਮ ਲੈ ਕੇ ਚੜਿਆ ਉੱਥੇ ਸਟੇਜ ਤੇ। ਹੁਣ ਮੈਨੂੰ ਪੋਇਮ ਦਾ ਨਾਮ ਤਾਂ ਨਹੀਂ ਯਾਦ ਹੈਗਾ, ਲੇਕਿਨ 3-4 ਲਾਈਨਾਂ ਬੋਲਿਆ ਤੇ ਮੈਂ ਭੁੱਲ ਗਿਆ। ਮੈਂ ਬੜੇ ਇੱਧਰ ਉੱਧਰ ਵੇਖਿਆ ਪਰ ਮੈਨੂੰ ਨਹੀਂ ਯਾਦ ਆਈ, ਬਟ ਉਹ ਪੋਇਮ ਦੀਆਂ ਮੇਰੀ ਲੱਤਾਂ ਵੀ ਕੰਬੀ ਜਾਣ ਕਿਉਂਕਿ ਫਸਟ ਟਾਈਮ ਸਟੇਜ ਤੇ ਚੜਿਆ ਸੀ ਮੈਂ ਤੇ, ਲੇਕਿਨ ਯਾਦ ਨਹੀਂ ਆਈ ਤੇ ਮੈਂ ਜੈ ਹਿੰਦ ਕਹਿ ਕੇ ਥੱਲੇ ਉੱਤਰ ਆਇਆ। ਲੇਕਿਨ ਮੇਰੇ ਗੁਰੂ ਜੀ ਮੈਂ ਕਹਿ ਸਕਦਾ ਉਹਨਾਂ ਨੂੰ ਵੀ ਸ਼ਾਮ ਜੇਤਲੀ ਜੀ ਟੀਚਰ ਸੀ ਉਸ ਟਾਈਮ ਤੇ, ਉਹਨਾਂ ਨੇ ਕੋਈ ਸਕਿੱਟ ਲੈ ਕੇ ਆਏ ਹੋਏ ਸੀ ਕਿਸੇ ਸਕੂਲ ਵੱਲੋਂ, ਉਹਨਾਂ ਨੇ ਮੈਨੂੰ ਦੇਖ ਲਿਆ ਤੇ ਉਹ ਮੈਨੂੰ ਕਹਿੰਦੇ ਵੀ ਸੰਗਤ ਮੈਨੂੰ ਮਿਲੀ ਜਦੋਂ ਤੈਨੂੰ ਟਾਈਮ ਮਿਲੇ। ਸੋ ਮੈਂ ਉਹ ਕਿਉਂਕਿ ਮੈਂ ਉਹਨਾਂ ਦੀ ਸਕਿੱਟ ਵੇਖੀ ਸੀ, ਮੇਰੇ ਕਰੇਜ਼ ਤਾਂ ਹੈਗੀ ਸੀ ਵੀ ਸਟੇਜ ਤੇ ਜਾਣ ਦੀ, ਤੇ ਸੋ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਜੋ ਮੇਰੇ ਅੰਦਰ ਹੈਗਾ ਸੀ ਵੀ ਉਹਨੂੰ ਤਰਾਸ਼ਿਆ। ਸੋ ਉਹਨਾਂ ਨਾਲ ਕਾਫੀ ਸਾਲ ਉੱਥੇ ਮੈਂ 6-7 ਸਾਲ ਉਹਨਾਂ ਨਾਲ ਕੰਮ ਕਰਦਾ ਰਿਹਾ। ਉਸ ਤੋਂ ਫਿਰ ਮੇਰੇ ਇੱਕ ਵੱਡੇ ਵੀਰ ਉੱਥੇ ਸੁਰਿੰਦਰ ਨਰੂਲਾ ਜੀ ਅਬੋਹਰ ਹੈਗੇ ਨੇ, ਉਹਨਾਂ ਨਾਲ ਮੈਂ ਕਾਫੀ ਕੰਮ ਕੀਤਾ। ਫਿਰ ਅਸੀਂ ਕੰਪੀਟੀਸ਼ਨ ਵਗੈਰਾ ਲੜਨੇ ਸ਼ੁਰੂ ਕਰ ਦਿੱਤੇ ਸੀ ਦੂਰ ਦੂਰ, ਮਤਲਬ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਦੂਰ ਦੂਰ ਤੱਕ ਅਸੀਂ ਕੰਪੀਟੀਸ਼ਨ ਵਗੈਰਾ ਲੜਨੇ ਸ਼ੁਰੂ ਕਰ ਦਿੱਤੇ। ਜਿਹੜੇ ਕਮਰਸ਼ੀਅਲ ਤੇ ਨਹੀਂ ਕਹੂੰਗਾ ਲੇਕਿਨ ਐਮੇਚਿਓਰ ਗਰੁੱਪਸ ਨੇ, ਮਤਲਬ ਬਹੁਤ ਵੱਡੇ ਵੱਡੇ, ਉਹਨਾਂ ਵੱਲੋਂ ਹਰੇਕ ਸਾਲ ਆਰਗੇਨਾਈਜ਼ ਕੀਤੇ ਜਾਂਦੇ ਨੇ ਬਹੁਤ ਵੱਡੇ ਲੈਵਲ ਤੇ ਕੰਪੀਟੀਸ਼ਨ, ਜਿਵੇਂ ਬਰਨਾਲੇ ਬਹੁਤ ਇੱਕ ਥੀਏਟਰ ਦਾ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਜਾਂਦਾ ਹਰੇਕ ਸਾਲ, ਇੱਕ ਸ਼ਿਮਲੇ ਕਾਲੀਬਾਲੀ ਹਾਟ ਦੇ ਵਿੱਚ ਬਹੁਤ ਵੱਡਾ ਥੀਏਟਰ ਕੰਪੀਟੀਸ਼ਨ, ਤਕਰੀਬਨ 25 ਤੋਂ ਲੈ ਕੇ 30 ਪਲੇ ਹੁੰਦੇ ਨੇ ਉੱਥੇ। ਇਹੋ ਜਿਹੇ ਕੰਪੀਟੀਸ਼ਨ ਅਸੀਂ ਫਾਈਟ ਕਰਨੇ ਸ਼ੁਰੂ ਕਰ ਦਿੱਤੇ। ਬਸ ਉਹ ਚੱਲ ਸੋ ਚੱਲ ਰਹੀ, ਬਸ ਇਸ ਤਰ੍ਹਾਂ ਹੀ ਚੱਲੀ ਚੱਲੀ ਜਾ ਰਹੀ ਹੈ ਲਾਈਫ ਟਿਲ ਟੁਡੇ। ਸੋ ਤੁਸੀਂ ਦੇਖਿਆ ਹੀ ਹੋਣਾ, ਸੋ
ਬਿਲਕੁਲ ਬਿਲਕੁਲ
ਚੱਲੀ ਜਾਂਦਾ ਕੰਮ।
ਸੋ ਜੀ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਹੋਰ ਵੀ ਬਹੁਤ ਕਰਨੀਆਂ ਨੇ ਤੇ ਮੈਨੂੰ ਜਿਸ ਤਰ੍ਹਾਂ ਪਤਾ ਲੱਗਾ ਸੀ ਕਿ ਜਿਹੜੇ ਅਬੋਹਰ ਇਲਾਕੇ ਦੇ ਜੇ ਕੋਈ ਸਾਨੂੰ ਸਰੋਤੇ ਸੁਣ ਰਹੇ ਹੋਣਗੇ ਤੇ ਉਹਨਾਂ ਨੇ ਅਕਸ ਦਾ ਜਿਹੜਾ ਸਪੈਕਟ੍ਰਿਕਲ ਗਰੁੱਪ ਸੁਣਿਆ ਹੋਏਗਾ ਤੇ ਮੈਂ ਸੁਣਿਆ ਜੀ ਕਿ ਜਿਹੜੇ ਮਹਿੰਗਾ ਸਿੰਘ ਸੰਗਰ ਆ ਉਹਦੀ ਰੀੜ ਦੀ ਹੱਡੀ ਹੈ ਜੀ, ਇਹਦੇ ਬਾਰੇ ਅਸੀਂ ਗੱਲ ਕਰਨੀ ਹੈ ਇਸ ਗੀਤ ਤੋਂ ਬਾਅਦ। ਪਹਿਲਾਂ ਇੱਕ ਗੀਤ ਸੁਣ ਲਈਏ ਸੰਗਰ ਸਾਹਿਬ, ਉਸ ਤੋਂ ਬਾਅਦ ਗੱਲਾਂ ਬਾਤਾਂ ਦੀ ਕਰੀਏ।
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ, ਘਰ ਛੱਡਣੇ ਸੌਖੇ ਨੌਕਰੀ ਕਰ ਲੈ ਉਹ ਤੇਰੀ ਸ਼ਬਤ ਖੋਰਾਂ ਨੇ
ਲੁੱਟ ਲੁੱਟ ਆਪਣੇ ਹੀ ਘਰ ਭਰ ਲੈ ਕੀਤੀ ਕੋਸ਼ਿਸ਼ ਮਾਪਿਆਂ ਨੇ ਕਿਤੇ ਸਾਡਾ ਪੁੱਤ ਨੌਕਰੀ ਕਰ ਲੈ ਉੱਥੇ ਰਿਸ਼ਵਤ ਖੋਰਾਂ ਨੇ ਲੁੱਟ ਲੁੱਟ ਆਪਣੇ ਹੀ ਘਰ ਭਰ ਲੈ ਕੱਚੀ ਉਮਰੇ ਟੁੱਟ ਜਾਂਦੇ ਸਦਰਾਂ ਦੇ ਹਾਰ ਪਰੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਪੰਜਾਬ ਵਸੇ ਭਾਵੇਂ ਲੱਖ ਪਰਦੇਸੀ ਰਹਿੰਦੇ ਪਰ ਸ਼ੁਕਰ ਹੈ ਤਾਂ ਤੇ ਦਾ ਪ੍ਰਗਟ ਰੁੜ ਕੇ ਵੀ ਨਾ ਮੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਡਣੇ
ਜੀ ਤੁਸੀਂ ਸੁਣਿਆ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਪਰਦੇਸੀ ਸੌਂਗ ਜਿਸ ਦੀ ਫਰਮਾਇਸ਼ ਕੀਤੀ ਸੀ ਜੀ ਬਿੱਟੂ ਬੋਬਾ ਰਾਏ ਹੁਣਾਂ ਨੇ ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਹਿੰਗਾ ਸਿੰਘ ਸੰਗਰ ਹੁਣੀ ਜੁੜੇ ਹੋਏ ਨੇ ਤੇ ਅਸੀਂ ਖੂਬ ਗੱਲਾਂ ਬਾਤਾਂ ਕਰਨੀਆਂ ਨੇ ਜੀ ਅੱਜ ਤੇ ਨਾਲ ਦੀ ਨਾਲ ਸੰਗਰ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਰੋਤੇ ਵੀ ਜਿਹੜੇ ਜੁੜ ਰਹੇ ਨੇ ਗੁਰਮੀਤ ਸਿੰਘ ਹੁਣੀ ਯੂਕੇ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਜੀ ਤੇ ਹਰਮੀਤ ਸਿੰਘ ਚੰਨਾ ਹੁਣੀ ਜੁੜੇ ਨੇ ਇੱਕ ਵਿਚਾਰ ਭੇਜਿਆ ਜੀ ਜੀ ਕਹਿੰਦੇ ਕਿ ਬੇਟੀ ਕੁਛ ਵੀ ਮੰਗੇ ਤੋਂ ਬਿਨਾਂ ਸੋਚ ਕਰ ਲਿਖਿਆ ਜੀ ਕਿ ਬੇਟੀ ਕੁਛ ਵੀ ਮੰਗੇ ਤੋਂ ਬਿਨਾਂ ਸੋਚੇ ਲਾ ਕਰ ਦੇਣਾ ਕਿਉਂਕਿ ਉਸਕੀ ਸ਼ਾਦੀ ਕੇ ਬਾਅਦ ਜਬ ਆਪ ਉਸੇ ਕੁਛ ਵੀ ਦੋਗੇ ਤੋ ਉਸਕੇ ਸ਼ਬਦ ਯਹੀ ਹੋਗੇ ਇਸਕੀ ਕਿਆ ਜ਼ਰੂਰਤ ਥੀ ਪਾਪਾ
ਕਿਆ ਬਾਤ ਹੈ ਜੀ ਬਹੁਤ ਅੱਛਾ ਮੈਂ ਵੈਸੇ ਗੱਲ ਨਾਲ ਗੱਲ ਜੋੜਨਾ ਚਾਹਾਂਗਾ ਮੈਂ ਲੇਟੈਸਟ ਸਾਡੇ ਇੱਕ ਪਲੇ ਦੀ ਰਿਹਰਸਲ ਚੱਲ ਰਹੀ ਹੈ ਤੇ ਉਹ ਪਲੇ ਜਿਹੜਾ ਹੈ ਉਹਦੇ ਜਿਹੜੇ ਮਤਲਬ ਸਹੀ ਮਾਇਨੇ ਜੀ ਜਿਹੜਾ ਥੀਮ ਹੀ ਇਹੀ ਹੈ ਪਲੇ ਦਾ ਕਿ ਬੇਟੀ ਨਾਲ ਰਿਲੇਟਡ ਹੈ ਜੇ ਮੈਂ ਉਹਦੀਆਂ ਦੋ ਲਾਈਨਾਂ ਜਿਹੜੀਆਂ ਬਹੁਤ ਮਕਬੂਲ ਇੱਕ ਸਾਡਾ ਲੋਕ ਗੀਤ ਹੈ ਚੰਦਨ ਦੇ ਓਲੇ ਬੇਟੀ ਕਿਉਂ ਕੜੀ ਉਹ ਬਾਪ ਉਹਦੇ ਕੋਲ ਪੁੱਛਦਾ ਬੇਟੀ ਕੋਲੋਂ ਵੀ ਬੇਟਾ ਤੂੰ ਚੰਦਨ ਦੇ ਓਲੇ ਕਿਉਂ ਖੜੀ ਹੈ ਤੂੰ ਕਹਿੰਦੀ ਮੈਂ ਤਾਂ ਤੇਰੇ ਦੁਆਰ ਖੜੀ ਆ ਮੈਂ ਮੈਨੂੰ ਇੱਕ ਵਰ ਚਾਹੀਦਾ ਤੂੰ ਪੁੱਛਦਾ ਵੀ ਵਰ ਤੈਨੂੰ ਕਿਸ ਤਰ੍ਹਾਂ ਦਾ ਚਾਹੀਦਾ ਤੇ ਬੇਟੀ ਉਹ ਕਹਿੰਦੀ ਮੈਨੂੰ ਵਰ ਜਿਹੜਾ ਚਾਹੀਦਾ ਉਹ ਕਾਨ ਵਰਗਾ ਚਾਹੀਦਾ ਮਤਲਬ ਕਾਨ ਮਤਲਬ ਕ੍ਰਿਸ਼ਨ ਭਗਵਾਨ ਦੀ ਗੱਲ ਕਰਦੀ ਕ੍ਰਿਸ਼ਨ ਭਗਵਾਨ ਵਰਗਾ ਵਰ ਚਾਹੀਦਾ ਤਾਂ ਜੋ ਕਿਉਂਕਿ ਕ੍ਰਿਸ਼ਨ ਭਗਵਾਨ ਸਰਬ ਕਲਾ ਸੰਪੂਰਨ ਸੀ ਸੋ ਬੇਟੀਆਂ ਦੀ ਫਰਮਾਇਸ਼ ਹਮੇਸ਼ਾ ਰਹਿੰਦੀ ਹੈ ਖਾਸ ਤੌਰ ਤੇ ਬਾਪ ਤੱਕ ਸੋ ਮੇਰੀ ਇੱਕ ਬੜੀ ਲਾਡਲੀ ਬੇਟੀ ਹੈਗੀ ਮੇਰੀ ਸੋ ਮੇਰੀ ਕੋਸ਼ਿਸ਼ ਤਾਂ ਹੀ ਰਹਿੰਦੀ ਹੈ ਉਹਦਾ ਮੈਂ ਦਿਲ ਨਾ ਦੁਖਾਵਾਂ ਕਦੀ ਬਾਕੀ ਫਿਰ ਵੀ ਅਸੀਂ ਹੁਮਨ ਬੀਂਗ ਆ ਹੋ ਸਕਦਾ ਕਿਤੇ ਗਲਤੀ ਹੋ ਜਾਂਦੀ ਹੋਵੇ ਬਟ ਮੈਂ ਵੀਰ ਨੇ ਜੋ ਵੀ ਵਿਚਾਰ ਭੇਜਿਆ ਮੈਂ ਪੂਰੀ ਤਰ੍ਹਾਂ ਸਹਿਮਤ ਆ ਸੋ ਮੇਰੀ ਕੋਸ਼ਿਸ਼ ਤਾਂ ਇਹੀ ਰਹਿੰਦੀ ਹੈ ਕਿ ਮੈਂ ਇੱਕ ਵਧੀਆ ਬਾਪ ਬਣ ਕੇ ਪੇਸ਼ ਹੋਵਾਂ ਇੱਕ ਬੇਟੀ ਸਾਹਮਣੇ
ਜੀ ਜੀ ਦੇਖੋ ਬਾਪ ਤੇ ਜੀ ਵਧੀਆ ਹੀ ਹੁੰਦੇ ਆ ਬਾਪ ਤੇ ਜੇ ਝਿੜਕਦੇ ਵੀ ਆ ਕੁਛ ਕਹਿੰਦੇ ਵੀ ਆ ਔਰ ਇਹੋ ਜਿਹੀ ਗੱਲ ਨੀ ਕਿਉਂਕਿ ਬੇਟੀ ਵੀ ਸੀ ਤੇ ਹੁਣ ਮਾਂ ਵੀ ਆ ਬਿਲਕੁਲ ਜੀ ਹਾਂ ਬਾਪ ਦੀ ਜਿਹੜੀ ਇੰਟੈਂਸ਼ਨ ਹੁੰਦੀ ਆ ਉਹ ਕਦੀ ਵੀ ਗਲਤ ਨਹੀਂ ਹੋ ਸਕਦੀ। ਹਾਂ ਇਹ ਗੱਲ ਹੈ ਕਿ ਸਾਡੀ ਉਹ ਸਮਝ ਨਹੀਂ ਹੁੰਦੀ ਤੇ ਸਾਨੂੰ ਉਹ ਗੱਲ ਬੁਰੀ ਲੱਗਦੀ ਆ ਬਿਲਕੁਲ। ਤੇ ਵਿਕਰਮਜੀਤ ਸਿੰਘ ਹੁਣੀ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਕਿ ਸੰਗਤ ਸਾਹਿਬ ਜ਼ਿੰਦਗੀ ਦੀਆਂ ਔਖੀਆਂ ਜਿਹੜੀਆਂ ਔਕੜਾਂ ਆ ਉਹ ਜਾਨ ਤੋੜ ਦਿੰਦੀਆਂ ਆ ਤੇ ਜਾਂ ਫਿਰ ਜਿਹੜੇ ਆ ਤੁਹਾਡਾ ਜਿਹੜੇ ਇਰਾਦੇ ਹੈਗੇ ਆ ਜਾਂ ਉਹਨੂੰ ਮਜ਼ਬੂਤ ਕਰ ਦਿੰਦੀਆਂ ਨੇ ਤੇ ਕਹਿੰਦੇ ਤੁਸੀਂ ਹਰ ਔਕੜ ਨੂੰ ਆਪਣੇ ਦੋਸਤ ਦੇਖਣ ਲੱਗ ਜਾਂਦੇ ਹੋ ਹਨਾ, ਜਾਂ ਤੇ ਤੁਹਾਨੂੰ ਤੋੜ ਦਿੰਦੀਆਂ ਜਾਂ ਫਿਰ ਤੁਸੀਂ ਉਹ ਮੁਸੀਬਤਾਂ ਨੂੰ ਹੀ ਆਪਣਾ ਦੋਸਤ ਸਮਝ ਲੈਂਦੇ ਹੋ ਤੇ ਕਹਿੰਦਾ ਕਹਿੰਦੇ ਕਿ ਤੁਹਾਡਾ ਦੋਸਤੀ ਵਾਲਾ ਕਿੱਸਾ ਲੱਗਦਾ ਹੈ ਜੀ। ਕਹਿੰਦੇ ਵਾਹ ਜਨਾਬ ਬਹੁਤ ਖੁਸ਼ੀ ਹੋਈ ਮਿਲ ਕੇ। ਸੋ ਜੀ ਇਹ ਵਿਕਰਮਜੀਤ ਸਿੰਘ ਹੋਣੀ ਸੀ ਜੀ ਐਡੀਲੇਡ ਤੋਂ।
ਵਿਕਰਮ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਜੀ, ਮੈਂ ਉਹਨਾਂ ਨੂੰ ਲੱਗਦਾ ਵੀ ਮੈਂ ਉਹਨੂੰ ਨਿੱਜੀ ਤੌਰ ਤੇ ਜਾਣਦਾ, ਬਹੁਤ ਵਧੀਆ ਇਨਸਾਨ ਨੇ। ਸੋ ਜਿੰਨੀ ਕੁ ਤਾਰੀਫ ਕਰ ਰਹੇ ਜਿੱਥੋਂ ਤੱਕ ਮੁਸ਼ਕਿਲਾਂ ਦਾ ਸੰਬੰਧ ਹੈ ਜੀ, ਮੁਸ਼ਕਿਲਾਂ ਕੁਛ ਨਾ ਕੁਛ ਨਵਾਂ ਕਰਨ ਵਾਸਤੇ ਪ੍ਰੇਰਦੀਆਂ ਨੇ ਮੇਰੇ ਹਿਸਾਬ ਨਾਲ। ਸੋ ਮੁਸ਼ਕਿਲਾਂ ਲਾਈਫ ਚ ਹੋਣੀਆਂ ਬਹੁਤ ਜ਼ਰੂਰੀ ਨੇ, ਨਹੀਂ ਤਾਂ ਸਪੂਨ ਫੀਡਰ ਬਣ ਜਾਂਦੇ ਹੋ। ਜੇ ਸਪੂਨ ਫੀਡਰ ਬਣ ਗਏ ਤੇ ਨੱਚ ਕੇ ਤੁਸੀਂ ਕਿਸੇ ਵੀ ਕੰਮ ਜੋਗੇ, ਕੋਈ ਫਰੂਟ ਨਹੀਂ ਦੇ ਸਕਦੇ ਤੁਸੀਂ ਸਪੂਨ ਫੀਡਰ ਬਣ ਕੇ, ਤੇ ਮੁਸ਼ਕਿਲ ਹੋਣੀਆਂ ਬਹੁਤ ਜ਼ਰੂਰੀ ਨੇ।
ਜੀ ਜੀ, ਦੁੱਖ ਸੁੱਖ ਕਹਿੰਦੇ ਜ਼ਿੰਦਗੀ ਦੇ ਦੋ ਪਹਿਲੂ ਹੁੰਦੇ ਆ, ਬਿਲਕੁਲ ਜੀ। ਸੋ ਸੋਨੀ ਸਾਂਭੀ ਹੁਣੀ ਸਾਡੇ ਨਾਲ ਜੁੜੀ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਕਹਿੰਦੇ ਕਿ ਭੈਣ ਜੀ,
ਸਤਿ ਸ੍ਰੀ ਅਕਾਲ ਜੀ ਸੋਨੀ ਸਾਹਿਬ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ।
ਹਾਂਜੀ, ਕਹਿੰਦੇ ਕਿ ਬਾਈ ਸਾਹਿਬ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਕਹਿ ਦਿਓ ਜੀ, ਤੁਹਾਡੀ ਸਤਿ ਸ੍ਰੀ ਅਕਾਲ ਪੁਜਾ ਦਿੱਤੀ ਹੈ। ਤੇ ਕਹਿੰਦੇ ਕਿ ਮੈਂ ਉਹਨਾਂ ਦਾ ਫੈਨ ਆ ਜੀ, ਉਹੀ ਬ੍ਰਿਸਬੇਨ ਵਾਲਾ। ਹੁਣੇ ਤੁਹਾਡੇ ਬ੍ਰਿਸਬੇਨ ਤੋਂ ਕੋਈ ਫੈਨ ਦੇਖ ਲਓ, ਤੁਹਾਡੇ ਕਿੱਥੇ ਕਿੱਥੇ ਬੈਠੇ ਹੋਏ ਆ ਸੰਗਲ ਸਾਹਿਬ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੁਹਾਨੂੰ।
ਸਤਿ ਸ੍ਰੀ ਅਕਾਲ ਕਬੂਲ ਹੈ ਜੀ ਉਹਨਾਂ ਦੀ, ਮੇਰੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਉਹਨਾਂ ਨੂੰ।
ਉਮੀਦ ਹੈ ਕਿ ਜੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੋਣੀ ਉਹਨਾਂ ਤੋਂ। ਤੇ ਹਰਪ੍ਰੀਤ ਸਿੰਘ ਚਹਿਲ ਹੁਣੀ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਫਤਿਹ ਬੁਲਾ ਰਹੇ ਨੇ ਜੀ। ਤੇ ਕਹਿੰਦੇ ਮਹਿੰਗਾ ਸਰ ਨੂੰ ਨੇੜਿਓ ਮਿਲਣ, ਹਾਂਜੀ ਕਹਿੰਦੇ ਕਿ ਮਹਿੰਗਾ ਸਰ ਨੂੰ ਨੇੜਿਓ ਮਿਲਣ ਵਿਚਰਨ ਦਾ ਮੌਕਾ ਮਿਲਿਆ ਹੈ। ਕਹਿੰਦੇ ਕਾਫੀ ਸਾਲ ਇਹਨਾਂ ਨਾਲ ਮਿਲਦੇ ਗਿਲਦੇ ਰਹੇ, ਕਾਫੀ ਬਹੁਪੱਖੀ ਸ਼ਖਸੀਅਤ ਨੇ ਜੀ ਇਹ, ਬਹੁਤ ਵਧੀਆ ਇਨਸਾਨ ਤੇ ਸਾਡੀ ਸਾਦੀ ਜ਼ਿੰਦਗੀ ਜਿਉਂਦੇ ਆ ਜੀ ਇਹ, ਤੇ ਸਲਾਮ ਜੀ ਇਹਨਾਂ ਨੂੰ। ਤੇ ਹਰਪ੍ਰੀਤ ਸਿੰਘ ਚਾਹਲ ਹੋਣੀ ਸੀ ਜੀ, ਔਰ ਮੈਂ ਬਿਲਕੁਲ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਵੀ ਹਾਂ। ਤੇ ਹੁਣ ਤੁਸੀਂ ਹਰਪ੍ਰੀਤ ਸਿੰਘ ਚਾਹਲ ਨੂੰ ਕੁਝ ਕਹਿਣਾ ਚਾਹੋਗੇ?
ਬਿਲਕੁਲ ਜੀ ਬਿਲਕੁਲ, ਇਹ ਮੇਰਾ ਕੀ ਕਹਿੰਦੇ ਛੋਟਾ ਵੀਰ ਹੈ, ਚੇਲਾ ਵੀ ਹੈ ਮੈਨੂੰ ਗੁਰੂ ਜੀ ਕਹਿੰਦਾ, ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ, ਇਹਨਾਂ ਨੇ ਮੈਨੂੰ ਜੋ ਤੁਸੀਂ ਨਾਮ ਲਿਆ ਇੰਨੀਆਂ ਗੱਲਾਂ ਪਤਾ ਜਦੋਂ ਕੀਤੀਆਂ ਨੇ ਮੈਂ ਸਮਝ ਗਿਆ ਵੀ ਕਿਹੜੇ ਹਰਪ੍ਰੀਤ ਸਿੰਘ ਚਾਹਲ ਬੋਲ ਰਹੇ ਨੇ। ਸੋ ਚਾਹਲ ਸਾਹਿਬ ਜਿੱਥੇ ਵੀ ਬੈਠੇ ਨੇ ਮੈਨੂੰ ਲੱਗਦਾ ਵੀ ਇਸ ਟਾਈਮ ਦੂਸਰੀ ਸਟੇਟ ਚ ਨੇ ਜਿੱਥੇ ਵੀ ਨੇ, ਸੋ ਮੈਨੂੰ ਲੱਗਦਾ ਵੀ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ, ਮਿਹਨਤ ਕਰ ਰਹੇ ਨੇ ਬ੍ਰਿਸਬੇਨ। ਹਾਂਜੀ ਹਾਂਜੀ, ਸੋ ਸਤਿ ਸ੍ਰੀ ਅਕਾਲ ਮੇਰੇ ਛੋਟੇ ਵੀਰ ਨੂੰ, ਉਹਦੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਸੋ ਐਵੇਂ ਮਿਹਨਤ ਕਰਦਾ ਰਹੇ ਮਿੱਤਰਾਂ ਜ਼ਿੰਦਗੀ ਚ, ਜੇ ਇਟਸ ਨੋਟ ਅਬਾਊਟ ਮਨੀ ਟੂ ਅਰਨ ਮਨੀ, ਬਟ ਇਟਸ ਅਬਾਊਟ ਟੂ ਡਿਵੈਲਪ ਯੂਅਰ ਪਰਸਨੈਲਿਟੀ। ਸੋ ਜੇ ਤੁਸੀਂ ਮਿਹਨਤ ਕਰਦੇ ਹੋ ਤੁਹਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ, ਪੈਸਾ ਤਾਂ ਆਉਣੀ ਜਾਣੀ ਚੀਜ਼ ਹੈ, ਤਾਂ ਚੱਲਦੀਆਂ ਨੇ ਗੱਲਾਂ।
ਬਿਲਕੁਲ ਜੀ ਸਰ। ਅੱਛਾ ਜੀ, ਸੰਗਤ ਸਾਹਿਬ ਗੱਲਾਂ ਬਾਤਾਂ ਦੀ ਕੜੀ ਨੂੰ ਅਸੀਂ ਅੱਗੇ ਤੋਰਦੇ ਆ, ਤੇ ਗੱਲ ਕਰ ਰਹੇ ਸੀ ਅਸੀਂ ਤੁਹਾਡੇ ਐਕਟਿੰਗ ਦੀ, ਹੈਨਾ। ਤੇ ਤੁਹਾਡੇ ਮਨ ਚ ਕਦੀ ਇਹ ਵਿਚਾਰ ਨੀ ਆਇਆ ਕਿ ਤੁਸੀਂ ਇਹ ਐਕਟਿੰਗ ਨੂੰ ਕਿੱਤੇ ਵਜੋਂ ਅਪਣਾਓ?
ਦੇਖੋ ਜੀ, ਸੁੱਖ ਦੀ ਜੀ ਗੱਲ ਹੈ ਵੀ ਇਹ ਵਿਚਾਰ ਜਿਹੜਾ ਨਾ ਤੁਸੀਂ ਤਾਂ ਕਿਵੇਂ ਸੁੱਖ ਦੀ ਰੱਖ ਦਿੱਤੇ, ਮਤਲਬ ਕੀ ਕਹਿੰਦੇ ਵੀ ਪੈਰ ਰੱਖ ਦਿੱਤਾ ਮੇਰੇ ਵਿਚਾਰ ਦੇ। ਜਿਸ ਟਾਈਮ ਮੈਂ ਇਸ ਫੀਲਡ ਦੇ ਵਿੱਚ ਸਹੀ ਮਾਇਨੇ ਚ ਉਤਰਿਆ ਸੀ, ਉਸ ਟਾਈਮ ਸੋਸ਼ਲ ਮੀਡੀਆ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਤੇ ਜਿੱਥੋਂ ਤੱਕ ਉੱਥੋਂ ਤੱਕ ਬੰਬੇ ਤੱਕ ਦਾ ਜਿਹੜਾ ਰਸਤਾ ਸੀ ਉਹ ਅੱਜ ਇੱਕ ਪੰਜਾਬੀ ਵਾਸਤੇ ਕੈਨੇਡਾ ਜਾਂ ਅਮਰੀਕਾ ਵਰਗਾ ਰਸਤਾ ਸੀ। ਉਦੋਂ ਜਿਸ ਸ਼ਹਿਰ ਚ ਮੈਂ ਰਹਿ ਰਿਹਾ ਸੀ ਅਬੋਹਰ ਤੋਂ ਬੰਬੇ ਤੱਕ ਦਾ ਰਸਤਾ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਕੈਨੇਡਾ ਜਾਣਾ ਜਾਂ ਅਮਰੀਕਾ ਜਾਣਾ, ਪੈਸੇ ਪੱਖੋਂ ਵੀ ਪੂਰੀਆਂ ਵੀ ਜਿਹੜੀਆਂ ਟ੍ਰੇਨ ਦੇ ਉੱਤੇ ਵੀ ਚਾਰ ਦਿਨ ਲੱਗਦੇ ਸੀ, ਐਂ ਲੱਗਦਾ ਸੀ ਵੀ ਯਾਰ ਬਹੁਤ ਦੂਰ ਹੈ ਕਿਸੇ ਦੂਸਰੀ ਦੁਨੀਆਂ ਦੇ ਵਿੱਚ ਆ ਬੰਬੇ ਜਿਹੜਾ। ਸੋ ਆਪਣੇ ਆਪ ਸੰਘਰਸ਼ ਬਹੁਤ ਵੱਡਾ ਸੀ, ਮੋਰ ਓਵਰ ਜਿਹੜੀਆਂ ਘਰੇਲੂ ਕੁਛ ਜ਼ਿੰਮੇਵਾਰੀਆਂ ਇਸ ਤਰ੍ਹਾਂ ਦੀਆਂ ਸੀ ਕਿ ਉਹਨਾਂ ਨੇ ਮਤਲਬ ਚਾਰ ਚਫੇਰਿਓਂ ਪੂਰੀ ਤਰ੍ਹਾਂ ਸੰਗਲ ਮਾਰੇ ਹੋਏ ਸੀ। ਸੋ ਮੀਡੀਆ, ਅਗਰ ਉਸ ਟਾਈਮ ਸੋਸ਼ਲ ਮੀਡੀਆ ਹੁੰਦਾ ਤਾਂ ਸ਼ਾਇਦ ਕੁਛ ਲੋਕਲ ਲੈਵਲ ਤੇ ਇਹ ਕਰਕੇ ਤੁਸੀਂ ਆਪਣੇ ਆਪ ਨੂੰ ਕਰ ਸਕਦੇ ਸੀ ਅੱਗੇ, ਬਟ ਉਸ ਟਾਈਮ ਮੈਨੂੰ ਯਾਦ ਹੈ ਜਿੱਦਾਂ ਕਿ ਵੀ ਈਵਨ ਇੱਕ ਛੋਟੇ ਜਿਹੇ ਅਖਬਾਰ ਦੇ ਵਿੱਚ ਇੱਕ ਖਬਰ ਵੀ ਲਵਾਉਣੀ ਹੁੰਦੀ ਸੀ, ਤੇ ਮੈਂ ਕਿਸੇ ਪੱਤਰਕਾਰ ਭਾਈਚਾਰੇ ਨਾਲ ਕੋਈ ਗਲਾ ਸ਼ਿਕਵਾ ਤਾਂ ਨਹੀਂ ਹੈਗਾ ਇਸ ਟਾਈਮ, ਬਟ ਫਿਰ ਵੀ ਉਹ ਮੈਨੂੰ ਕਾਫੀ ਗੇੜੇ ਮਾਰਨੇ ਪੈਂਦੇ ਸੀ ਉਹਨਾਂ ਪਿੱਛੇ ਵੀ ਭਾਈ ਸਾਡੀ ਆਹ ਖਬਰ ਲਾ ਦਿਓ, ਅਸੀਂ ਆਹ ਕੰਮ ਕੀਤਾ। ਤੇ ਉਹਨਾਂ ਦਿਨਾਂ ਦੀਆਂ ਗੱਲਾਂ ਨੇ, ਤੇ ਲੇਕਿਨ ਮਨ ਚ ਹਮੇਸ਼ਾ ਕਸਕ ਰਹੀ ਹੈ ਕਿਉਂਕਿ ਮੈਨੂੰ ਐਂ ਲੱਗਦਾ ਵੀ ਮੈਂ ਜਦੋਂ ਵੀ ਕੁਛ ਕਰਦਾ ਨਾ ਇਸ ਫੀਲਡ ਦੇ ਵਿੱਚ, ਜਦੋਂ ਮੈਂ ਐਕਟਿੰਗ ਕਰ ਰਿਹਾ ਹੁੰਦਾ ਤੇ ਮੈਨੂੰ ਅੰਦਰੋਂ ਮੇਰੀ ਉਹ ਫਰਸਟ੍ਰੇਸ਼ਨ ਜਿਹੜੀ ਬਾਹਰ ਨਿਕਲ ਰਹੀ ਹੁੰਦੀ ਆ ਕਿ ਮਤਲਬ ਮੈਂ ਇਸ ਫੀਲਡ ਦੇ ਵਿੱਚ ਕਿਉਂਕਿ ਟੈਲੈਂਟ ਜਿਹੜਾ ਨਾ ਮੈਂ ਸੁਖਬੀਰ ਜੀ ਸਮਝਦਾ ਵੀ ਪਰਮਾਤਮਾ ਦੀ ਦੇਣ ਹੈ, ਕਿਸੇ ਦਾ ਬੰਦਾ ਇਹਦੇ ਚ ਮਤਲਬ ਪੈਦਾ ਨੀ ਕਰ ਸਕਦਾ। ਸੋ ਪਰਮਾਤਮਾ ਦੀ ਦੇਣ ਸੀ ਮੈਨੂੰ, ਗੁਰੂ ਚੰਗਾ ਮਿਲ ਗਿਆ, ਉਹਨੇ ਮੈਨੂੰ ਸ਼ਾਈਨ ਕਰ ਦਿੱਤਾ। ਕਿਸੇ ਚ ਵੀ ਤੁਸੀਂ ਜਨਰਲ ਵੀ ਗੱਲ ਕਰ ਲਓ ਨਾ, ਜਿਹੜਾ ਟੈਲੈਂਟ ਹੈ ਕਿਸੇ ਵੀ ਤਰ੍ਹਾਂ ਦਾ ਟੈਲੈਂਟ ਹੈ, ਉਹ ਪਰਮਾਤਮਾ ਵੱਲੋਂ ਦਿੱਤਾ ਗਿਆ ਹੁੰਦਾ। ਬਸ ਤੁਹਾਨੂੰ ਇੱਕ ਅੱਛਾ ਗੁਰੂ ਮਿਲ ਜੇ, ਉਹਨੂੰ ਇੱਕ ਅੱਛਾ ਪੋਲਿਸ਼ ਕਰਨ ਵਾਲਾ ਮਿਲ ਜੇ, ਸ਼ਾਈਨ ਕਰ ਦੂਗਾ ਤੁਹਾਨੂੰ। ਸਮਟਾਈਮਸ ਨਹੀਂ ਮਿਲਦੇ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ, ਤੇ ਉਸੇ ਤਰ੍ਹਾਂ ਹੀ ਨਿਕਲ ਜਾਂਦਾ ਉਹਨਾਂ ਦਾ ਦੱਬੇ ਰਹਿ ਜਾਂਦਾ ਟੈਲੈਂਟ। ਸੋ ਸਮਟਾਈਮਸ ਮਿਲ ਜਾਂਦਾ ਕੋਈ ਜ਼ਿੰਦਗੀ ਦੇ ਵਿੱਚ, ਤੇ ਉਹ ਟੈਲੈਂਟ ਨੂੰ ਸ਼ਾਈਨ ਹੋ ਜਾਂਦਾ। ਸੋ ਮੈਨੂੰ ਇੱਕ ਅੱਛਾ ਗੁਰੂ ਮਿਲ ਗਿਆ, ਉਹਨੇ ਮੈਨੂੰ ਦੱਸ ਦਿੱਤਾ ਵੀ ਤੇਰੇ ਚ ਆਹ ਚੀਜ਼ ਹੈਗੀ ਹੈ, ਬਟ ਉਹਨੂੰ ਮੈਂ ਯੂਜ਼ ਨਹੀਂ ਕਰ ਸਕਿਆ। ਇਹ ਮੈਨੂੰ ਸ਼ਿਕਵਾ ਜ਼ਰੂਰ ਹੈ ਹਮੇਸ਼ਾ। ਸੋ ਇਹ ਹੁਣ ਮਤਲਬ ਲੇਟੈਸਟ ਹੁਣ ਮੈਂ ਦੱਸਣਾ ਜ਼ਰੂਰ ਚਾਹੂੰਗਾ ਆਪਣੇ ਸਰੋਤਿਆਂ ਨੂੰ, ਤੁਹਾਡੇ ਸਾਰੇ ਜਿਹੜੇ ਹਰਮਨ ਰੇਡੀਓ ਨਾਲ ਜੁੜੇ ਹੋਏ ਨੇ, ਕਿ ਲੇਟੈਸਟ ਇੱਕ ਦਿਲਜੀਤ ਦੋਸਾਂਝ ਦੀ ਫਿਲਮ ਆ ਰਹੀ ਹੈ ਰਿਟਰਨ ਆਫ ਸਰਦਾਰ ਜੀ, ਉਹਦੇ ਵਿੱਚ ਛੋਟਾ ਜਿਹਾ ਇੱਕ ਰੋਲ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਤਾਂ ਸ਼ੋਟ ਤਾਂ ਤਿੰਨ ਚਾਰ ਹੀ ਨੇ, ਲੇਕਿਨ ਵੱਡੇ ਪਰਦੇ ਤੇ ਫਸਟ ਟਾਈਮ ਜਿਹੜੀ ਵਿਕਰੀ ਹੋਏਗੀ, ਦੇਖਦੇ ਹਾਂ ਆਉਣ ਵਾਲਾ ਗੱਲ ਕੀ ਕਹਿੰਦਾ। ਕਦੀ ਸੋਚਿਆ ਨੀ ਉਸ ਤਰੀਕੇ ਨਾਲ ਪ੍ਰੋਫੈਸ਼ਨ ਅਪਣਾ ਲਵਾਂ, ਕਿਉਂਕਿ ਲਾਈਫ ਦੇ ਵਿੱਚ ਹੋਰ ਸਾਰੀਆਂ ਜਿਹੜੀਆਂ ਅਜੇ ਕੀ ਕਹਿੰਦੇ ਨੇ ਪ੍ਰਾਇਓਰਟੀਜ਼ ਬਣੀਆਂ ਹੋਈਆਂ ਨੇ। ਐ ਲੱਗਦਾ ਵੀ ਇਹਨਾਂ ਨੂੰ ਛੱਡ ਕੇ ਜਾਵਾਂਗੇ ਤੇ ਪਰਿਵਾਰ ਨਾਲ ਜਿਹੜਾ ਉਹ ਵੀ ਧੋਖਾ ਹੋਏਗਾ, ਪਰਿਵਾਰ ਨੂੰ ਕਦੇ ਸੈੱਟ ਕਰ ਲਿਆ ਜਾਵੇ ਤੇ ਕਰਾਂਗੇ ਜ਼ਿੰਦਗੀ ਚ ਜ਼ਰੂਰ, ਜੇ ਮੌਕਾ ਮਿਲੇਗਾ ਤਾਂ ਕੁਛ ਨਾ ਕੁਛ ਜ਼ਰੂਰ ਕਰਾਂਗੇ।
ਜੀ ਬਿਲਕੁਲ ਜੀ, ਮੈਨੂੰ ਲੱਗਦਾ ਕਿ ਰੱਬ ਜੋ ਕਰਦਾ ਹੁੰਦਾ ਉਹਦੇ ਪਿੱਛੇ ਕੁਛ ਨਾ ਕੁਛ ਰਾਜ਼ ਹੁੰਦਾ, ਉਹ ਰਾਜ਼ ਦੇ ਜਿਹੜੇ ਪਰਦੇ ਆ ਉਹ ਬਾਅਦ ਵਿੱਚ ਹੀ ਖੁੱਲਦੇ ਆ ਸੰਗਤ ਸਾਹਿਬ। ਕਿ ਕਾਫੀ ਲੋਕ ਦੁਨੀਆਂ ਚ ਏਦਾਂ ਦੇ ਹੁੰਦੇ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਨਹੀਂ ਮਿਲਦਾ ਹਨਾ, ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਕਈਆਂ ਨੂੰ ਗੁਰੂ ਹੀ ਨਹੀਂ ਮਿਲਦਾ, ਚਲੋ ਇਹ ਖੁਸ਼ਕਿਸਮਤੀ ਕਿ ਤੁਹਾਨੂੰ ਗੁਰੂ ਮਿਲਿਆ। ਔਰ ਹੋ ਸਕਦਾ ਕਿ ਜੇ ਤੁਸੀਂ ਇੰਡੀਆ ਹੁੰਦੇ ਉੱਥੇ ਐਕਟਿੰਗ ਸ਼ੁਰੂ ਕਰ ਦਿੰਦੇ, ਫੇਮਸ ਹੋ ਜਾਂਦੇ, ਤੇ ਇਹ ਫਿਰ ਆਸਟ੍ਰੇਲੀਆ ਚ ਜਿਹੜਾ ਇਹ ਫੇਕ ਲਾਈਫ ਥੀਏਟਰਿਕਲ ਗਰੁੱਪ ਬਣਨਾ ਸੀ ਉਹ ਸ਼ਾਇਦ ਨਾ ਬਣਦਾ, ਤੇ ਉਹਦੇ ਵਿੱਚ ਫਿਰ ਤੁਸੀਂ ਜੀ ਬਿਲਕੁਲ
ਤੇ ਪਹਿਲਾਂ ਜਿਹੜਾ ਥੀਏਟਰਿਕਲ ਗਰੁੱਪ ਫੇਕ ਲਾਈਫ ਥੀਏਟਰਿਕਲ ਗਰੁੱਪ ਮਤਲਬ ਅੱਜ ਤੋਂ 3 ਸਾਲ ਪਹਿਲਾਂ ਇੱਥੇ ਬਣਾਇਆ ਸੀ ਅਸੀਂ। ਸੋ ਜਦੋਂ ਉਸ ਟਾਈਮ ਤੇ ਮਤਲਬ 3-4 ਸਾਥੀ ਸੀ ਨਾਲ, ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਕਲਾਕਾਰ ਸਾਥੀ ਨੇ ਮੋਰ ਦੈਨ 20 ਨੇ ਨਾਲ ਗਰੁੱਪ ਨਾਲ ਜੁੜੇ ਹੋਏ ਨੇ। ਅਜੇ ਕੱਲ ਹੀ ਮੈਨੂੰ 2 ਈਮੇਲਸ ਮਿਲੀਆਂ, ਕੋਈ ਮੇਰੇ ਨਾਲ ਨੋਨ ਸੀ ਮੇਰੇ, ਉਹ ਕਹਿੰਦੇ ਵੀ ਸੰਗਤ ਸਰ ਸਾਨੂੰ ਵੀ ਮੌਕਾ ਦਿਓ ਵੀ ਪਲੀਜ਼ ਡੋਂਟ ਬੀ ਹੈਜੀਟੇਟ, ਜਦੋਂ ਵੀ ਤੁਹਾਨੂੰ ਜੇ ਕਿਤੇ ਛੋਟਾ ਮੋਟਾ ਵੀ ਰੋਲ ਹੈਗਾ ਸਾਨੂੰ ਪਲੀਜ਼ ਇੱਕ ਵਾਰੀ ਜ਼ਰੂਰ ਲਓ। ਸੋ ਮੈਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਵੀ ਚਲੋ ਜਿਹੜੇ ਲੋਕਲ ਟੈਲੈਂਟ ਹੈ, ਸਮਟਾਈਮਸ ਹੋ ਸਕਦਾ ਵੀ ਕਿਸੇ ਦਾ ਜ਼ਰੀਆ ਮੈਂ ਹੀ ਬਣ ਜਾਉਂ, ਉਹਦੇ ਵਿੱਚ ਬਹੁਤ ਵੱਡਾ ਟੈਲੈਂਟ ਛੁਪਿਆ ਪਿਆ ਹੋਵੇ, ਉਹਨੂੰ ਪੋਲਿਸ਼ ਕਰਨ ਦਾ ਮੌਕਾ ਮਿਲ ਜੇ। ਸੋ ਆਉਣ ਵਾਲੇ ਕੱਲ ਦੇ ਵਿੱਚ ਉਹ ਬੱਚਾ ਜਿਹੜਾ ਪਤਾ ਨੀ ਕਿੱਥੇ ਪਹੁੰਚ ਜਾਏਗਾ। ਸੋ ਮੇਰੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਹੁਣ ਜੇ ਇੱਥੇ ਜੇ ਥੀਏਟਰ ਗਰੁੱਪ ਬਣਾਇਆ ਵੀ ਨਵੇਂ ਨਵੇਂ ਟੈਲੈਂਟ ਨੂੰ ਮੌਕਾ ਦਿੱਤਾ ਜਾਵੇ, ਉਹਨਾਂ ਦੇ ਵਿੱਚ ਜੇ ਕੁਛ ਹੈਗਾ ਜੋ ਆਪਣੇ ਆਪ ਬਾਹਰ ਨਿਕਲੇਗਾ, ਦੱਸੇਗਾ ਲੋਕਾਂ ਨੂੰ ਵੀ ਸਾਡੇ ਕੋਲ ਕੁਛ ਹੈਗਾ।
ਬਿਲਕੁਲ ਬਿਲਕੁਲ ਸੰਦਰ ਸਾਹਿਬ, ਉਹੀ ਕਿ ਜੇ ਤੁਹਾਨੂੰ ਪਲੇਟਫਾਰਮ ਉੱਥੇ ਮਿਲ ਜਾਂਦਾ ਤੇ ਸ਼ਾਇਦ ਜਿਹੜਾ ਪਲੇਟਫਾਰਮ ਤੁਸੀਂ ਖੁਦ ਬਣ ਰਹੇ ਹੋ ਇਸ ਵੇਲੇ, ਜੋ ਬਾਕੀ ਕਲਾਕਾਰਾਂ ਨੂੰ ਤੁਸੀਂ ਮੌਕੇ ਦੇ ਰਹੇ ਹੋ, ਉਹ ਨਹੀਂ ਹੋਣਾ ਸੀ। ਸੋ ਇਹਦੇ ਵਿੱਚ ਵੀ ਉਹ ਚੰਗੀ ਗੱਲ ਸੀ ਜਿਹਦਾ ਰਾਜ ਦਾ ਪਰਦਾ ਮੈਨੂੰ ਲੱਗਦਾ ਉੱਠ ਹੀ ਗਿਆ। ਇੱਥੇ ਜਿਹੜਾ ਫੇਕ ਲਾਈਫ ਥੀਏਟਰ ਗਰੁੱਪ ਆ, ਉਹਦੇ ਵਿੱਚ ਜਿਹੜੇ ਆਮ ਜਿਹੜੇ ਕਲਾਕਾਰ ਨੂੰ ਇੱਕ ਸਟੇਜ ਚਾਹੀਦੀ ਹੁੰਦੀ ਹੈ, ਕਿਉਂਕਿ ਤੁਸੀਂ ਖੁਦ ਕਲਾਕਾਰ ਹੋ, ਤੁਹਾਨੂੰ ਪਤਾ ਹੈ ਕਿ ਉਹ ਜਿਹੜਾ ਕੀੜਾ ਇੱਕ ਸਟੇਜ ਵਾਲਾ ਹੁੰਦਾ ਹੈ ਕਲਾਕਾਰ ਦੇ ਵਿੱਚ, ਉਹ ਨਾ ਮਿਲੇ ਤੇ ਫਿਰ ਔਖਾ ਹੁੰਦਾ ਹੈ ਕਲਾਕਾਰ, ਔਰ ਉਹ ਸਟੇਜ ਜਿਹੜੀ ਤੁਸੀਂ ਮੁਹੱਈਆ ਕਰਵਾਉਂਦੇ ਹੋ ਜੀ, ਸੋ ਇਹ ਬਹੁਤ ਵੱਡੀ ਗੱਲ ਹੈ। ਸੋ ਤੁਸੀਂ ਕਿੰਨੇ ਥੀਏਟਰ ਇੱਥੇ ਕਰ ਚੁੱਕੇ ਹੋ ਅੱਜ ਤੱਕ ਆਸਟ੍ਰੇਲੀਆ ਦੇ ਵਿੱਚ, ਤੇ ਅੱਗੇ ਤੁਹਾਡੇ ਪਲਾਨਸ ਹੈਗੇ ਆ?
ਆਸਟ੍ਰੇਲੀਆ ਦੇ ਵਿੱਚ 3 ਸਾਲ ਚ ਦੇਖੋ ਜੀ, ਜਿੰਨੇ ਕੁ ਮਤਲਬ ਕਿਉਂਕਿ ਨਿਊ ਮਾਈਗ੍ਰੈਂਟ ਆ, ਤੁਸੀਂ ਉਹ ਪ੍ਰੋਬਲਮ ਸਮਝਦੇ ਹੋ ਸਾਰੇ। ਮੈਂ 3 ਸਾਲ ਪਹਿਲਾਂ ਬਣਾਇਆ ਸੀ ਗਰੁੱਪ ਅਸੀਂ, ਤੇ 3 ਸਾਲ ਦੇ ਵਿੱਚ ਅਸੀਂ 3 ਪਲੇਅ ਕਰ ਚੁੱਕੇ ਹਾਂ ਹੁਣ ਤੱਕ। ਸੋ ਚੌਥੇ ਪਲੇਅ ਦੀਆਂ ਰਿਹਰਸਲਸ ਜਾਰੀ ਨੇ, ਬਹੁਤ ਪਿਆਰਾ ਪਲੇਅ ਹੈ। ਹੁਣ ਤੁਸੀਂ ਗੱਲ ਸ਼ੁਰੂ ਕੀਤੀ ਹੈ ਤਾਂ ਬਹੁਤ ਪਿਆਰਾ ਪਲੇਅ ਹੈ, ਖਾਸ ਤੌਰ ਤੇ ਲੜਕੀਆਂ ਵਾਸਤੇ। ਜੇ ਸਰੋਤੇ ਸੁਣ ਰਹੇ ਨੇ, ਮਦਰ ਸੁਣ ਰਹੀਆਂ ਨੇ, ਉਹਨਾਂ ਦੀਆਂ ਲੜਕੀਆਂ ਨੇ, ਉਹ ਜ਼ਰੂਰ ਇਸ ਪਲੇਅ ਨੂੰ ਦੇਖਣ ਪਹੁੰਚਣ, ਉਹਨਾਂ ਵਾਸਤੇ ਬਹੁਤ ਅੱਛਾ ਇੱਕ ਮੈਸੇਜ ਹੈ ਇਸ ਪਲੇਅ ਦੇ ਵਿੱਚ, ਸਾਰੀ ਕਮਿਊਨਿਟੀ ਵਾਸਤੇ ਤਾਂ ਹੈਗਾ ਹੀ ਹੈ, ਸਾਡੀ ਪੰਜਾਬੀ ਕਮਿਊਨਿਟੀ ਵਾਸਤੇ। ਸੋ ਖਾਸ ਤੌਰ ਤੇ ਲੜਕੀਆਂ ਤੇ ਉਹਨਾਂ ਦੀ ਮਦਰ ਉਹ ਪਲੇਅ ਨੂੰ ਬਹੁਤ ਆਨੰਦਮਈ ਤਰੀਕੇ ਨਾਲ ਇੰਜੋਏ ਕਰਨਗੀਆਂ। ਸੋ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਪਲੇਅ ਦੇਖਣ ਜ਼ਰੂਰ ਪਹੁੰਚੋ। ਜਿਹੜੀਆਂ ਬਾਕੀ ਡਿਟੇਲਸ ਨੇ ਬਹੁਤ ਜਲਦੀ ਸੋਸ਼ਲ ਮੀਡੀਆ ਦੇ ਉੱਤੇ ਅਪਡੇਟ ਕਰ ਦਿਆਂਗੇ ਵਿਦਿਨ ਵੀਕ। ਸੋ ਬਹੁਤ ਜਲਦੀ ਕਰਨ ਜਾ ਰਹੇ ਹਾਂ, ਚੌਥਾ ਪਲੇਅ ਹੈ ਜੀ ਇਸ ਆਸਟ੍ਰੇਲੀਆ ਦੇ ਵਿੱਚ ਜਿਹੜਾ ਡਾਇਰੈਕਟ ਕਰਨ ਜਾ ਰਹੇ ਹਾਂ। ਸੋ ਜਿਵੇਂ ਤੁਸੀਂ ਚੰਦਨ ਦੇ ਓਹਲੇ, ਜਿਵੇਂ ਮੈਂ ਜ਼ਿਕਰ ਕੀਤਾ ਸੀ, ਚੰਦਨ ਦੇ ਓਹਲੇ ਪਲੇਅ ਹੈ ਜੀ, ਤੇ ਬਹੁਤ ਪਿਆਰਾ ਪਲੇਅ, ਪ੍ਰੋਫੈਸਰ ਪਾਲੀ ਭੁਪਿੰਦਰ ਜੀ ਹੋਰਾਂ ਦਾ ਲਿਖਿਆ ਹੋਇਆ। ਸੋ ਇਹਦੇ ਵਿੱਚ ਮਤਲਬ ਮੈਨੂੰ ਨੀ ਲੱਗਦਾ ਵੀ ਦਰਸ਼ਕ ਜੇ ਹਾਲ ਦੇ ਵਿੱਚ ਜਿਹੜੇ ਬੈਠੇ ਹੋਣਗੇ ਕੋਈ ਐਸੀ ਅੱਖ ਹੋਏਗੀ ਜਿਹੜੀ ਨਾਮਨਾ ਹੋਏਗੀ। ਬਹੁਤ ਬਹੁਤ ਪਿਆਰਾ ਪਲੇਅ। ਸੋ ਮਨੋਰੰਜਨ ਵੀ ਹੈ, ਕੋਮੇਡੀ ਵੀ ਹੈ, ਇੱਕ ਬਹੁਤ ਅੱਛਾ ਮੈਸੇਜ ਵੀ ਹੈ ਸੁਸਾਇਟੀ ਨੂੰ। ਸੋ ਸਾਰੇ ਸਰੋਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਪਲੇਅ ਨੂੰ ਦੇਖਣ ਦੀ ਜ਼ਰੂਰ ਹੋ ਜਿੰਨੀ ਕੁ ਦਿੱਕਤ ਹੈ ਜੀ ਉਸ ਹਾਲ ਦੀ। ਜਦੋਂ ਸਟੇਜ ਤੇ ਪਲੇ ਸਟਾਰਟ ਹੋਣਾ ਹੁੰਦਾ ਐਜ਼ ਏ ਡਾਇਰੈਕਟਰ, ਐਜ਼ ਏ ਡਾਇਰੈਕਟਰ ਮੇਰਾ ਤਕਰੀਬਨ ਇਹ 10ਵਾਂ ਜਾਂ 11ਵਾਂ ਪਲੇ ਹੋਊਗਾ ਐਜ਼ ਏ ਡਾਇਰੈਕਟਰ। ਐਜ਼ ਏ ਡਾਇਰੈਕਟਰ ਜਦੋਂ ਮੈਂ ਕੰਮ ਕਰ ਰਿਹਾ ਉਹਨਾਂ ਨਾਲ, ਫਿਰ ਮੈਂ ਪਰੇਸ਼ਾਨ ਬਹੁਤ ਹੁੰਦਾ। ਮੈਨੂੰ ਜੇ ਮੈਂ ਨਿੱਜੀ ਤੌਰ ਤੇ ਮੈਂ ਗੱਲ ਕਰਾਂ ਤੇ ਮੈਨੂੰ ਪਰੇਸ਼ਾਨੀ ਬਹੁਤ ਹੁੰਦੀ ਹੈ। ਪਰੇਸ਼ਾਨੀ ਖਾਸ ਤੌਰ ਤੇ ਜਿਹੜੇ ਕਰੈਕਟਰ ਨੇ ਉਹ ਮੈਨੂੰ ਬਹੁਤ ਪਰੇਸ਼ਾਨ ਕਰਦੇ ਨੇ, ਮੈਨੂੰ ਸੌਣ ਨਹੀਂ ਦਿੰਦੇ। ਰਾਤ ਨੂੰ ਖੇਡਦੇ ਪਿੱਛੇ ਨੇ, ਉਹ ਆਪੋ ਆਪਣੇ ਤਰੀਕੇ ਨਾਲ ਖੇਡਦੇ ਨੇ, ਇੱਕ ਦੂਜੇ ਚ ਵੱਜਦੇ ਫਿਰਦੇ ਨੇ ਦਿਮਾਗ ਦੇ ਵਿੱਚ ਕਿ ਉਹ ਆਪੋ ਆਪਣੇ ਬਲੋਕਿੰਗ ਕੱਢਦੇ ਫਿਰਦੇ ਨੇ, ਮੈਂ ਇੱਥੇ ਖੜਨਾ ਹੈ, ਮੈਂ ਇੱਥੇ ਤੁਰਨਾ ਹੈ, ਮਿਲਿਆ ਐਕਸਪ੍ਰੈਸ ਮੁੜ ਜੋ। ਜਦੋਂ ਮੈਂ ਇਕੱਲਾ ਐਕਟਰ ਦੇ ਤੌਰ ਤੇ ਕੰਮ ਕਰ ਰਿਹਾ ਹੁੰਦਾ, ਫਿਰ ਮੈਂ ਬਾਕੀ ਚੀਜ਼ਾਂ ਨੂੰ ਉਹਨਾਂ ਨਹੀਂ ਮਤਲਬ ਲੈਂਦਾ, ਫਿਰ ਮੈਂ ਆਪਦੇ ਰੋਲ ਤੱਕ ਹੁੰਦਾ। ਨੋ ਡਾਊਟ ਟੀਮ ਵਰਕ ਹੁੰਦਾ, ਬਟ ਆਪਦੇ ਰੋਲ ਤੱਕ ਫਿਰ ਮੈਂ ਵਧੀਆ ਤਰੀਕੇ ਨਾਲ ਸੋਚ ਪਾਉਂਦਾ। ਜਦੋਂ ਮੈਂ ਡਾਇਰੈਕਟਰ ਹੁੰਦਾ, ਫਿਰ ਮੈਨੂੰ ਪਤਾ ਨੀ ਡਾਇਰੈਕਟਰ ਕਿਵੇਂ ਕਰਦੇ ਹੋਣਗੇ ਸਾਰੇ ਜਿਹੜੇ ਏਡੇ ਏਡੇ ਵੱਡੇ ਨਾਮੀ ਗ੍ਰਾਮੀ ਨੇ, ਪਰ ਮੈਂ ਨਿੱਜੀ ਤੌਰ ਤੇ ਜੇ ਸੋਚਦਾ ਨਾ ਉਹਨਾਂ ਬਾਰੇ ਤੇ ਬਾਕੀ ਉਹਨਾਂ ਦੀ ਨੀਂਦ ਵੀ ਜਿਹੜੀ ਉੱਡ ਜਾਂਦੀ ਹੋਣੀ, ਕਿਉਂਕਿ ਉਹ ਬਹੁਤ ਕਰੈਕਟਰ ਨੇ, ਰਾਤ ਨੂੰ ਬੜਾ ਤੰਗ ਕਰਦੇ ਨੇ, ਸੌਣ ਨੀ ਦਿੰਦੇ ਤੁਹਾਨੂੰ, ਖੇਡਦੇ ਫਿਰਦੇ ਦਿਮਾਗ ਦੇ ਵਿੱਚ। ਸੋ ਜਦੋਂ ਸਟੇਜ ਹੋਣ ਜਾ ਰਿਹਾ ਹੁੰਦਾ ਇੱਕ ਪਲੇ, ਤੇ ਮੈਂ ਤਾਂ ਕਲਾਕਾਰਾਂ ਨੂੰ ਹਮੇਸ਼ਾ ਜਿਹੜੇ ਭਾਵੇਂ ਛੋਟਾ ਹੈ ਭਾਵੇਂ ਵੱਡਾ, ਉਹਨਾਂ ਨੂੰ ਇੱਕ ਗੱਲ ਮੈਂ ਕਹਿੰਦਾ ਹੁੰਦਾ ਵੀ ਪਲੀਜ਼ ਆਹ ਜਿਹੜੇ 2 ਘੰਟੇ ਨੇ ਜਾਂ ਘੰਟਾ ਜਾਂ 1.5 ਘੰਟਾ ਹੈ, ਇਹ ਸਫ਼ਰ ਹੈ ਇੱਕ ਤੂੰ ਤੋਂ ਤੁਸੀਂ ਬਣਨ ਦਾ। ਵੈਸੇ ਉਹ ਗੱਲ ਨੂੰ ਕਈ ਹੁਣ ਬੱਚੇ ਤਾਂ ਨਹੀਂ ਸਮਝ ਪਾਉਂਦੇ, ਪਰ ਕਿਸੇ ਨੂੰ ਅਸੀਂ ਤੂੰ ਕਹਿੰਦੇ ਹਾਂ ਜੋ ਕੋਈ ਸਮਾਜ ਨੂੰ ਤੁਸੀਂ ਕਹਿਣਾ ਸ਼ੁਰੂ ਕਰ ਦਿੰਦਾ ਤੇ ਇੱਕ ਬਹੁਤ ਵੱਡੀ ਰਿਸਪੈਕਟ ਹਾਸਲ ਕਰ ਲੈਂਦਾ ਬੰਦਾ ਉਹ। ਸੋ ਉਹ ਤੂੰ ਤੋਂ ਤੁਸੀਂ ਬਣਨ ਦਾ ਸਫ਼ਰ ਉਹ 1.5 ਘੰਟੇ ਦੇ ਵਿੱਚ ਤੈਅ ਕਰਨਾ ਹੁੰਦਾ ਉਹਨੇ, ਤੇ ਜੇ ਉਹ ਵਧੀਆ ਕਰ ਜੂਗਾ ਤੇ ਤੁਸੀਂ ਬਣ ਜੂਗਾ, ਨਹੀਂ ਤਾਂ ਤੂੰ ਤਾਂ ਹੈਗਾ ਹੀ ਹੋ। ਸੋ ਉਹ ਉਹੀ ਮੈਂ ਹਮੇਸ਼ਾ ਆਰਟਿਸਟਾਂ ਨੂੰ ਜਿਹੜੇ ਵੀ ਨਾਲ ਜੁੜਦੇ ਨੇ ਉਹਨਾਂ ਨੂੰ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ।
ਜੀ ਬਹੁਤ ਵਧੀਆ ਸੋਚ ਹੈ ਤੁਹਾਡੀ ਔਰ ਬਹੁਤ ਵਧੀਆ ਜਿਹੜੇ ਖਿਆਲਾਤ ਨੇ, ਬਿਲਕੁਲ ਠੀਕ ਆ ਤੁਸੀਂ। ਔਰ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਹਾਨੂੰ ਰਾਤ ਨੂੰ ਜਿਹੜੇ ਕਿਰਦਾਰ ਆ ਕੇ ਹਨਾ ਤੁਹਾਡੀ ਯਾਦਾਂ ਦੇ ਵਿੱਚ ਰਹਿੰਦੇ ਨੇ ਉਹ ਹਰ ਵੇਲੇ, ਔਰ ਗੱਲ ਇਹ ਹੈ ਕਿ ਉਹੀ ਕਿ ਜੇ ਇੱਕ ਕੋਈ ਇੱਕ ਕਿਰਦਾਰ ਨਿਭਾ ਰਿਹਾ ਕੋਈ ਐਕਟਰ ਹੈ, ਉਹਨੇ ਸਿਰਫ ਉਸ ਇੱਕ ਕਿਰਦਾਰ ਨੂੰ ਜੀਣਾ ਹੁੰਦਾ ਹੈ ਨਾ, ਤੇ ਤੁਸੀਂ ਐਜ਼ ਅ ਡਾਇਰੈਕਟਰ ਉਹ ਹਰ ਇੱਕ ਕਿਰਦਾਰ ਨੂੰ ਜੀਣਾ ਹੁੰਦਾ ਹੈ ਔਰ ਉਹਨੂੰ ਇੱਕ ਰੂਪ ਰੇਖਾ ਦੇਣੀ ਹੁੰਦੀ ਹੈ, ਯਾਨੀ ਉਹਨੂੰ ਇੱਕ ਕਿਰਦਾਰ ਦੇ ਸੀਮਾਵਾਂ ਚ ਬੰਨਣਾ ਹੁੰਦਾ ਹੈ ਜਾਂ। ਸੋ ਇਹ ਬਹੁਤ ਵੱਡੀ ਗੱਲ ਹੈ ਸੰਗਲ ਸਾਹਿਬ, ਔਰ ਬੜਾ ਹੀ ਖੂਬਸੂਰਤ ਜਿਹੜਾ ਪਲੇ ਉਹ ਹੋਣ ਜਾ ਰਿਹਾ ਹੈ ਜੀ ਐਡੀਲੇਡ ਦੇ ਵਿੱਚ, ਤੇ ਡੇਟ ਫਿਕਸ ਹੋ ਗਈ ਹੈ। ਸੋ ਬਹੁਤ ਹਾਂਜੀ ਬਹੁਤ ਮਾਣ ਮਿਲਿਆ ਜੀ ਮੈਨੂੰ ਵੀ ਇਸ ਵਾਰ ਇਸ ਪਲੇ ਦੇ ਵਿੱਚ ਸੰਗਲ ਸਾਹਿਬ ਨੇ ਇੱਕ ਅਹਿਮ ਰੋਲ ਦੀ ਜਿਹੜੀ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ। ਸੋ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਮੈਂ ਇਹਨਾਂ ਤੋਂ ਸਿੱਖ ਸਕਾਂ ਔਰ ਕਿਰਦਾਰ ਨੂੰ ਬਾਖੂਬੀ ਨਿਭਾ ਸਕਾਂ, ਪਰ ਇਹਨਾਂ ਦੇ ਨਾਲ ਕੰਮ ਕਰਕੇ ਸੱਚ ਜਾਣੋ ਬਹੁਤ ਮਜ਼ਾ ਆ ਰਿਹਾ ਹੈ। ਜਿੰਨੇ ਚੰਗੇ ਇਨਸਾਨ ਹੈ ਉਨੇ ਚੰਗੇ ਡਾਇਰੈਕਟਰ ਨੇ ਵੀ ਨੇ ਜੀ। ਸੋ ਅਸੀਂ ਤਿਆਰ ਹੋ ਕੇ ਜਾਂਦੇ ਹਾਂ ਆਪਣੇ ਵੱਲੋਂ ਵੀ ਜੇ 2 ਝਿੜਕਾਂ ਪੈ ਵੀ ਜਾਣਗੀਆਂ ਨਾ ਤੇ ਕੋਈ ਗੱਲ ਨਹੀਂ ਜੀ, ਅਸੀਂ ਸਿੱਖਣਾ ਹੈ ਕੁਛ। ਔਰ ਉਹ ਜਿਹੜਾ ਸੁਭਾਗ ਹੈ ਮੈਨੂੰ ਵੀ ਮਿਲਿਆ ਕਿ ਇਹਨਾਂ ਤੋਂ ਮੈਂ ਕੁਛ ਸਿੱਖ ਸਕਾਂ, ਤੇ ਜ਼ਰੂਰੀ ਜੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹ ਜਿਹੜਾ ਥੀਏਟਰ ਦਾ ਜਿਹੜਾ ਇਹ ਚੰਦਨ ਦੇ ਓਲੇ ਬੜਾ ਹੀ ਇੱਕ ਭਾਵਨਾਤਮਕ ਜਿਹਾ ਇੱਕ ਇਮੋਸ਼ਨਲ ਪਲੇ ਹੈ, ਤੇ ਇਹਨੂੰ ਬਾਖੂਬੀ ਨਿਭਾਉਣਾ ਵੀ ਹੈ ਤੇ ਇਹਨੂੰ ਮਾਨਣਾ ਵੀ ਹੈ ਸੰਗਲ ਸਾਹਿਬ। ਸੋ ਇੱਕ ਹੋਰ ਗੱਲ ਮੇਰੇ ਮਨ ਵਿੱਚ ਆ ਰਹੀ ਸੀਗੀ ਕਿ ਤੁਸੀਂ ਅਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ ਅਸੀਂ ਇਹ ਪਲੇ ਤੁਸੀਂ ਜਿਸ ਤਰ੍ਹਾਂ ਕਹਿ ਕੇ 3 ਹੋ ਚੁੱਕੇ ਇਹ 4th ਪਲੇ ਹੈ, ਕਿ ਸਾਊਥ ਆਸਟ੍ਰੇਲੀਆ ਤੋਂ ਬਾਹਰ ਵੀ ਤੁਸੀਂ ਇਰਾਦਾ ਰੱਖਦੇ ਹੋ ਇਹ ਪਲੇ ਕਰਨ ਦਾ, ਕਿਉਂਕਿ ਜਿਸ ਸਟੈਂਡਰਡ ਦੇ ਤੁਹਾਡੇ ਪਲੇ ਹੁੰਦੇ ਨੇ ਜੋ ਫੀਡਬੈਕ ਮੈਂ ਸੁਣੀ ਆ ਜਾਂ ਮੈਂ ਦੇਖੇ ਆ ਖੁਦ ਜਾਂ ਹੁਣ ਕਰ ਰਹੀ ਹਾਂ, ਉਸ ਤੋਂ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਦਾਇਰਾ ਵਧਾਉਣਾ ਨਹੀਂ ਚਾਹੀਦਾ ਸ਼ਾਇਦ?
ਬਿਲਕੁਲ ਜੀ ਬਿਲਕੁਲ ਵਧਾਉਣਾ ਚਾਹੀਦਾ। ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਨਿਊ ਮਾਈਗਰੈਂਟ ਦੀਆਂ ਕੁਛ ਲਿਮਿਟੇਸ਼ਨਸ ਨੇ, ਇਕਨੋਮਿਕਲ ਲਿਮਿਟੇਸ਼ਨਸ ਨੇ, ਸੋ ਉਸ ਨਾਤੇ ਥੋੜਾ ਜਿਹਾ ਜੇ ਮਤਲਬ ਖੰਭ ਖਿਲਾਰ ਨਹੀਂ ਸਕੇ, ਲੇਕਿਨ ਕੋਸ਼ਿਸ਼ ਜਾਰੀ ਹੈ। ਸੋ ਹੋ ਸਕਦਾ ਵੀ ਅਗਲੇ ਸਾਲ ਤੱਕ ਅਸੀਂ ਕਿਸੇ ਵੀ ਦੂਸਰੇ ਸਿਟੀ ਜਾਂ ਸਿਡਨੀ ਜਾਂ ਮੈਲਬਰਨ ਪਹੁੰਚ ਕਰਾਂਗੇ, ਕਿਉਂਕਿ ਹੁਣ ਉੱਥੇ ਰਾਬਤਾ ਕਾਇਮ ਹੋ ਰਿਹਾ, ਹੌਲੀ ਹੌਲੀ ਉਹਨਾਂ ਲੋਕਾਂ ਨਾਲ ਗੱਲਬਾਤ ਹੋ ਰਹੀ ਹੈ। ਸੋ ਦੇਖਦੇ ਹਾਂ ਆਉਣ ਵਾਲੇ ਕੱਲ ਦੇ ਵਿੱਚ ਕੀ ਬਣਦਾ, ਲੇਕਿਨ ਐਤਕੀ ਵੀ ਜਿਵੇਂ ਗ੍ਰਿਫਤ ਜਿਹੜੀਆਂ ਗੇਮਸ ਹੋ ਰਹੀਆਂ ਨੇ ਉੱਥੇ ਗੱਲਬਾਤ ਹੋਈ ਸੀ ਉਹਨਾਂ ਪ੍ਰਬੰਧਕੀ ਕਮੇਟੀ ਨਾਲ, ਦੇ ਆਰ ਐਗਰੀ। ਹਾਲਾਂਕਿ ਪਹਿਲਾਂ ਸੁਣਿਆ ਸੀ ਵੀ ਉਹ ਅਪੋਜ਼ ਕਰਦੇ ਨੇ ਵੀ ਪਲੇਵਰ ਕੀ ਚੀਜ਼ ਨੀ, ਕਿਉਂਕਿ ਸ਼ਹੀਦਾਂ ਨਾਲ ਰਿਲੇਟਡ ਹੈ ਗੇਮਸ, ਲੇਕਿਨ ਜਦੋਂ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਤਕਰੀਬਨ 2 ਘੰਟੇ ਸਾਰੇ ਉਹਨਾਂ ਦੇ ਜਿੰਨੇ ਵੀ ਹੈਗੇ ਸੀ ਕਮੇਟੀ ਮੈਂਬਰ, ਉਹਨਾਂ ਨੂੰ ਪਲੇਅ ਦਾ ਸਹੀ ਮੈਨੇਜ ਦੱਸਿਆ ਵੀ ਪਲੇਅ ਚੀਜ਼ ਕੀ ਹੁੰਦੀ ਹੈ, ਥੀਏਟਰ ਚੀਜ਼ ਕੀ ਹੁੰਦਾ, ਕਿਸ ਤਰ੍ਹਾਂ ਦਾ ਮੈਸੇਜ ਦਿੰਦਾ। ਮੋਰ ਓਵਰ ਇਹ ਸਾਡੇ ਗੁਰੂਆਂ ਪੀਰਾਂ ਵੱਲੋਂ ਪ੍ਰਵਾਨਿਤ ਇੱਕ ਵਿਧਾ ਹੈ ਕਲਾ ਦੀ ਇਵਨ, ਤੇ ਉਹ ਜਦੋਂ ਫਿਰ ਕਨਵਿੰਸ ਹੋ ਗਏ ਸਾਰੇ ਦੇ ਆਰ ਐਗਰੀ, ਬਟ ਉਸ ਸਮਾਂ ਉਹ ਪ੍ਰੋਬਲਮ ਇਹ ਸੀ ਵੀ ਕਿਉਂਕਿ ਉਹ ਗੇਮਾਂ ਸਿਰਫ ਇੱਕ ਦਿਨ ਹੁੰਦੀਆਂ ਨੇ, ਸ਼ਾਮ ਨੂੰ ਉਹਨਾਂ ਨੇ ਗੁਰਦੁਆਰੇ ਸਾਹਿਬ ਦੇ ਵਿੱਚ ਦੀਵਾਨ ਸਜਾਏ ਹੁੰਦੇ ਨੇ, ਸਾਰੀ ਸੰਗਤ ਨੂੰ ਅਪੀਲ ਕੀਤੀ ਹੁੰਦੀ ਹੈ ਵੀ ਤੁਸੀਂ ਦੀਵਾਨ ਚ ਪਹੁੰਚੋ। ਸੋ ਮੋਸਟ ਆਫ ਦੀ ਟਾਈਮ ਕਿਉਂਕਿ ਸ਼ਹੀਦਾਂ ਨਾਲ ਰਿਲੇਟਡ ਸਾਰੇ ਜਿਹੜੇ ਦਰਸ਼ਕ ਨੇ ਉੱਥੇ ਉਹ ਦੀਵਾਨ ਚ ਪਹੁੰਚ ਜਾਂਦੇ ਨੇ, ਸੋ ਪਲੇ ਨੂੰ ਦਰਸ਼ਕ ਨੀ ਮਿਲ ਪਾਉਣਾ, ਕੋਈ ਟਾਈਮ ਸਲੋਟ ਦੀ ਐਡਜਸਟਮੈਂਟ ਨੀ ਹੋ ਰਹੀ ਸੀ। ਸੋ ਨੈਕਸਟ ਈਅਰ ਦੇਖਦੇ ਹਾਂ ਕੋਈ ਨਾ ਕੋਈ ਇਸ ਤਰੀਕੇ ਨਾਲ ਟਾਈਮ ਸਲੋਟ ਦੀ ਕੋਈ ਐਡਜਸਟਮੈਂਟ ਕਰ ਲਈਏ ਇਨ ਐਡਵਾਂਸ। ਸੋ ਅਕਤੂਬਰ ਨੂੰ ਸਿਡਨੀ ਦੇ ਵਿੱਚ ਹੋ ਰਿਹਾ ਕਿ ਕਾਫੀ ਵੱਡਾ ਫੰਕਸ਼ਨ ਹੁੰਦਾ ਹਰੇਕ ਸਾਲ ਵਿੱਚ, ਥੀਏਟਰ ਵਗੈਰਾ ਵੀ ਕਰਦੇ ਨੇ ਉੱਥੇ। ਸੋ ਉਮੀਦ ਕਰਦੇ ਹਾਂ ਵੀ ਸ਼ਾਇਦ ਇਸ ਸਾਲ ਅਸੀਂ ਸਿਡਨੀ ਉੱਥੇ ਜਾ ਪਾਈਏ, ਕੋਸ਼ਿਸ਼ ਪੂਰੀ ਹੈ ਆਪਣੇ ਵੱਲੋਂ, ਐਫਰਟਸ ਜਾਰੀ ਨੇ। ਬਾਕੀ ਭਰਾਵਾਂ ਦਾ ਸਹਿਯੋਗ ਜਿਹੜਾ, ਦੇਖੋ ਮਾਲੀ ਮਦਦ ਬਿਨਾਂ ਕੁਛ ਵੀ ਨੀ ਬਣ ਗੱਲ ਬਣਦੀ ਕਿਤੇ ਵੀ, ਪਤਾ ਨੀ ਚੱਲਦਾ।
ਬਿਲਕੁਲ,
ਭਰਾਵਾਂ ਦਾ ਸਹਿਯੋਗ ਹੈ ਉਹ ਹਮੇਸ਼ਾ ਮਿਲਦਾ ਰਿਹਾ, ਐਤਕੀ ਵੀ ਕਾਫੀ ਸਹਿਯੋਗ ਮਿਲ ਰਿਹਾ। ਸੋ ਉਸ ਵਾਸਤੇ ਕੋਸ਼ਿਸ਼ ਹੈ ਕਿ ਥੀਏਟਰ ਨੂੰ ਇੱਥੋਂ ਦੇ ਲੋਕਲ ਜਿਹੜਾ ਸਾਡਾ ਟੈਲੈਂਟ ਹੈ ਉਹਨੂੰ ਦੂਸਰੇ ਸ਼ਹਿਰਾਂ ਤੱਕ ਲੈ ਕੇ ਜਾਈਏ।
ਬਿਲਕੁਲ ਜੀ, ਸਾਡੇ ਹਰਮਨ ਰੇਡੀਓ ਟੀਮ ਵੱਲੋਂ ਇਹੀ ਸ਼ੁਭ ਕਾਮਨਾਵਾਂ ਹੈ ਕਿ ਜੀ ਜਿਹੜਾ ਫੇਕ ਲਾਈਫ ਥੀਏਟਰਿਕਲ ਗਰੁੱਪ ਹੈ ਉਹ ਆਪਣੇ ਖੰਭ ਤੋਂ ਸਾਰੇ ਤੇ ਉਡਾਰੀਆਂ ਲਾਵੇ ਜੀ, ਪੂਰੇ ਆਸਟ੍ਰੇਲੀਆ ਤੇ ਪੂਰੇ ਵਿਸ਼ਵ ਤੇ।
ਬਿਲਕੁਲ ਜੀ, ਹਰਮਨ ਰੇਡੀਓ ਦਾ ਮੈਂ ਵੈਸੇ ਵੀ ਨਿੱਜੀ ਤੌਰ ਤੇ ਸ਼ੁਕਰ ਗੁਜ਼ਾਰ ਹਾਂ ਹਰਮਨ ਰੇਡੀਓ ਦਾ, ਅਮਨਦੀਪ ਸਿੱਧੂ ਜੀ, ਭਾਜੀ ਹੋਰੀ, ਮਿੰਟੂ ਬਰਾੜ ਜੀ ਹੋਰੀ, ਲੋਕਲ ਗੱਲਬਾਤ ਹੁੰਦੀ ਰਹਿੰਦੀ ਇਹਨਾਂ ਨਾਲ, ਮਿਲਦੇ ਮੁਲਦੇ ਵੀ ਇਹਨਾਂ ਨਾਲ। ਸੋ ਇਹਨਾਂ ਨੇ ਹਮੇਸ਼ਾ ਖਿੜੇ ਮੱਥੇ, ਮੈਂ ਸਮਟਾਈਮਸ ਇਹ ਹੁੰਦਾ ਵੀ ਇਹਨਾਂ ਦੇ ਬਿਹਾਫ ਤੇ ਹੀ ਕੋਈ ਕੰਮ ਕਰ ਦਿੰਦਾ ਮੈਂ, ਤੇ ਮੈਂ ਇਹਨਾਂ ਨੂੰ ਕਹਿ ਦਿੰਦਾ ਵੀ ਮੈਂ ਤੁਹਾਡਾ ਨਾਮ ਲੈ ਕੇ ਕਰ ਦਿੱਤਾ, ਤੇ ਇਹਨਾਂ ਨੇ ਕਦੀ ਕਿੰਤੂ ਪਰੰਤੂ ਨਹੀਂ ਕੀਤਾ। ਸੋ ਮੈਨੂੰ ਇਹਨਾਂ ਦੀ ਨੇਚਰ ਅੱਛੀ ਲੱਗਦੀ ਹੈ ਇਸ ਨਾਤੇ, ਵੀ ਚਲੋ ਵੀ ਚਲੋ, ਕਿਉਂਕਿ ਮੈਂ ਇੱਥੇ ਇੱਕ ਚੀਜ਼ ਹੋਰ ਦੇਖੀ ਹੈ ਵੀ ਕਿਸੇ ਦੇ ਮੋਢਿਆਂ ਤੇ ਸਵਾਰ ਹੋ ਕੇ ਆਪਣੇ ਆਪ ਨੂੰ ਇਸਟੈਬਲਿਸ਼ ਕਰਨ ਦੀ ਜਿਹੜੀ ਮਾਨਸਿਕਤਾ ਸਾਡੇ ਇੱਥੇ ਬਹੁਤ ਜ਼ਿਆਦਾ। ਸੋ ਇਹਨਾਂ ਚ ਉਹ ਨਹੀਂ ਹੈਗੀ ਵੀ ਚਲੋ ਪਿੱਛੇ ਬੂਸਟ ਕਰਨ ਵਾਸਤੇ ਹੋ ਜਾਂਦੇ ਨੇ ਵੀ ਚਲੋ ਠੀਕ ਹੈ ਤੁਸੀਂ ਅੱਗੇ ਕਰ ਦਿਓ, ਇਟਸ ਓਕੇ, ਵੀ ਆਰ ਵਿਥ ਯੂ। ਸੋ ਉਹ ਇੱਕ ਸੁਭਾਅ ਇਹਨਾਂ ਦਾ ਅੱਛਾ ਲੱਗਿਆ, ਮੈਨੂੰ ਗੱਲਬਾਤ ਹੁੰਦੀ ਰਹਿੰਦੀ ਇਹਨਾਂ ਦੀ। ਸੋ ਜਦੋਂ ਵੀ ਕਿਤੇ ਲੋੜ ਪਈ ਹੈ ਹਰਮਨ ਰੇਡੀਓ ਦੀ ਪੂਰੀ ਟੀਮ ਵੱਲੋਂ ਹਮੇਸ਼ਾ ਸਹਿਯੋਗ ਮਿਲਿਆ, ਮੈਂ ਸ਼ੁਕਰਗੁਜ਼ਾਰ ਹਾਂ ਹਰਮਨ ਟੀਮ ਦਾ। ਸੋ
ਬਹੁਤ ਬਹੁਤ ਸ਼ੁਕਰੀਆ ਸੰਗਤ ਸਾਹਿਬ। ਬਿਲਕੁਲ ਜੀ, ਹਰਮਨ ਰੇਡੀਓ ਮੈਨੂੰ ਲੱਗਦਾ ਕਿ ਇੱਕ ਰੇਡੀਓ ਹੀ ਨਹੀਂ ਹੈ ਜੀ, ਇੱਕ ਭਾਈਚਾਰੇ ਦਾ ਨਾਮ ਹੋ ਗਿਆ ਆ ਹੁਣ ਤੇ, ਔਰ ਇਸ ਭਾਈਚਾਰੇ ਤੇ ਭਾਈਵਾਲ ਦਾ ਇਹੀ ਤੇ ਹੁੰਦਾ ਹੈ ਕਿ ਜੀ ਕੋਈ ਕੰਮ ਕਰੇ ਤੇ ਉਹਨੂੰ ਪਿੱਛੋਂ ਸਪੋਰਟ ਕਰੋ। ਸੋ ਸਾਰੇ ਆਪਣੇ ਆਪਣੇ ਸੁਪਨੇ ਖਾਹਿਸ਼ਾਂ ਇੱਥੇ ਆ ਕੇ ਪੂਰੇ ਕਰਦੇ ਰਹਿਣ, ਆਪਣੀ ਜੋ ਕਲਾ ਹੈ ਉਹਦੇ ਜ਼ੋਰ ਦਿਖਾਉਂਦੇ ਰਹਿਣ। ਹਰਮਨ ਰੇਡੀਓ ਹਮੇਸ਼ਾ ਉਹਨਾਂ ਨੂੰ ਸਪੋਰਟ ਕਰਦਾ ਰਿਹਾ ਜੀ। ਸੋ ਸੰਗਤ ਸਾਹਿਬ ਸਾਡੇ ਨਾਲ ਕਈ ਲਿਸਨਰ ਜਿਹੜੇ ਜੁੜੇ ਨੇ ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਜੀ ਸਾਨੂੰ ਇੱਕ ਮੈਸੇਜ ਭੇਜਿਆ ਹੈ, ਇਸ ਤਰ੍ਹਾਂ ਆਰਟਿਸਟਿਕ ਜਿਹਾ ਮੈਸੇਜ ਉਹਨਾਂ ਨੇ ਭੇਜਿਆ ਕਿ ਅ ਮੈਨ ਆਸਕਡ ਐਨ ਆਰਟਿਸਟ ਹਾਊ ਡੂ ਯੂ ਮੇਕ ਸੱਚ ਬਿਊਟੀਫੁਲ ਥਿੰਗਸ ਫਰੋਮ ਸਟੋਨ। ਹੀ ਰਿਪਲਾਈਡ ਲਾਈਕ ਗੋਡ ਰਿਪਲਾਈਡ, ਬਿਊਟੀ ਇਜ਼ ਆਲਰੇਡੀ ਹਿਡਨ ਦੇਅਰ, ਆਈ ਜਸਟ ਰਿਮੂਵ ਐਕਸਟਰਾ ਸਟੋਨ, ਯੂਅਰ ਹੈਪੀਨੈਸ ਇਜ਼ ਹਿਡਨ ਵਿਦ ਇਨ ਯੂਅਰ ਸੈਲਫ, ਜਸਟ ਰਿਮੂਵ ਯੂਅਰ ਵਰੀਜ਼, ਹੈਵ ਅ ਗ੍ਰੇਟ ਡੇ। ਇਹਨਾਂ ਨੇ ਗੁੱਡ ਮਾਰਨਿੰਗ ਕਿਹਾ ਜੀ ਨਾਲ ਦੀ ਨਾਲ, ਸੋ ਬੜਾ ਹੀ ਪਿਆਰਾ ਮੈਸੇਜ,
ਵੈਰੀ ਗੁੱਡ, ਬਹੁਤ ਅੱਛਾ ਜੀ, ਬਿਲਕੁਲ ਬਿਲਕੁਲ, ਮੈਂ ਇਸ ਗੱਲ ਦੀ ਤਾਈਦ ਕਰਦਾ ਜੀ ਬਿਲਕੁਲ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਟੈਲੈਂਟ ਤਾਂ ਅੰਦਰ ਹੈ, ਪਰਮਾਤਮਾ ਨੇ ਦਿੱਤਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਭਾਵੇਂ, ਉਹ ਬਸ ਇੱਕ ਹੈ ਵੀ ਉਹਨੂੰ ਜਿਹੜੇ ਸਟੋਨ ਤੇ ਵਰੀ ਦੇ ਸਟੋਨ ਕਹਿ ਲਓ ਜਾਂ ਆਸੇ ਪਾਸੇ ਉਸ ਟੈਲੈਂਟ ਦੇ ਉੱਤੇ ਚੜੇ ਹੋਏ ਨੇ, ਉਹਨੂੰ ਸਟੋਨ ਨੂੰ ਰਿਮੂਵ ਕਰਨ ਵਾਸਤੇ ਤੁਹਾਨੂੰ ਇੱਕ ਗੁਰੂ ਦੀ ਲੋੜ ਹੁੰਦੀ ਹੈ। ਜਦੋਂ ਉਹ ਮਿਲ ਜਾਂਦਾ ਉਹ ਪੋਲਿਸ਼ ਕਰ ਦਿੰਦਾ ਤੁਹਾਡੀ ਚੀਜ਼ ਅੰਦਰ ਜਿਹੜੀ ਹੁੰਦੀ ਉਹ ਬਾਹਰ ਆ ਜਾਂਦੀ ਹੈ। ਸੋ ਮੈਂ ਟੋਟਲੀ ਇਹਨਾਂ ਦੀ ਗੱਲ ਨਾਲ ਸਹਿਮਤ ਤਾਈਦ ਕਰਦਾ ਜੀ, ਲੇਕਿਨ ਮੈਂ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਹਰਮਨ ਰੇਡੀ ਦੇ ਬਿਹਾਫ ਨਾਲ ਹੀ, ਕਿਉਂਕਿ ਇਸ ਦਫਾ ਜਿਹੜੀਆਂ ਸਿੱਖ ਗੇਮਸ ਨੇ ਐਡੀਲੇਡ ਚ ਹੋ ਰਹੀਆਂ ਨੇ ਨੈਕਸਟ ਈਅਰ ਜਿਹੜੀਆਂ ਅਪ੍ਰੈਲ ਦੇ ਵਿੱਚ, ਸੋ ਮਾਣ ਮਿਲਿਆ ਸਾਨੂੰ ਫੇਕ ਲੈਫਟ ਸੈਂਟਰੀਕਲ ਗਰੁੱਪ ਦੇ ਸਾਰੇ ਮੈਂਬਰ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਜਿੰਨੇ ਵੀ ਆਰਟਿਸਟ ਨਾਲ ਜੁੜੇ ਹੋਏ ਨੇ, ਵੀ ਸਾਨੂੰ ਮਾਣ ਮਿਲਿਆ ਵੀ ਅਸੀਂ ਦੋ ਪਲੇਅ ਕਰਨੇ ਨੇ ਉੱਥੇ, ਇੱਕ ਪਲੇਅ ਅਸੀਂ ਗਰਾਊਂਡ ਦੇ ਵਿੱਚ ਕਰਨਾ ਤੇ ਇੱਕ ਪਲੇਅ ਵਾਸਤੇ ਸਾਨੂੰ ਸਟੇਜ ਦਿੱਤੀ ਜਾਣੀ ਹੈ, ਅਸੀਂ ਉਸ ਸਟੇਜ ਤੇ ਪਲੇਅ ਕਰਨਾ। ਸੋ ਅਸੀਂ ਹੁਣ ਤੋਂ ਸੋਚਣਾ ਸ਼ੁਰੂ ਕਰ ਦਿੱਤਾ, ਮੈਂ ਆਪਦੇ ਸਾਰੇ ਸਾਥੀਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਵੀ ਕਿਹੜੇ ਪਲੇਅ ਕਿਹੜੇ ਸਕ੍ਰਿਪਟ ਤੇ ਕੰਮ ਕੀਤਾ ਜਾਵੇ ਤਾਂ ਜੋ ਆਪਾਂ ਉੱਥੇ, ਕਿਉਂਕਿ ਆਸਟ੍ਰੇਲੀਆ ਭਰ ਤੋਂ ਉੱਥੇ ਜਿਹੜੀ ਹੈ ਆਡੀਅੰਸ ਆਈ ਹੋਣੀ ਆ। ਸੋ ਇੱਕ ਵਧੀਆ ਪਲੇਟਫਾਰਮ ਹੋਏਗਾ ਆਸਟ੍ਰੇਲੀਆ ਭਰ ਤੋਂ, ਅਸੀਂ ਉਹਨਾਂ ਸਾਹਮਣੇ ਆਪਣੇ ਟੈਲੈਂਟ ਨੂੰ ਤਾਂ ਦਿਖਾਉਣਾ ਨਾਲ ਇਹ ਵੀ ਸਾਬਿਤ ਕਰ ਦਿੱਤੀ ਵੀ ਲੋਕਲ ਟੈਲੈਂਟ ਕਿਸੇ ਵੀ ਦੂਸਰੇ ਨਾਲੋਂ ਘੱਟ ਨਹੀਂ ਹੈ।
ਬਿਲਕੁਲ ਜੀ, ਬਿਲਕੁਲ, ਇੱਕ ਪੰਜਾਬ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਵੱਸਦਾ ਹੈ।
ਹਾਂਜੀ
ਜੀ,
ਜੀ ਓਹੀ ਮੈਂ ਕਿਹਾ ਉਹਨਾਂ ਨੂੰ ਦੱਸਣਾ ਹੈ ਕਿ ਇੱਕ ਪੰਜਾਬ ਇੱਥੇ ਆਸਟ੍ਰੇਲੀਆ ਚ ਵੀ ਵੱਸਦਾ ਹੈ ਜੀ, ਇੱਥੇ ਵੀ ਪੰਜਾਬੀ ਜਿਹੜੇ ਹੈਗੇ ਆ ਉਹ ਘੱਟ ਨੀ ਕਿਸੇ ਤੋਂ, ਸੋ ਕੰਮਾਂ ਕਾਰਾਂ ਦੇ ਨਾਲ ਨਾਲ ਉਹ ਆਪਣੇ ਸ਼ੌਕ ਵੀ ਪੂਰੇ ਕਰਨ ਦਾ ਜਿਹੜਾ ਹੱਲ ਜਾਣਦੇ ਆ। ਸੋ ਜੀ ਹਾਂ ਬਿਲਕੁਲ, ਤੇ ਸਾਡੇ ਨਾਲ ਵਿਕਰਮਜੀਤ ਸਿੰਘ ਹੁਣ ਜੁੜੇ ਆ ਤੇ ਉਹ ਕਹਿ ਰਹੇ ਨੇ ਕਿ ਜੀ ਰੱਬ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੰਗਤ ਸਾਹਿਬ, ਤੇ ਕਹਿੰਦੇ ਕਿ ਅੱਜ ਮੈਂ ਸਾਇਲੈਂਟਲੀ ਪ੍ਰੋਗਰਾਮ ਸੁਣ ਰਿਹਾ। ਇਹ ਜੀ ਸਾਡੇ ਹਰਮਨ ਰੇਡੀਓ ਟੀਮ ਦੇ ਬੜੇ ਖਾਸ ਮੈਂਬਰ ਵੀ ਨੇ ਸੰਗਤ ਸਾਹਿਬ, ਤੇ ਇਹ ਸਰੋਤਾ ਵੀ ਬੜੇ ਪਿਆਰੇ ਨੇ, ਰੋਜ਼ ਸਾਨੂੰ ਚੰਗੇ ਵਿਚਾਰ ਭੇਜਦੇ ਨੇ ਔਰ ਸਾਡੀ ਰਹਿਨੁਮਾਈ ਜਿਹੜੀ ਕਰਦੇ ਰਹਿੰਦੇ ਆ, ਪਰ ਕਹਿ ਰਹੇ ਕਿ ਅੱਜ ਮੈਂ ਸਾਇਲੈਂਟਲੀ ਪ੍ਰੋਗਰਾਮ ਸੁਣ ਰਿਹਾ ਹਾਂ। ਪਰ ਸੰਗਤ ਸਾਹਿਬ ਜੀ ਦੇ ਜੀਵਨ ਬਾਰੇ ਸੁਣ ਕੇ ਆਪਣਾ ਆਪ ਆਪਣਾ ਪੰਜਿਆ ਲੱਗਾ ਤੇ ਕੁਝ ਕਹਿਣ ਨੂੰ ਦਿਲ ਕੀਤਾ, ਬਹੁਤ ਬਹੁਤ ਮੁਬਾਰਕ ਹੋਵੇ। ਸੋ ਜੀ ਇਹਨਾਂ ਨੂੰ ਤੁਹਾਡੀਆਂ ਗੱਲਾਂ ਬਾਤਾਂ ਚ ਨਾਲ ਕਰਕੇ ਇਹਨਾਂ ਨੂੰ ਆਪਣੇ ਪੰਨ ਦੀ ਮਹਿਕ ਆਈ ਇਹਨਾਂ ਦੇ ਵਿੱਚੋਂ, ਤੇ ਇਸ ਕਰਕੇ ਇਹਨਾਂ ਨੇ ਜਿਹੜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ। ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ ਤੁਹਾਡਾ ਪ੍ਰੋਗਰਾਮ ਸਾਂਝ ਪਾਉਣ ਲਈ। ਸੰਗਲ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ?
ਬਿਲਕੁਲ ਬਿਲਕੁਲ, ਦਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ, ਕਬੂਲ ਹੋਇਆ ਮੇਰੇ ਵੱਲੋਂ ਵੀ ਜੀ, ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਅੱਛੇ ਵਿਚਾਰ ਨੇ। ਸੋ ਬੇਸ਼ਕ ਪਤਾ ਨੀ ਹੁਣ ਮੈਂ ਤੁਹਾਨੂੰ ਮਿਲਿਆ ਜ਼ਿੰਦਗੀ ਚ ਕਦੇ ਕਿੱਡੀ ਮਿਲਿਆ, ਬਟ ਤੁਹਾਡੇ ਵਿਚਾਰਾਂ ਤੋਂ ਲੱਗਦਾ ਤੁਹਾਡੀ ਪਰਸਨੈਲਿਟੀ ਵੀ ਬਹੁਤ ਵਧੀਆ ਹੋਏਗੀ। ਸੋ ਵਿਕਰਮਜੀਤ ਸਿੰਘ ਹੋਰਾਂ ਨੇ ਵੀ ਜੋ ਉਮੀਦ ਪ੍ਰਗਟ ਕੀਤੀ ਹੈ ਵੀ ਕੋਸ਼ਿਸ਼ ਕਰਾਂਗੇ ਜੀ ਭਰਾਵਾਂ ਦੀਆਂ ਉਮੀਦਾਂ ਦੇ ਖਰੇ ਉਤਰੀਏ। ਸੋ ਮਿਹਨਤ ਜਾਰੀ ਹੈ ਜੇ ਭਰਾਵਾਂ ਦੇ ਸਹਿਯੋਗ ਨਾਲ।
ਜੀ ਸੱਜਣ ਸਾਹਿਬ, ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਨੇ ਜੀ, ਇਹ ਵੀ ਸਾਡੇ ਬੜੇ ਰੈਗੂਲਰ ਲਿਸਨਰ ਹੈਗੇ ਆ ਹਰਮਨ ਰੇਡੀਓ ਦੇ, ਤੇ ਹਮੇਸ਼ਾ ਸਾਨੂੰ ਚੰਗੇ ਚੰਗੇ ਵਿਚਾਰ ਭੇਜਦੇ ਰਹਿੰਦੇ ਆ। ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਕਹਿ ਰਹੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ, ਆਨੰਦ ਮਾਣ ਰਹੇ ਹਾਂ, ਕਹਿੰਦੇ ਇੰਟਰਵਿਊ ਵਧੀਆ ਹੋ ਰਹੀ ਹੈ, ਤੇ ਸਾਡੀ ਵੀ ਕੋਸ਼ਿਸ਼ ਹੈ ਕਿ ਹਾਂਗਕਾਂਗ ਚ ਇੱਕ ਸਟੇਜ ਗਰੁੱਪ ਦੀ ਇਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਮੇਰੇ ਖਿਆਲ ਚ ਉੱਥੇ ਹਾਂਗਕਾਂਗ ਚ ਇੱਕ ਸਟੇਜ ਗਰੁੱਪ ਜਿਹੜਾ ਹੈਗਾ ਉਹਦੀ, ਤੇ ਸਾਡੀਆਂ ਸ਼ੁਭਇੱਛਾਵਾਂ ਤੁਹਾਡੇ ਨਾਲ ਹੈ। ਤੇ ਇਹਨਾਂ ਨੇ ਨਾਲ ਹੀ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਜੀ, ਹਵਾਵਾਂ ਬਲਜੀਤ ਬਲਜੀਤ ਤੇ ਗੁਰਦੀਪ ਸੰਧਵੀ ਦਾ ਗੀਤ। ਜ਼ਰੂਰ ਜੀ, ਪ੍ਰੋਗਰਾਮ ਤੋਂ ਬਾਅਦ ਅਸੀਂ ਇਹ ਗੀਤ ਚਲਾ ਦੇਵਾਂਗੇ ਤੁਹਾਡੇ ਲਈ। ਸੋ ਬੈਨੀਪਾਲ ਵਿੱਕੀ ਸਾਡੇ ਨਾਲ ਜੁੜੇ ਨੇ ਜੀ ਈਮੇਲ ਦੇ ਜ਼ਰੀਏ, ਸੰਗਤ ਸਾਹਿਬ ਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਤੇ ਤੁਹਾਨੂੰ ਸੰਗਤ ਸਾਹਿਬ ਕਹਿ ਰਹੇ ਕਿ ਇੰਟਰਵਿਊ ਬਹੁਤ ਹਾਂਜੀ ਕਹਿ ਰਹੇ ਕਿ ਇੰਟਰਵਿਊ ਬਹੁਤ ਵਧੀਆ ਚੱਲ ਰਹੀ ਹੈ, ਗੱਲਾਂ ਸੁਣ ਕੇ ਇੱਦਾਂ ਦੀਆਂ ਲੱਗਿਆ ਕਿ ਨੈਵਰ ਗਿਵ ਅਪ ਇਨ ਲਾਈਫ, ਜ਼ਿੰਦਗੀ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਹੈ। ਮੋਟੀਵੇਟਡ ਬਾਈ ਜੀ, ਸੋ ਉਹਨਾਂ ਨੇ ਵਾਹਿਗੁਰੂ ਮਿਹਰ ਭਰਿਆ ਹੱਥ ਬਣਾਈ ਰੱਖਣਾ ਆਪ ਜੀ ਦੇ, ਉਹਨਾਂ ਨੇ ਤੁਹਾਡੀ ਮੋਟੀਵੇਸ਼ਨ ਦੇ ਲਈ ਜੀ ਤੁਹਾਡਾ ਸ਼ੁਕਰ ਕੀਤਾ ਹੈ, ਤੇ ਵਾਹਿਗੁਰੂ ਜੀ ਅਰਦਾਸ ਕੀਤੀ ਹੈ ਤੁਹਾਡੀ ਚੜ੍ਹਦੀ ਕਲਾ ਦੀ। ਇਹ ਸੀ ਬੈਨੀਪਾਲ
ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਇੰਨੇ ਅੱਛੇ ਵਿਚਾਰ ਆਪਣੇ ਰੱਖੇ, ਇੰਨਾ ਸਾਡੇ ਬਾਰੇ ਸੋਚਦੇ ਹੋ, ਸੋਫਟ ਕੋਰਨਰ ਹੈ ਤੁਹਾਡੇ ਮਨ ਦੇ ਵਿੱਚ ਤੁਹਾਡੇ ਪ੍ਰਤੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
ਜੀ। ਸੰਗਤ ਸਾਹਿਬ, ਯਾਨੀ ਸਰੋਤਿਆਂ ਦੀਆਂ ਗੱਲਾਂ ਸੁਣ ਕੇ ਜਾਂ ਮੈਂ ਪਰਸਨਲੀ ਤੁਹਾਡੇ ਨਾਲ ਗੱਲਬਾਤ ਕਰਕੇ, ਮੈਨੂੰ ਇਹ ਲੱਗ ਰਿਹਾ ਕਿ ਇੱਕ ਕਲਾਕਾਰ ਹੋਣਾ ਬਹੁਤ ਜ਼ਿਆਦਾ ਵੱਡੀ ਗੱਲ ਨਹੀਂ, ਉਹ ਤਾਂ ਤੁਸੀਂ ਕਿਹਾ ਕਿ ਇੱਕ ਰੱਬ ਦੀ ਬਖਸ਼ ਹੈ ਨਾ ਉਹ ਟੈਲੈਂਟ ਜਿਹੜਾ, ਪਰ ਇੱਕ ਚੰਗੇ ਇਨਸਾਨ ਹੋਣਾ ਉਹ ਬਹੁਤ ਮਾਇਨੇ ਰੱਖਦਾ ਹੈ। ਜਿਸ ਤਰ੍ਹਾਂ ਤੁਸੀਂ ਤੁਹਾਨੂੰ ਪਰਸਨਲੀ ਦੇਖਿਆ ਹੋਇਆ, ਮੈਂ ਇੱਕ ਸਾਦਾ ਜਿਹੇ, ਮੈਂ ਸਰੋਤਿਆਂ ਨੂੰ ਵੀ ਦੱਸਣਾ ਚਾਹਾਂਗੀ ਕਿ ਇੱਕ ਤਸਵੀਰ ਜਿਹੜੀ ਉਹਦਾ ਸਾਹਮਣੇ ਖਿੱਚਣੀ ਚਾਹੁੰਦੀ ਹਾਂ ਕਿ ਇੱਕ ਸਾਦਾ ਜਿਹੇ ਕੁੜਤੇ ਪਜਾਮੇ ਦੇ ਵਿੱਚ ਇਹਨਾਂ ਨੂੰ ਤੁਸੀਂ ਦੇਖੋਗੇ, ਔਰ ਕੋਈ ਦਿਖਾਵਾ ਨਹੀਂ, ਕੋਈ ਸ਼ੋਅ ਆਫ ਨਹੀਂ, ਏਦਾਂ ਦੀ ਗੱਲ ਨਹੀਂ ਕਿ ਰੱਬ ਨੇ ਕੋਈ ਕਮੀ ਤੋੜ ਛੱਡੀ ਹੈ, ਪਰ ਵੈਰੀ ਡਾਊਨ ਟੂ ਅਰਥ ਪਰਸਨੈਲਿਟੀ ਹੈ ਜੀ, ਔਰ ਬੜਾ ਸੁਭਾਅ ਸਮਝਦੀ ਹਾਂ ਮੈਂ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਾਂ ਇਹਨਾਂ ਦੇ ਨਾਲ ਸਾਡੇ ਚਲੋ ਫੈਮਿਲੀ ਰਿਲੇਸ਼ਨਸ ਵੀ ਹੈ, ਔਰ ਬੜੇ ਹੀ ਪਿਆਰੇ ਬੱਚੇ ਇਹਨਾਂ ਦੇ, ਇਹਨਾਂ ਵਰਗੇ ਬੜੇ ਪੋਲਾਈਟ ਜਿਹੇ, ਜਿਹਨਾਂ ਤੇ ਕਹਿ ਲਓ ਕਿ ਕੋਈ ਰੰਗ ਨਹੀਂ ਚੜਿਆ ਅੱਜ ਦੀਆਂ ਇਹ ਹਵਾਵਾਂ ਦਾ। ਸੋ ਰੱਬ ਨੇ ਮਿਹਰ ਕੀਤੀ ਹੈ ਜੀ ਤੁਹਾਡੀ ਇਸ ਸਾਦਗੀ ਦੇ ਲਈ, ਕਿਉਂਕਿ ਜਿਹਨਾਂ ਦੇ ਬੱਚੇ ਲਾਇਕ ਹੋਣ ਉਹਨਾਂ ਨੂੰ ਜ਼ਿੰਦਗੀ 'ਚ ਹੋਰ ਕੀ ਚਾਹੀਦਾ। ਸੋ ਥੋੜ੍ਹਾ ਜਿਹਾ ਤੁਸੀਂ ਆਪਣੇ ਪਰਿਵਾਰ ਬਾਰੇ ਵੀ ਦੱਸੋ।
ਪਰਿਵਾਰ ਜੀ ਇੱਕ ਖੂਬਸੂਰਤ ਲਾਈਫ ਪਾਰਟਨਰ ਹੈ ਜੀ, ਉਹਦਾ ਨਾਮ ਸੁਰਿੰਦਰ ਕੌਰ ਹੈ, ਜਿਹੜਾ ਫੇਕ ਲਾਈਫ ਟੈਕਨੀਕਲ ਗਰੁੱਪ ਦੀ ਕਨਵੀਨਰ ਦੇ ਤੌਰ ਤੇ ਵੀ ਉਹ ਜ਼ਿੰਮੇਵਾਰੀ ਨਿਭਾਉਂਦੇ ਨੇ। ਉਹ ਉਹਨਾਂ ਦੇ ਵਿੱਚ ਜਿੱਥੋਂ ਤੱਕ ਕਲਾ ਦਾ ਸੰਬੰਧ ਹੈ, ਉਹ ਰਾਈਟਿੰਗ ਦੇ ਵਿੱਚ ਕਾਫੀ ਉਹਨਾਂ ਦੀ ਮਹਾਰਤ ਹੈਗੀ ਹੈ, ਖਾਸ ਤੌਰ ਤੇ ਪੋਇਮ ਰਾਈਟਿੰਗ ਦੇ ਵਿੱਚ। ਸੋ ਹਾਲਾਂਕਿ ਜਦੋਂ ਮੈਨੂੰ ਕੋਲ ਪੁੱਛਦੀ ਵੀ ਕਿਸ ਤਰ੍ਹਾਂ ਦੀ ਲੱਗੀ ਤੇ ਮੈਂ ਕਦੀ ਜਵਾਬ ਨਹੀਂ ਦਿੰਦਾ ਹੁੰਦਾ, ਮੈਂ ਕਿਹਾ ਮਤਲਬ ਹੋਰ ਮਿਹਨਤ ਕਰੇਗੀ, ਜੇ ਜਵਾਬ ਦੇ ਦਿੱਤਾ ਤੇ ਐਵੇਂ ਪੰਪ ਚ ਆ ਜੂਗੀ। ਸੋ ਉਹ ਲਿਖਦੇ ਨੇ ਮੋਰ ਓਵਰ ਉਹਨਾਂ ਦਾ ਐਜ਼ ਤਾਰੀਫ ਨੀ ਕਰਦਾ ਹੁੰਦਾ ਮੈਂ ਕੀ ਪੰਜਾਬੀ ਪੰਪ ਚ ਆ ਜਾਏਗਾ ਕੰਮ ਜਾ ਸੋ
ਚਲੋ ਹੁਣ ਓਹਨਾ ਨੇ ਸੁਣ ਲਿਆ ਹੁਣ ਆ ਗੱਲ ਜੀ
ਪਤਾ ਨੀ ਹੁਣ ਬਾਕੀ ਮੈਂ ਤਰੀਫ ਕਰਨਾ ਚਾਹੂੰਗਾ ਕਵਿਤਾ ਬੋਲਣ ਦੀ ਇੱਕ ਅਲੱਗ ਜਿਹੜੀ ਉਹਨਾਂ ਕੋਲੇ ਇੱਕ ਮਹਾਰਤ ਹੈਗੀ ਕਵਿਤਾ ਬੋਲਣ ਦੀ ਕਿਉਂਕਿ ਕਵਿਤਾ ਲਿਖਣੀ ਤਾਂ ਚਲੋ ਠੀਕ ਆ ਲੇਕਿਨ ਜਿੱਥੋਂ ਤੱਕ ਕਵਿਤਾ ਨੂੰ ਪੜ੍ਹਨਾ ਨਾ ਜਿਹੜਾ ਸਟੇਜ ਦੇ ਉੱਤੇ ਕਿ ਦਰਸ਼ਕਾਂ ਨੂੰ ਆਪਦੇ ਬਹਾਵ ਦੇ ਵਿੱਚ ਬਹਾ ਲੈਣਾ ਉਹ ਇੱਕ ਉਹ ਖੂਬੀ ਹੈਗੀ ਉਹਨਾਂ ਦੇ ਵਿੱਚ ਮੈਂ ਉਸ ਕੋਲੋਂ ਕਾਇਲ ਆ ਉਹਨਾਂ ਦਾ ਸੋ ਐਕਟਰ ਵੀ ਅੱਛੇ ਨੇ ਮੇਰੇ ਨਾਲ ਉਹ ਪਲੇ ਦੇ ਵਿੱਚ ਰੋਲ ਵਗੈਰਾ ਕਰਦੇ ਨੇ ਜ਼ਰੂਰ ਜਿਹੜਾ ਜਿਹੜਾ ਉਹਨਾਂ ਦੇ ਫਿੱਟ ਹੁੰਦਾ ਮੈਂ ਉਹਨਾਂ ਕੋਲੋਂ ਕੰਮ ਲੈਂਦਾ ਜੀ ਸੋ ਖਿੜੇ ਮੱਥੇ ਨਾਲ ਤੁਰਦੇ ਨੇ ਬੇਟੀ ਹੈ ਜੀ ਬੇਟੀ ਇਸ ਟਾਈਮ ਉਹ ਯੂਨੀ ਐਡੀਲੇਟ ਦੇ ਵਿੱਚ ਮੈਡੀਕਲ ਸਾਇੰਸ ਦੀ ਉਹ ਸਟੱਡੀ ਕਰ ਰਹੀ ਹੈ ਤੇ ਬੇਟਾ ਜਿਹੜਾ ਉਹ ਮੇਰੇ ਨਾਲ ਖੇਤਾਂ 'ਚ ਹੱਥ ਵੀ ਵਟਾਉਂਦਾ ਜੀ ਨਾਲ ਉਹ ਕ੍ਰੀਏਟਿਵ ਆਰਟਸ ਦੇ ਵਿੱਚ ਉਹ ਬੈਚਲਰ ਕਰ ਰਿਹਾ ਫਲਿੰਡਰ ਯੂਨੀ ਤੋਂ ਸੋ ਚੱਲ ਰਹੀ ਜੀ ਜ਼ਿੰਦਗੀ ਇਸ ਤਰ੍ਹਾਂ ਹੀ ਚੱਲ ਰਹੀ ਹੈ ਬੱਚੇ ਪਰਮਾਤਮਾ ਦੀ ਦਇਆ ਨਾਲ ਕਿਤੇ ਨਾ ਕਿਤੇ ਤੁਹਾਨੂੰ ਜੋ ਕਰਮ ਕੀਤੇ ਹੁੰਦੇ ਉਹਨਾਂ ਦਾ ਫਲ ਤੁਹਾਨੂੰ ਕਿਤੇ ਨਾ ਕਿਤੇ ਇਸੇ ਲਾਈਫ 'ਚ ਹੀ ਮਿਲਦਾ ਜੀ ਮਤਲਬ ਉਹ ਸਵਰਗ ਨਰਕ ਵਾਲੀਆਂ ਗੱਲਾਂ ਪੈਵੇ ਕਿਤਾਬੀ ਨੇ ਸੋ ਮੈਂ ਇੱਕ ਜ਼ਰੂਰ ਹੋਰ ਤੁਸੀਂ ਗੱਲ ਸ਼ੁਰੂ ਕੀਤੀ ਬੇਸ਼ਕ ਮੇਰੇ ਪਰਿਵਾਰ ਤੋਂ ਮੈਂ ਬਾਕੀ ਵੀ ਸਾਰੇ ਸਰੋਤਿਆਂ ਨੂੰ ਵੀ ਜ਼ਰੂਰ ਕਹਿਣਾ ਚਾਹੂੰਗਾ ਵੀ ਤੁਸੀਂ ਬੱਚਿਆਂ ਨੂੰ ਕਿਸੇ ਵੀ ਆਰਟ ਦੀ ਫਾਰਮ ਨਾਲ ਜ਼ਰੂਰ ਜੋੜੋ ਉਹ ਇਕੱਲਾ ਆਰਟ ਨਹੀਂ ਹੁੰਦਾ ਜੀ ਜਦੋਂ ਤੁਸੀਂ ਕਿਸੇ ਆਰਟ ਨਾਲ ਜੁੜਦੇ ਹੋ ਤੁਹਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਤੂੰ ਤਾਂ ਤੁਸੀਂ ਤਾਂ ਬਣਦੇ ਹੀ ਹੋ ਤੁਸੀਂ ਲੇਕਿਨ ਨਾਲ ਹੀ ਨਾਲ ਜਦੋਂ ਤੁਹਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਤੁਹਾਡੇ ਨਾਲ ਜਿਹੜਾ ਇੱਕ ਸਮਾਜ ਦੇ ਵਿੱਚ ਵਿਚਰਨ ਦੇ ਲਈ ਤੁਹਾਨੂੰ ਜੋ ਕੋਨਫੀਡੈਂਸ ਚਾਹੀਦਾ ਹੈ ਜੋ ਫਾਈਟਿੰਗ ਸਪਿਰਿਟ ਚਾਹੀਦੀ ਹੈ ਜੋ ਸਮਾਜ ਨੂੰ ਜਿਹੜੀਆਂ ਸਮਾਜ ਦੇ ਵਿੱਚ ਮਾੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਫੇਸ ਕਰਨ ਵਾਸਤੇ ਜੋ ਸਪਿਰਿਟ ਚਾਹੀਦੀ ਹੈ ਕਲਾ ਦੇ ਕਿਸੇ ਵੀ ਫਾਰਮ ਨਾਲ ਜੁੜੋਗੇ ਤੁਸੀਂ ਉਹ ਤੁਹਾਡੇ ਚ ਡਿਵੈਲਪ ਹੁੰਦੀ ਹੈ ਤੇ ਖਾਸ ਤੌਰ ਤੇ ਜਿਹੜੀ ਸਟੇਜ ਹੈ ਸਟੇਜ ਤਾਂ ਬਹੁਤ ਮਤਲਬ ਇੱਕ ਕਹਿੰਦੇ ਵਾਈਡ ਹੈਗੀ ਹੈ ਫਾਰਮ ਉਹਦੇ ਵਿੱਚ ਤੁਸੀਂ ਕਿਸੇ ਬੱਚੇ ਨੂੰ ਗੀਤ ਦੇ ਤੌਰ ਤੇ ਜੋੜ ਸਕਦੇ ਹੋ ਮਿਊਜੀਸ਼ੀਅਨ ਦੇ ਤੌਰ ਤੇ ਜੋੜ ਸਕਦੇ ਹੋ ਐਕਟਰ ਦੇ ਤੌਰ ਤੇ ਜੋੜ ਸਕਦੇ ਹੋ ਕਿਸੇ ਡਰੈਸ ਡਿਜ਼ਾਈਨਰ ਦੇ ਤੌਰ ਤੇ ਜੋੜ ਸਕਦੇ ਹੋ ਬੈਕਗਰਾਊਂਡ ਤੇ ਇੰਨਾ ਕੰਮ ਹੁੰਦਾ ਜੀ ਸਟੇਜ ਦੀ ਕਰਟਨ ਦੇ ਬਿਹਾਈਂਡ ਜਿਹੜਾ ਬਹੁਤ ਕੰਮ ਹੁੰਦਾ ਸੋ ਮੇਰੀ ਸਾਰੇ ਪੇਰੈਂਟਸ ਨੇ ਜਿਹੜੇ ਖਾਸ ਤੌਰ ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਸਟੇਜ ਨਾਲ ਜ਼ਰੂਰ ਜੋੜੋ ਸੋ ਉਹ ਸਮਾਂ ਟੱਪ ਗਿਆ ਜਦੋਂ ਅਸੀਂ ਸਟੇਜ ਕਰਦੇ ਸੀ ਪੇਰੈਂਟਸ ਇਹਨੂੰ ਜ਼ਿਆਦਾ ਵਧੀਆ ਨਹੀਂ ਸਮਝਦੇ ਸੀ ਵੀ ਸਟੇਜ ਤੇ ਕੋਈ ਪਲੇ ਕਰਨਾ ਜਾਂ ਡਰਾਮੇ ਕਰਨੇ ਉਹਨੂੰ ਬਸ ਭੈੜਾ ਜਿਹਾ ਸ਼ਬਦ ਵਰਤਦੇ ਸੀ ਵੀ ਇਹ ਤਾਂ ਉਹ ਹੈ ਉਹ ਮੈਂ ਨਹੀਂ ਕਹਿਣਾ ਚਾਹੂੰਗਾ ਲੇਕਿਨ ਅੱਜ ਸਮਾਂ ਬਦਲ ਰਿਹਾ ਜਿਵੇਂ ਜਿਵੇਂ ਸਮਾਜ ਤਰੱਕੀ ਕਰ ਰਿਹਾ ਇੱਕ ਚੀਜ਼ ਬੱਚਿਆਂ ਪੇਰੈਂਟਸ ਨੂੰ ਵੀ ਸਮਝ ਆ ਰਹੀ ਹੈ ਕਿ ਜੇ ਸਟੇਜ ਨਾਲ ਬੱਚੇ ਜੋੜਾਂਗੇ ਬੱਚੇ ਕੰਫੀਡੈਂਟ ਹੋਣਗੇ ਸਮਾਜ ਦੇ ਵਿੱਚ ਵਿਚਰਨ ਦੇ ਕਾਬਲ ਹੋਣਗੇ ਇੱਕ ਵਧੀਆ ਇਨਸਾਨ ਬਣਨਗੇ ਸੋ ਸਾਰੇ ਪੇਰੈਂਟਸ ਨੂੰ ਮੇਰੀ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਆਪਣੇ ਬੱਚਿਆਂ ਨੂੰ ਸਟੇਜ ਨਾਲ ਜ਼ਰੂਰ ਜੋੜੋ ਸੋ ਜਿੱਥੇ ਜਿਹੜੇ ਇੱਥੇ ਸਾਊਥ ਆਸਟ੍ਰੇਲੀਆ ਦੇ ਵਿੱਚ ਲੋਕਲ ਐਡੀਟ ਜਿਹੜੇ ਬੈਠੇ ਨੇ ਪੇਰੈਂਟਸ ਉਹਨਾਂ ਨੂੰ ਖਾਸ ਤੌਰ ਤੇ ਬੇਨਤੀ ਵੀ ਤੁਹਾਡੇ ਕੋਲ ਇੱਕ ਫੇਕ ਲੈਸ ਟੈਕਨੀਕਲ ਗਰੁੱਪ ਕਿਸੇ ਦਾ ਨਹੀਂ ਹੈ ਇਹ ਸਭ ਤੁਹਾਡਾ ਸਭ ਦਾ ਹੈ ਤੁਸੀਂ ਇਹਦੇ ਨਾਲ ਜੋੜੋ ਬੱਚਿਆਂ ਨੂੰ ਜੋੜੋ ਤਾਂ ਜੋ ਬੱਚਿਆਂ ਦਾ ਜਿਹੜਾ ਅੰਦਰ ਦਾ ਟੈਲੈਂਟ ਉਹ ਬਾਹਰ ਲਿਆਂਦਾ ਜਾ ਸਕੇ ਵੀ ਉਹ ਇੱਕ ਅੱਛੀ ਪਰਸਨੈਲਿਟੀ ਬਣ ਕੇ ਸਮਾਜ ਦੇ ਸਾਹਮਣੇ ਆ ਸਕਣ ਸੁਖਪ੍ਰੀਤ ਜੀ ਗੱਲ ਹੋਰ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੂੰਗਾ ਜਿੱਥੋਂ ਤੱਕ ਅਸੀਂ ਬੱਚਿਆਂ ਦੀ ਗੱਲ ਕਰ ਦਿੰਦੇ ਜਦੋਂ ਬੱਚਾ ਪੈਦਾ ਹੁੰਦਾ ਕਿ ਨਹੀਂ ਮੇਰੀ ਬੇਟੀ ਹੈ ਮੇਰਾ ਬੇਟਾ ਹੈ ਅਸੀਂ ਮੋਹ ਦੀਆਂ ਤੰਦਾਂ ਉਹਦੇ ਨਾਲ ਜੋੜ ਲੈਂਦੇ ਹਾਂ ਬਟ ਕਦੀ ਜਿਹੜੀਆਂ ਤੁਹਾਡੀ ਮਹਾਨ ਹਸਤੀਆਂ ਹੋਈਆਂ ਨੇ ਤੁਸੀਂ ਜੇ ਪਿੱਛੇ ਨਜ਼ਰ ਮਾਰੋ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਮਹਾਨ ਹਸਤੀਆਂ ਸਾਡੇ ਚਾਹੇ ਗੁਰੂ ਪੀਰ ਨੇ ਚਾਹੇ ਕੋਈ ਯੋਧੇ ਹੋਏ ਨੇ ਜਾਂ ਕਿਸੇ ਵੀ ਫੀਲਡ ਦੇ ਵਿੱਚ ਹੋਏ ਨੇ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦੇ ਮਾਂ ਬਾਪ ਨੂੰ ਕੋਈ ਨਹੀਂ ਜਾਣਦਾ ਮਾਂ ਬਾਪ ਉਹਨਾਂ ਦੇ ਕੌਣ ਸੀ ਹਾਂ ਜੀ ਕਿਤਾਬਾਂ ਪੜ੍ਹ ਕੇ ਲੱਭ ਸਕਦੇ ਹਾਂ ਉਹਨਾਂ ਦੇ ਮਾਂ ਬਾਪ ਕੌਣ ਸੀ ਪਰ ਉਹਨਾਂ ਨੂੰ ਕੋਈ ਨਹੀਂ ਜਾਣਦਾ ਉਸ ਪਰਸਨੈਲਿਟੀ ਨੂੰ ਜਾਣਦੇ ਨੇ ਕਿਉਂਕਿ ਜਿਹੜਾ ਬੱਚਾ ਅੱਜ ਸਾਡੇ ਘਰ ਦੇ ਵਿੱਚ ਖੇਡ ਰਿਹਾ ਕਲਕਾਰੀਆਂ ਮਾਰ ਰਿਹਾ ਆਉਣ ਵਾਲੇ ਕੱਲ ਦੇ ਵਿੱਚ ਉਸ ਬੱਚੇ 'ਚ ਕੁਛ ਅਜਿਹਾ ਹੋ ਸਕਦਾ ਵੀ ਉਹ ਯੁੱਗ ਪਲਟਾਊ ਕੰਮ ਕਰਦੇ ਕੁਛ ਨਵਾਂ ਹੀ ਦੁਨੀਆਂ ਦੇ ਵਿੱਚ ਸਿੱਖ ਦੇਵੇ ਸੋ ਮੌਕਾ ਮਿਲਣ ਦੀ ਲੋੜ ਹੈ ਉਹਨੂੰ ਹੁਣ ਮੌਕਾ ਫਰਾਮ ਕਰਾਉਣਾ ਪੇਰੈਂਟਸ ਦਾ ਫਰਜ਼ ਬਣ ਜਾਂਦਾ ਸੋ ਬੱਚਿਆਂ ਨੂੰ ਜੋ ਵੀ ਉਹਨਾਂ ਦੇ ਅੰਦਰ ਟੈਲੈਂਟ ਹੈਗਾ ਉਹਨੂੰ ਰਿਕੋਗਨਾਈਜ਼ ਕੀਤਾ ਜਾਵੇ ਉਹਨੂੰ ਬਾਹਰ ਲਿਆਂਦਾ ਜਾਵੇ ਇਹ ਬਹੁਤ ਜ਼ਰੂਰੀ ਹੈ ਪੇਰੈਂਟਸ ਦਾ ਇਹ ਬਹੁਤ ਵੱਡਾ ਰੋਲ ਹੋਣਾ ਚਾਹੀਦਾ ਇਸ ਫੀਲਡ ਦੇ ਵਿੱਚ ਕਿ ਇੱਕ ਵਧੀਆ ਇਨਸਾਨ ਬਣਾਉਣ ਵਾਸਤੇ ਉਹਦੇ ਜੋ ਅੰਦਰ ਹੈ ਉਹਨੂੰ ਚੀਜ਼ ਨੂੰ ਬਾਹਰ ਕੱਢਿਆ ਜਾਵੇ ਸਾਰੇ ਪੇਰੈਂਟਸ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ ਹਾਂਜੀ
ਜੀ ਸੰਗਤ ਸਾਹਿਬ ਬੜਾ ਹੀ ਵਧੀਆ ਤੁਸੀਂ ਜਿਹੜਾ ਸੁਨੇਹਾ ਸਾਡੇ ਸਰੋਤਿਆਂ ਨੂੰ ਦਿੱਤਾ ਬਿਲਕੁਲ ਬਹੁਤ ਸਹੀ ਗੱਲ ਕਹੀ ਹੈ ਜੀ ਜਿਹੜਾ ਇੱਕ ਸਾਨੂੰ ਇੱਕ ਹੀਰਾ ਜਿਹੜਾ ਕਹਿੰਦੇ ਉਹ ਪੱਥਰ ਹੀ ਹੁੰਦਾ ਪਹਿਲਾਂ ਉਹਨੂੰ ਤਰਾਸ਼ੋ ਤੇ ਫੇਰ ਹੀ ਹੀਰਾ ਬਣਦਾ ਸੋ ਇਹ ਰੱਬ ਨੇ ਜਿਹੜੀਆਂ ਨਿਆਮਤਾਂ ਬੱਚਿਆਂ ਦੇ ਰੂਪ ਚ ਬਖਸ਼ੀਆਂ ਉਹਨਾਂ ਦੇ ਅੰਦਰ ਕੀ ਜਗ ਮਗਾ ਰਿਹਾ ਆ ਉਹ ਰੋਸ਼ਨੀ ਨੂੰ ਬਾਹਰ ਕੱਢਣਾ ਜਾਂ ਉਸ ਹੀਰੇ ਨੂੰ ਤਰਾਸ਼ਣ ਦਾ ਕੰਮ ਜਿਹੜਾ ਉਹ ਪੇਰੈਂਟਸ ਨੂੰ ਹੀ ਕਰਨਾ ਪੈਣਾ ਆ ਤੋ ਔਰ ਬਹੁਤ ਵਧੀਆ ਸੁਝਾਅ ਤੁਸੀਂ ਦਿੱਤਾ ਸਭ ਨੂੰ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਕਲਾ ਦੇ ਨਾਲ ਜੋੜੋ, ਚਾਹੇ ਉਹ ਪੇਂਟਿੰਗ ਹੋਵੇ, ਡਾਂਸ ਹੋਵੇ, ਥੀਏਟਰ ਹੋਵੇ, ਸਿੰਗਿੰਗ ਹੋਵੇ, ਕੁਛ ਵੀ ਹੋਵੇ, ਤਾਂ ਕਿ ਉਹਨਾਂ ਦਾ ਜਿਹੜਾ ਝਾਕਾ ਆ ਉਹ ਘਟੇ ਤੇ ਜ਼ਿੰਦਗੀ ਦੇ ਵਿੱਚ ਉਹ ਕੌਨਫੀਡੈਂਟਲੀ ਵਿਚਰ ਸਕਣ। ਸੋ ਬਹੁਤ ਹੀ ਵਧੀਆ ਸਾਡੇ ਨਾਲ ਸਾਰੇ ਜਿਹੜੇ ਦਰਸ਼ਕ ਸਰੋਤੇ ਆ ਉਹ ਮਾਣ ਰਹੇ ਆ ਜੀ ਇਸ ਪ੍ਰੋਗਰਾਮ ਨੂੰ। ਤੇ ਸੰਗਤ ਸਾਹਿਬ ਸਾਡੇ ਨਾਲ ਹਰਮੀਤ, ਹਾਂਜੀ ਸਾਡੇ ਨਾਲ ਕਈ ਸਰੋਤੇ ਜੁੜੇ ਹਨ ਜੀ, ਉਹਨਾਂ ਨੇ ਮੱਖਣ ਸੋਈ ਆਸਟ੍ਰੇਲੀਆ ਤੋਂ ਜੁੜੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸੰਗਤ ਬਾਈ ਜੀ ਸਤਿ ਸ੍ਰੀ ਅਕਾਲ ਤੇ ਬਹੁਤ ਚੰਗਾ ਲੱਗਾ ਤੁਹਾਡੀਆਂ ਕੀਮਤੀ ਗੱਲਾਂ ਸੁਣ ਕੇ।
ਸਤਿ ਸ੍ਰੀ ਅਕਾਲ ਜੀ ਮੱਖਣ ਜੀ, ਸਤਿ ਸ੍ਰੀ ਅਕਾਲ ਜੀ। ਜੇ ਆਸਟ੍ਰੇਲੀਆ ਚ ਹੋ ਤਾਂ ਜ਼ਰੂਰ ਰਾਬਤਾ ਕਾਇਮ ਕਰਾਂਗੇ, ਕਿਤੇ ਨਾ ਕਿਤੇ ਜ਼ਰੂਰ ਮਿਲਾਂਗੇ ਆਪਾਂ ਜ਼ਿੰਦਗੀ ਦੇ ਕਿਸੇ ਮੋੜ ਤੇ। ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਬਹੁਤ ਬਹੁਤ
ਜੀ ਜੀ। ਤੇ ਸਾਡੇ ਨਾਲ ਇਧਰੋਂ ਹਰਦੀਨ ਜੁੜੇ ਆ ਜੀ ਐਡੀਲੇਡ ਤੋਂ, ਔਰ ਉਹ ਕਹਿ ਰਹੇ ਕਿ ਮੈਨੂੰ ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ ਸੁਣ ਕੇ, ਬੜੀਆਂ ਪਿਆਰੀਆਂ ਗੱਲਾਂ ਕਰ ਰਹੇ ਹੋ ਜੀ। ਸੋ ਕਹਿ ਰਹੇ ਸਤਿ ਸ੍ਰੀ ਅਕਾਲ ਬੁਲਾਈਏ ਸਾਰਿਆਂ ਨੂੰ, ਤੇ ਉਹਨਾਂ ਨੇ ਕਿਹਾ ਹੈ ਕਿ ਜੀ ਇੱਕ ਸੌਂਗ ਚਲਾ ਦਿਓ ਚਾਰ ਸਾਹਿਬਜ਼ਾਦੇ ਮੂਵੀ ਦਾ, ਮਿੱਤਰ ਪਿਆਰੇ ਨੂੰ। ਬੜਾ ਹੀ ਪਿਆਰਾ ਜਿਹਾ ਸ਼ਬਦ ਹੈ ਜੀ ਇਹ ਚਾਰ ਸਾਹਿਬਜ਼ਾਦੇ ਮੂਵੀ ਦੇ ਵਿੱਚੋਂ। ਸੋ ਤੇ ਉਹਨਾਂ ਨੇ ਲਿਖਿਆ ਕਿ ਹੋਪ ਯੂਅਰ ਰੇਡੀਓ ਨੈਵਰ ਸਟੋਪ, ਸੋ ਲੋਟਸ ਆਫ ਲਵ ਫਰੋਮ ਹਰਦੀਨ ਜੀ। ਬਹੁਤ ਬਹੁਤ ਸ਼ੁਕਰੀਆ ਹਰਵੀਨ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ, ਤੇ ਤੁਹਾਡਾ ਜਿਹੜਾ ਗੀਤ ਹੈ ਉਹ ਅਸੀਂ ਜ਼ਰੂਰ ਹੀ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਤੇ ਹੁਣ ਖਤਮ ਹੋਣ ਵਾਲਾ ਪਰ ਪ੍ਰੋਗਰਾਮ ਦੇ ਬਾਅਦ ਅਸੀਂ ਜ਼ਰੂਰ ਇਹ ਜਿਹੜਾ ਗੀਤ ਲਗਾ ਦੇਵਾਂਗੇ, ਇਹ ਸ਼ਬਦ ਲਗਾ ਦੇਵਾਂਗੇ। ਸੋ ਸੰਗਤ ਸਾਹਿਬ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਏਦਾਂ ਲੱਗ ਰਹੀਆਂ ਕਿ ਮੈਂ ਅਜੇ ਸ਼ੁਰੂ ਹੀ ਕੀਤੀਆਂ ਤੇ ਜਿਹੜਾ ਸਮਾਂ ਆ ਉਹ ਖਤਮ ਹੋ ਗਿਆ। ਮੈਨੂੰ ਲੱਗਦਾ ਕਿ ਸਾਡਾ ਇੱਕ ਜਿਹੜਾ ਇਹ ਪ੍ਰੋਗਰਾਮ ਉਹ ਕਾਫੀ ਨਹੀਂ ਸੀ ਤੁਹਾਡੀ ਸ਼ਖਸੀਅਤ ਜਾਂ ਤੁਹਾਡੀ ਕਲਾ ਨੂੰ ਦੁਆਰੇ ਸਰੋਤਿਆਂ ਨਾਲ ਗੱਲਬਾਤ ਕਰਨ ਲਈ, ਪਰ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਔਰ ਸਾਰੇ ਸਰੋਤਿਆਂ ਨਾਲ ਆਪਣੀ ਜ਼ਿੰਦਗੀ ਬਾਰੇ, ਆਪਣੀ ਕਲਾ ਬਾਰੇ ਜਿਹੜੀ ਜਾਣਕਾਰੀ ਦਿੱਤੀ, ਔਰ ਉਸ ਤੋਂ ਇਲਾਵਾ ਜਿਹੜੇ ਇੰਨੇ ਪਿਆਰੇ ਜਿਹੜੇ ਵਿਚਾਰ ਸਾਂਝੇ ਕੀਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਉਮੀਦ ਹੈ ਕਿ ਤੁਹਾਡੀ ਜਿਹੜੀਆਂ ਇਹ ਟੇਕ ਲਾਈਫ ਥੀਏਟਰਿਕਲ ਗਰੁੱਪ ਹੈ ਜਾਂ ਤੁਹਾਡੀਆਂ ਜਿਹੜੀਆਂ ਇੱਛਾਵਾਂ ਜੁੜੀਆਂ ਹੋਈਆਂ ਇਹਦੇ ਨਾਲ ਉਹ ਰੱਬ ਜ਼ਰੂਰ ਕਬੂਲ ਕਰੇਗਾ, ਪੂਰੀਆਂ ਕਰੇਗਾ ਜੀ। ਪਰ ਜਾਂਦੇ ਜਾਂਦੇ ਸਰੋਤਿਆਂ ਨੂੰ ਕੋਈ ਹੋਰ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ?
ਬਸ ਜੀ ਸਰੋਤਿਆਂ ਨੂੰ ਸਾਰਿਆਂ ਨੂੰ ਮਤਲਬ ਪੜ੍ਹਦੇ ਸੁਣਦਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸੋ ਬੇਨਤੀ ਕਰਨਾ ਚਾਹੁੰਗਾ ਵੀ ਆਉਣ ਵਾਲੀ 19 ਤਰੀਕ ਨੂੰ 19 ਜੂਨ ਨੂੰ ਫੇਕ ਲਾਈਫ ਥੀਏਟਰਿਕਲ ਗਰੁੱਪ ਵੱਲੋਂ ਆਪਣਾ ਅਗਲਾ ਪਲੇਅ ਲੈ ਕੇ ਆਇਆ ਜਾ ਰਿਹਾ ਚੰਦਨ ਦੀ ਓਲੇ, ਬਹੁਤ ਹੀ ਪਿਆਰਾ ਪਲੇਅ ਹੈ ਜੀ, ਤੁਸੀਂ ਜ਼ਰੂਰ ਪਹੁੰਚਣਾ ਦੇਖਣ ਲਈ ਤੇ ਆਪਣਾ ਆਸ਼ੀਰਵਾਦ ਦੇਣਾ। ਜਿਹੜਾ ਇੱਥੇ ਲੋਕਲ ਟੈਲੈਂਟ ਹੈ ਉਹਨੂੰ ਪ੍ਰਮੋਟ ਕਰਨ ਲਈ ਇਹ ਬਹੁਤ ਜ਼ਰੂਰੀ ਹੈ, ਉਹਨਾਂ ਬੱਚਿਆਂ ਦੀ ਹੱਲਾਸ਼ੇਰੀ ਕਰਨ ਵਾਸਤੇ ਇਹ ਬਹੁਤ ਜ਼ਰੂਰੀ ਹੈ। ਸੋ ਨਾਲ ਹੀ ਨਾਲ ਸਭ ਨੂੰ ਇੱਕ ਵਾਰ ਫੇਰ ਸਤਿ ਸ੍ਰੀ ਅਕਾਲ, ਜਿਉਂਦੇ ਰਹੋ, ਵੱਸਦੇ ਰਹੋ ਤੇ ਆਪਣੇ ਆਪ ਨੂੰ ਕ੍ਰੀਏਟਿਵ ਰੱਖੋ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਜੀਣ ਲਈ ਹੈ, ਕੱਟਣ ਲਈ ਨਹੀਂ। ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ ਹਰਮਨ ਟੀਮ ਦਾ ਵੀ ਜੀ।
ਜੀ ਸੰਗਤ ਸਾਹਿਬ ਤੇ ਜਾਂਦੇ ਜਾਂਦੇ ਸਾਨੂੰ ਇੱਕ ਹੋਰ ਮੈਸੇਜ ਆਇਆ ਜੀ ਅਮਰਦੀਪ ਕੌਰ ਦਾ, ਇਹ ਸਾਡੇ ਟੀਮ ਮੈਂਬਰ ਨੇ ਜੀ ਬੜੇ ਪਿਆਰੇ ਹਰਮਨ ਰੇਡੀਓ ਦੇ, ਤੇ ਮੰਗਲਵਾਰ ਦਾ ਜਿਹੜਾ ਪ੍ਰੋਗਰਾਮ ਲੈਦਾ ਉਹ ਇਹ ਪੇਸ਼ ਕਰਦੇ ਨੇ ਤੇ ਉਹਨਾਂ ਨੇ ਪ੍ਰੋਗਰਾਮ ਕਿਹਾ ਕਿ ਇੰਟਰਵਿਊ ਬੜੀ ਵਧੀਆ ਲੱਗੀ ਉਹਨਾਂ ਨੂੰ ਤੇ ਤੁਹਾਡੇ ਨਾਲ ਮਿਲ ਕੇ ਸੰਗਤ ਸਾਹਿਬ ਸਪੈਸ਼ਲ, ਉਹਨਾਂ ਨੇ ਕਿਹਾ ਕਿ ਬੜਾ ਅੱਛਾ ਲੱਗਿਆ ਤੇ ਲਿਖਿਆ ਕਿ ਆਈ ਐਮ ਆਲਸੋ ਫਰੋਮ ਥੀਏਟਰ ਬੈਕਗਰਾਊਂਡ ਸੋ ਫੀਲਿੰਗ ਲਾਈਕ ਵੈਰੀ ਫੈਮੀਲੀਅਰ। ਸੋ ਅਮਰਦੀਪ ਹੁਣੀ ਵੀ ਜੀ ਇਹ ਬੜੀ ਬਹੁਪੱਖੀ ਸ਼ਖਸੀਅਤ ਨੇ ਤੇ ਇਹਨਾਂ ਇਹ ਕਹਿ ਰਹੇ ਕਿ ਇਹਨਾਂ ਦਾ ਵੀ ਜਿਹੜੀ ਬੈਕਗਰਾਊਂਡ ਹੈ ਥੀਏਟਰ ਤੋਂ ਤੇ ਸੋ ਬੜਾ ਅੱਛਾ ਲੱਗਾ ਇਹਨਾਂ ਨੂੰ ਪ੍ਰੋਗਰਾਮ ਸੁਣ ਕੇ। ਸੋ ਸੰਗਤ ਸਾਹਿਬ
ਚੰਗੀ ਗੱਲ ਹੈ ਜੀ, ਜੇ ਇੱਥੇ ਲੋਕਲ ਨੇ ਤੇ ਜ਼ਰੂਰ ਮਿਲਣ, ਜੇ ਥੀਏਟਰ ਦੀ ਬੈਕਗਰਾਊਂਡ ਹੈ ਉਹਨੂੰ ਫੇਕ ਲੈ ਥੀਏਟਰਿਕਲ ਦੇ ਪਲੇਟਫਾਰਮ ਤੇ ਲੈ ਕੇ ਆਉਣ। ਸੋ ਪਲੇਟਫਾਰਮ ਉਹਨਾਂ ਦਾ ਕੁਛ ਜੀ ਆਪਣੇ ਟੈਲੈਂਟ ਤੋਂ ਬਾਹਰ,
ਇਹ ਮੈਲਬਰਨ ਰਹਿੰਦੇ ਆ ਸੰਗਤ ਸਾਹਿਬ ਵੈਸੇ, ਪਰ ਚਲੋ ਮੈਲਬਰਨ ਜ਼ਿਆਦਾ ਦੂਰ ਨਹੀਂ ਹੈ।
ਜਿੱਥੋਂ ਤੱਕ ਮੈਲਬਰਨ ਦਾ ਸਵਾਲ ਹੈ ਜੀ, ਉੱਥੋਂ ਫੇਕ ਲੈ ਥੀਏਟਰਿਕਲ ਨਾਲ ਉਹ ਜਿਹੜੀਆਂ ਦੋ ਸਟਾਰ ਉੱਥੇ ਪਹੁੰਚੇ ਹੋਏ ਨੇ, ਇੱਕ ਬਾਗੀ ਭੱਗੂ ਜੀ ਤੇ ਇੱਕ ਡੀਪੀ ਗਿੱਲ ਉੱਥੇ ਹੈਗੇ ਨੇ ਮੈਲਬਰਨ ਦੇ ਵਿੱਚ ਇਸ ਟਾਈਮ। ਸੋ ਉਹਨਾਂ ਨੂੰ ਅੱਗੇ ਮੇਰੀ ਗੱਲਬਾਤ ਹੋਈ ਸੀ, ਇੱਕ ਲੜਕਾ ਹੋਰ ਇੱਥੋਂ ਮੂਵ ਕੀਤਾ ਜੀ ਐਡੀਲੇਡ ਤੋਂ ਮੈਲਬਰਨ ਦਾ, ਸੁਖਦੀਪ ਬਰਾੜ, ਉਹ ਬਠਿੰਡੇ ਤੋਂ ਸੀ ਵੈਸੇ ਤੇ ਉਹ ਥੀਏਟਰ ਟੋਨੀ ਬਾਦਸ਼ੀ ਹੋਰਾਂ ਨਾਲ ਥੀਏਟਰ ਕਰਦਾ ਰਿਹਾ, ਉਹ ਮੈਲਬਰਨ ਮੂਵ ਕੀਤਾ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਤਾਂ ਕਿ ਤੁਸੀਂ ਉੱਥੇ ਕੋਈ ਗਰੁੱਪ ਕ੍ਰੀਏਟ ਕਰੋ। ਸੋ ਮੈਨੂੰ ਲੱਗਦਾ ਉਹ ਐਫਰਟਸ ਦੇ ਵਿੱਚ ਹੈਗੇ ਨੇ ਤੇ ਜੇ ਉਹਨਾਂ ਨਾਲ ਰਾਬਤਾ ਕਾਇਮ ਕਰਨ ਤੇ ਉੱਥੇ ਵੀ ਗਰੁੱਪ ਕ੍ਰੀਏਟ ਕਰਨ, ਚੰਗਾ ਹੈ ਜੀ। ਇਹ ਤਾਂ ਕਲਾ ਦਾ ਹਾਲਾਤ ਚਾਰ ਚੁਫੇਰੇ ਹੋਣਾ ਚਾਹੀਦਾ।
ਬਿਲਕੁਲ ਬਿਲਕੁਲ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਜ ਤੇ ਸਾਰੇ ਦਰਸ਼ਕ ਸਰੋਤੇ ਜਿਹੜੇ ਆ ਜੀ ਬਿਲਕੁਲ ਤੁਹਾਡੀਆਂ ਗੱਲਾਂ ਸੁਣ ਕੇ ਨਿਹਾਲ ਹੋ ਗਏ ਨੇ ਤੇ ਅਸੀਂ ਅੱਜ ਕੋਈ ਜ਼ਿਆਦਾ ਗਾਣੇ ਵੀ ਨਹੀਂ ਚਲਾ ਸਕੇ, ਪਰ ਮੈਨੂੰ ਲੱਗਦਾ ਉਹਦੀ ਕਮੀ ਸਰੋਤਿਆਂ ਨੂੰ ਵੀ ਰੜਕੀ ਨਹੀਂ ਹੋਣੀ, ਕਿਉਂਕਿ ਤੁਹਾਡੀਆਂ ਗੱਲਾਂ ਹੀ ਇੰਨੀਆਂ ਪਿਆਰੀਆਂ ਸੀਗੀਆਂ ਕਿ ਸਾਰੇ ਸੁਣਦੇ ਸੁਣਦੇ ਅਸੀਂ ਟਾਈਮ ਦਾ ਵੀ ਪਤਾ ਨਹੀਂ ਚੱਲਿਆ। ਪਰ ਸੰਗਤ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ, ਸ਼ਿਰਕਤ ਕਰਨ ਲਈ। ਸੋ ਜ਼ਰੂਰ ਅਸੀਂ ਆਉਣ
ਵਾਲੇ
ਚੰਦਨ ਦੇ ਓਲੇ ਆ, ਉਹਦੇ ਲਈ ਸ਼ੁਭ ਕਾਮਨਾਵਾਂ ਸਾਡੇ ਹਰਮਨ ਰੇਡੀਓ ਪਰਿਵਾਰ ਵੱਲੋਂ ਜੀ।
ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਹਰਮਨ ਟੀਮ ਦਾ, ਮੇਰੇ ਵੱਲੋਂ ਵੀ, ਫੇਕ ਲੈਬ ਥੀਏਟਰਿਕਲ ਗਰੁੱਪ ਵੱਲੋਂ ਵੀ ਤੇ ਸਾਰੇ ਕਲਾਕਾਰ ਜਿਹੜੇ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਬਹੁਤ ਬਹੁਤ ਸ਼ੁਕਰੀਆ
ਜੀ। ਅੱਜ ਦਾ ਦਿਨ ਚੜ੍ਹਦੀ ਕਲਾ ਚ ਰਹੇ ਤੇ ਰੱਬ ਸੁਖ ਰੱਖੇ ਜੀ ਸੰਗਤ ਸਾਹਿਬ।
ਬਿਲਕੁਲ ਜੀ ਬਿਲਕੁਲ, ਥੈਂਕ ਯੂ
ਜੀ। ਸੋ ਜੀ ਟਾਈਮ ਜਿਹੜਾ ਹੁਣ ਸਮਾਂ ਜਿਹੜਾ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਪ੍ਰੋਗਰਾਮ ਨੂੰ ਅੱਗੇ ਕਰਾਂ, ਗੱਲਾਂ ਬਾਤਾਂ ਬਹੁਤ ਨੇ ਦਿਲ ਵਿੱਚ, ਪਰ ਕੋਈ ਗੱਲ ਨਹੀਂ ਜੀ, ਹਫ਼ਤਾ ਤੇ ਏਦਾਂ ਹੀ ਨਿਕਲ ਜਾਂਦਾ ਤੇ ਅਗਲੇ ਬੁੱਧਵਾਰ ਮੈਂ ਫੇਰ ਆ ਜਾਣਾ ਆਪਣੀ ਗੱਲਾਂ ਦੀ ਪਟਾਰੀ ਚੁੱਕ ਕੇ। ਸੋ ਅੱਜ ਦੇ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਉਹਦੀ ਫੀਡਬੈਕ ਤੁਸੀਂ ਸਾਨੂੰ ਜ਼ਰੂਰ ਦਿਓ, ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਸਰੋਤਿਆਂ ਨੇ ਸ਼ਿਰਕਤ ਕੀਤੀ ਉਹਨਾਂ ਦਾ ਬੜਾ ਬੜਾ ਇੱਕ ਵਾਰੀ ਮੈਂ ਫਿਰ ਤੋਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜੀ। ਰਲ ਮਿਲ ਕੇ ਏਦਾਂ ਹੀ ਮਿਲ ਜੁਲ ਕੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਤੇ ਲਹਿਰਾਂ ਲੱਗਦੀਆਂ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਖੂਬ ਲਹਿਰਾਂ ਲਾਈਆਂ ਸੰਗਤ ਸਾਹਿਬ ਨਾਲ ਤੇ ਤੁਹਾਡੇ ਸਭ ਦੇ ਸਾਥ ਨਾਲ ਜਿਹੜਾ ਪ੍ਰੋਗਰਾਮ ਬੜਾ ਵਧੀਆ ਇੰਜੋਏ ਕੀਤਾ ਮੈਂ ਵੀ, ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਨੇ ਜ਼ਰੂਰ ਮਾਣਿਆ ਹੋਵੇਗਾ ਜੀ ਪ੍ਰੋਗਰਾਮ ਨੂੰ। ਸੋ ਪ੍ਰੋਗਰਾਮ ਕਰਦੇ ਹੋਏ ਕੋਈ ਗੱਲ ਗਲਤ ਕਹੀ ਗਈ ਹੋਵੇ ਜਾਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਉਹਦੇ ਲਈ ਮਾਫ਼ੀ ਦੀ ਪਾਤਰ ਹਾਂ ਜੀ, ਮੈਨੂੰ ਪਤਾ ਹੈ ਕਿ ਤੁਸੀਂ ਜ਼ਰੂਰ ਮਾਫ਼ ਕਰਦੇ ਹੋਗੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਸੁਣਨਾ ਚਾਹੁੰਦੇ ਹੋ, ਕੀ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ, ਇਹਦੇ ਮਤਲਬ ਵੀ ਤੁਸੀਂ ਸਾਡੇ ਨਾਲ ਦੱਸਦੇ ਰਿਹਾ ਕਰੋ, ਆਪਣੇ ਵਿਚਾਰ ਭੇਜਦੇ ਰਿਹਾ ਕਰੋ। ਸੋ ਜੀ ਅੱਜ ਦੀ ਸਵੇਰ ਮੈਂ ਹੁਣ ਬਸ ਅੱਗੇ ਆਪਣੇ ਕੰਮਾਂ ਕਾਰਾਂ ਵਿੱਚ, ਸਭ ਨੇ ਬਿਜ਼ੀ ਹੋ ਜਾਣਾ, ਤੁਹਾਡੇ ਚੋਂ ਤਾਂ ਕਾਫ਼ੀ ਕੰਮ ਕਾਰਾਂ ਤੇ ਲੱਗੇ ਵੀ ਹੋਵੋਗੇ,